ब्रेड कार्लोस तीन बटा इकाहट रॉबिन्सन स्ट्रीट डैंडीनॉन मेलबोर्न फोन नंबर 0387590629।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
प्रोग्राम लहरा सुनते रहो हरमन रेडियो ऑस्ट्रेलिया। दिल पंजाबी जज्बा पंजाबी जज्बा पंजाबी जज्बा
पंजाबी। दिल कहंदा दिल सुनदा जिंदगी दे क्रोशिए मन ही मन बुनदा। खूबसूरत आवाज की परवाज हरमन रेडियो ऑस्ट्रेलिया दे संग तुसी सुन रहे हो प्रोग्राम लहरा दिल पंजाबी जज्बा पंजाबी।
ਮੁੜਕੇ ਆਵਾਂਗੇ ਦੇਣ ਚੋਂ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾਅ ਚੋਂ ਕੁਛ ਪਲ ਤੁਹਾਡੇ ਨਾਲ ਹਰਮਨ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰੈਸਲਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ। ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ।
ਤੂੰ ਮਾਲਕ ਯੁੱਗਾਂ ਸਦੀਆਂ ਦਾ ਸਾਗਰ ਦਨਿਆਵੀ ਨਦੀਆਂ ਦਾ ਚੰਨ ਸੂਰਜ ਧਰਤੀ ਤੇਰੇ ਆ ਮੈਂ ਮਾਲਕ ਹਾਂ ਬਸ ਬਦੀਆਂ ਦਾ ਇਹ ਸੋਹਣੀਆਂ ਸ਼ਕਲਾਂ ਤੂੰ ਦੇਣੇ ਇਹ ਉੱਚੀਆਂ ਅਕਲਾਂ ਤੂੰ ਦੇਣੇ ਇਹ ਬਾਗ ਬਹਾਰਾ 6 ਰੁੱਤਾਂ ਫੁੱਲ ਫਲ ਤੇ ਫਸਲਾਂ ਤੂੰ ਦੇਣੇ। ਲਓ ਜੀ ਫਿਰ ਚਰਨ ਲਿਖਾਰੀ ਸੀਗੀਆਂ ਇਹਨਾਂ ਸਤਰਾਂ ਦੇ ਨਾਲ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਪ੍ਰੈਸਡੈਂਟ ਤੋਂ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਹਰਮਨ ਰੇਡੀਓ ਦੇ ਵਿਹੜੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੇ ਲਓ ਜੀ ਫਿਰ ਤੁਹਾਨੂੰ ਪਤਾ ਹੀ ਆ ਕਿ ਆਪਣਾ ਜਿਹੜਾ ਇਹ ਸਾਥ ਆ 2 ਘੰਟੇ ਦਾ ਹੋਵੇਗਾ 8 to 10 ਵਜੇ ਤੱਕ ਤੇ ਗੱਲ ਕਰਦੇ ਹਾਂ ਜੀ ਅੱਜ ਦੇ ਦਿਨ ਦੀ। ਸੋ ਦਿਨ ਤਾਂ ਸ਼ੁੱਕਰਵਾਰ ਆ ਤੇ ਤਰੀਕ ਆ ਜੀ ਜਿਹੜੀ 28 ਤਰੀਕ ਹੋ ਚੁੱਕੀ ਆ ਤੇ ਸਾਲ 2017 ਚੱਲ ਰਿਹਾ ਤੇ ਟਾਈਮ ਹੋ ਚੁੱਕਾ ਵਾ 8:04 ਸਵੇਰ ਦੇ ਤੇ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਕਿਸ ਤਰ੍ਹਾਂ ਕਾਇਮ ਕਰ ਸਕਦੇ ਹੋ ਜੀ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਈਮੇਲ ਦੇ ਜ਼ਰੀਏ। ਸੋ ਟੈਲੀਗ੍ਰਾਮ ਦਾ ਨੰਬਰ ਹੈ ਜੀ +917508014489 ਤੇ ਈਮੇਲ ਰਿਕੁਐਸਟ @harmaradio.com। ਲਓ ਜੀ ਫਿਰ ਅਸੀਂ ਤਾਂ ਦੱਸ ਦਿੱਤਾ ਤੁਹਾਨੂੰ ਜ਼ਰੀਆ ਸਾਡੇ ਤੱਕ ਪਹੁੰਚਣ ਦਾ, ਤੇ ਲਓ ਫਿਰ ਤੁਹਾਡੇ ਮੈਸੇਜ ਵੀ ਸ਼ੁਰੂ ਹੋ ਗਏ ਨੇ। ਪਰ ਪਹਿਲਾਂ ਆਪਾਂ ਕਰਦੇ ਹਾਂ ਜੀ ਗੱਲ ਥੋੜੀ ਜੀ ਮੌਸਮ ਦੀ। ਪਿਛਲੇ ਦੇ ਵਿੱਚ ਤਾਂ ਜੀ ਧੁੱਪ ਨਿਕਲੀ ਹੋਈ ਆ, ਤੇ ਜਿਹੜੀ ਠੰਡ ਆ ਜਿਵੇਂ ਇੰਡੀਆ ਦੇ ਵਿੱਚ ਹੁੰਦੀ ਆ ਨਾ, ਕਿ ਜਾਂਦੀ ਜਾਂਦੀ ਠੰਡ ਹੁੰਦੀ ਆ, ਜਿਹੜੀ ਉਦਾਂ ਦੀ ਠੰਡ ਹੈਗੀ ਆ, ਬਟ ਸੁਬਹਾ ਸੁਬਹਾ ਥੋੜੀ ਜ਼ਿਆਦਾ ਹੁੰਦੀ ਆ। ਪਰ ਹੁਣ ਆ ਜਿਹੜਾ ਮੌਸਮ ਉਹ ਨਿੱਘਾ ਗਿਆ, ਤੇ ਮੈਲਬਰਨ ਦੇ ਵਿੱਚ ਵੀ ਜੀ ਅੱਜ ਜੇ ਦੇਖਿਆ ਜਾਵੇ ਤਾਂ ਕਲਾਉਡੀ ਆ ਜੀ, ਤੇ ਕਾਫੀ ਜ਼ਿਆਦਾ ਠੰਡ ਆ ਮੈਲਬਰਨ ਦੇ ਵਿੱਚ ਵੀ। ਤੇ ਗੱਲ ਕਰਦੇ ਆ ਜੀ ਤੁਹਾਡੇ ਸ਼ਹਿਰਾਂ ਦੀ, ਸੋ ਤੁਹਾਡੇ ਸ਼ਹਿਰਾਂ ਦੇ ਵਿੱਚ ਕਿੱਦਾਂ ਦਾ ਮੌਸਮ ਆ ਤੁਸੀਂ ਦੱਸ ਦਿਓ। ਕੈਨਬਰਾ ਵਾਲੇ ਤਾਂ ਹਮੇਸ਼ਾ ਠੰਡ ਦੇ ਵਿੱਚ ਹੀ ਰਹਿੰਦੇ ਨੇ, ਕਾਫੀ ਜ਼ਿਆਦਾ ਠੰਡ ਹੁੰਦੀ ਆ ਜੀ ਉਹਨਾਂ ਦੇ, ਤੇ ਸਿਡਨੀ ਦੇ ਵਿੱਚ ਵੀ ਜੀ ਸਨੀ ਵੈਦਰ ਆ ਅੱਜ ਦਾ, ਤੇ ਥੋੜੀ ਬਹੁਤੀ ਬਾਰਿਸ਼ ਵੀ ਹੋਵੇਗੀ, ਤੇ ਬਾਕੀ ਬਿਜਲੀ ਮਤਲਬ ਕਿ ਗਰਜ ਦੇ ਨਾਲ ਬਾਰਿਸ਼ ਹੋਵੇਗੀ, ਜਾਂ ਫਿਰ ਬਿਜਲੀ ਚਮਕੇਗੀ, ਜਾਂ ਫਿਰ ਤੁਹਾਨੂੰ ਸਾਉਣ ਦੇ ਮਹੀਨੇ ਦੀਆਂ ਜਿਹੜੀ ਆਮਦ ਆ, ਜਿਸ ਤਰ੍ਹਾਂ ਕਿ ਸਾਨੂੰ ਪਤਾ ਹੀ ਆ ਕਿ ਇੰਡੀਆ ਦੇ ਵਿੱਚ ਸਾਉਣ ਦਾ ਮਹੀਨਾ ਚੱਲ ਰਿਹਾ, ਤੇ ਸਾਉਣ ਦੇ ਮਹੀਨੇ ਦੀ ਆਮਦ ਦਾ ਅਹਿਸਾਸ ਹੋਵੇਗਾ ਸਿਡਨੀ ਵਾਲਿਓ, ਕਰਿਓ ਇੰਜੋਏ ਵੀਕਐਂਡ ਦਾ। ਤੇ ਲਓ ਜੀ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਹਮੇਸ਼ਾ ਹੀ ਕਰਦੇ ਹਾਂ ਇੱਕ ਅਰਦਾਸ ਦੇ ਨਾਲ, ਸਰਬੱਤ ਦੇ ਭਲੇ ਦੇ ਨਾਲ। ਤੇ ਲਓ ਫਿਰ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਨਛੱਤਰ ਗਿੱਲ ਦੇ ਗਾਏ ਹੋਏ ਗਾਣੇ ਦੇ ਨਾਲ। ਪਰ ਪਹਿਲਾਂ ਦੱਸ ਦੇਵਾਂ ਜੀ, ਅੱਜ ਆਪਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਅੱਜ ਆਪਾਂ ਬੋਲੀਆਂ ਪਾਉਣੀਆਂ, ਕਿਉਂਕਿ ਸਾਉਣ ਦਾ ਮਹੀਨਾ ਵਾ, ਤੇ ਸਾਉਣ ਦੇ ਮਹੀਨੇ ਨੂੰ ਇੰਜੋਏ ਨਾ ਕੀਤਾ ਜਾਵੇ ਇਹ ਤਾਂ ਵੈਸੇ ਹੋ ਹੀ ਨਹੀਂ ਸਕਦਾ। ਸੋ ਬੋਲੀਆਂ ਜਿੱਦਾਂ ਦੀਆਂ ਵੀ ਤੁਹਾਨੂੰ ਆਉਂਦੀਆਂ ਨੇ ਆ ਜਾਓ ਜੀ। ਫਿਰ ਜੇ ਲਿਖ ਨਹੀਂ ਸਕਦੇ ਤਾਂ ਤੁਸੀਂ ਸਾਨੂੰ ਵੋਇਸ ਮੈਸੇਜ ਵੀ ਭੇਜ ਸਕਦੇ ਹੋ, ਅਸੀਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਲ ਕਰਾਂਗੇ। ਤੇ ਬਾਕੀ ਦੀਆਂ ਗੱਲਾਂ ਬਾਅਦ ਵਿੱਚ ਕਰਦੇ ਹਾਂ, ਫਿਲਹਾਲ ਸੁਣਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ ਅਰਦਾਸ ਤੁਹਾਡੇ ਸਾਰਿਆਂ ਦੇ ਲਈ।
ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੇ ਅੰਗਦ ਗੁਰ ਤੈ ਅਮਰਦਾ, ਅਰਜਨ ਹਰ ਗੋਬਿੰਦ ਨਾ, ਅਰਜਨ ਹਰ ਗੋਬਿੰਦ ਨਾ, ਸ੍ਰੀ ਹਰ ਕ੍ਰਿਸ਼ਨ ਧਿਆਇਐ
ਸਭ ਦੁੱਖ ਜਾਏ,
ਤੇਗ ਬਹਾਦਰ ਸਿਮਰਿਐ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਜੀ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਸੌਗਾਤ ਮਿਲੇ ਸਫਲਾ ਹੋ ਜਨਮ ਹਮਾਰਾ, ਹੋ ਜਾਵੇ ਦੂਰ ਅੰਧਿਆਰਾ, ਸਫਲਾ ਹੋ ਜਨਮ ਹਮਾਰਾ, ਸਭ ਛੱਡ ਕੇ ਜਗਤ ਪਸਾਰਾ, ਬਸ ਮਿਲ ਜਾ ਤੇਰਾ ਸਹਾਰਾ ਮੇਰੇ ਪ੍ਰੀਤਮਾ।
ਰਹੇ ਭਾਈਚਾਰਾ, ਸਿਰਾਂ ਉੱਤੇ ਛੱਤ ਰਹੇ ਮਾਤੀ ਅਤੇ ਪੱਤ ਰਹੇ ਖਾਲਸਾ ਰਹੇ ਜੱਗ ਤੋਂ ਨਿਆਰਾ। ਸਾਰੇ ਜੱਗ ਤੋਂ ਨਿਆਰਾ ਗੂੰਜੇ ਖਾਲਸੇ ਦਾ ਅੰਬਰੀ ਜਕਾਰਾ, ਭੀੜਾ ਕੌਮ ਤੈਨੂੰ ਪੈਣ ਦੁਬਾਰਾ, ਮੇਰੇ ਪ੍ਰੀਤ ਮਾਂ ਜੀਓ ਹਰ ਸਵਾਸ ਕਰਾਂ, ਮੇਰੇ ਪ੍ਰੀਤ ਮਾਂ ਜੀਓ। ਫੁੱਟ ਹੋਵੇ ਕੌਮ ਇੱਕ ਜੁੱਟ ਹੋਵੇ, ਹੋਵੇ ਸਦਾ ਪਿਆਰ ਦਾ ਪਸਾਰਾ, ਪੰਥ ਨੂੰ ਗੱਦਾਰਾਂ ਕੋਲੋਂ ਵਿਸ਼ਿਆਂ ਵਕਾਰਾਂ ਕੋਲੋਂ ਓੜ ਪੂਰੀ ਮਿਲੇ ਛੁਟਕਾਰਾ।
ਫੁੱਟ ਹੋਵੇ ਕੌਮ ਇੱਕ ਜੁੱਟ ਹੋਵੇ,
ਹੋਵੇ ਸਦਾ ਪਿਆਰ ਦਾ ਪਸਾਰਾ,
ਪੰਥ ਨੂੰ ਗੱਦਾਰਾਂ ਕੋਲੋਂ ਵਿਸ਼ਿਆਂ ਵਕਾਰਾਂ ਕੋਲੋਂ
ਓੜ ਪੂਰੀ ਮਿਲੇ ਛੁਟਕਾਰਾ, ਸਾਨੂੰ ਮਿਲ ਜਾਵੇ ਗੁਰੂ ਦਾ ਦੁਆਰਾ, ਫਿਰ ਮੁੱਕ ਜਾ ਚੁਰਾਸੀ ਵਾਲਾ ਸਾਰਾ, ਮੇਰੇ ਪ੍ਰੀਤ ਮਾਂ
ਜੀ। ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਅਰਦਾਸ ਨਛੱਤਰ ਗਿੱਲ ਦਾ ਗਾਇਆ ਹੋਇਆ। ਲਓ ਜੀ ਇਸ ਅਰਦਾਸ ਦੇ ਨਾਲ ਕਰਦੇ ਹਾਂ ਅੱਜ ਦੇ ਦਿਨ ਦੀ ਸ਼ੁਰੂਆਤ। ਤੋਂ ਦਿਨ ਦੀ ਸ਼ੁਰੂਆਤ ਤਾਂ ਵੈਸੇ ਹੋ ਚੁੱਕੀ ਹੈ, ਤੁਹਾਡੇ ਮੈਸੇਜ ਸਾਡੇ ਕੋਲ ਪਹੁੰਚ ਚੁੱਕੇ ਆ ਤੇ ਮੈਲਬੋਰਨ ਦੇ ਵਿੱਚ ਕਹਿੰਦੇ ਸਨੀ ਵੈਦਰ ਅੱਜ ਦਾ। ਸੋ ਬਿਲਕੁਲ ਜੀ, ਮੈਲਬੋਰਨ ਦੇ ਵਿੱਚ ਸਨੀ ਵੈਦਰ ਆ ਤੇ ਅੱਜ ਵੀਕਐਂਡ ਆ, ਤੇ ਵੀਕਐਂਡ ਦਾ ਸਾਰੇ ਲੁਤਫ ਲੈ ਰਹੇ ਆ ਤੇ ਆਪੋ ਆਪਣੇ ਕੰਮਾਂ ਨੂੰ ਖਤਮ ਕਰਕੇ ਤੇ ਪਲਾਨ ਬਣਾ ਰਹੇ ਆ ਜੀ ਵੀਕਐਂਡ ਤੇ ਕੀ ਕੀ ਹੋ ਰਿਹਾ, ਕਿਉਂਕਿ ਸੱਭਿਆਚਾਰਕ ਜੋ ਮੇਲੇ ਔਰ ਜੋ ਚੱਲ ਰਿਹਾ ਵਾ ਜੀ ਹੁਣ ਤੀਆਂ ਦਾ, ਤੇ ਉਹ ਹਰ ਥਾਂ ਤੇ ਹਰੇਕ ਸ਼ਹਿਰ ਦੇ ਵਿੱਚ ਹੋ ਰਿਹਾ ਵਾ। ਸੋ ਸਾਰੀਆਂ ਭੈਣਾਂ ਵੀ ਮੇਰੀਆਂ ਆਪੋ ਆਪਣੀ ਤਿਆਰੀ ਦੇ ਵਿੱਚ ਰੁੱਝੀਆਂ ਹੋਈਆਂ ਹੋਣਗੀਆਂ। ਸੋ ਅੱਜ ਅਸੀਂ ਗੱਲ ਕਰਨੀ ਆ ਜੀ ਬੋਲੀਆਂ ਬਾਰੇ, ਸਾਉਣ ਦੇ ਬਾਰੇ ਥੋੜਾ ਬਹੁਤਾ ਜਿੰਨਾ ਕੁ ਮੈਨੂੰ ਪਤਾ ਤੁਹਾਨੂੰ ਮੈਂ ਦੱਸੂਗੀ, ਤੇ ਬੋਲੀਆਂ ਮੈਨੂੰ ਤੁਸੀਂ ਭੇਜ ਦਿਓ ਤੇ ਕੁਛ ਬੋਲੀਆਂ ਤੁਹਾਨੂੰ ਮੈਂ ਜ਼ਰੂਰ ਸੁਣਾਉਂਗੀ। ਇਸ ਤੋਂ ਇਲਾਵਾ ਆਪਾਂ ਖਬਰਾਂ ਬਾਰੇ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ, ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਆਲਰੇਡੀ ਸ਼ਿਰਕਤ ਕਰ ਚੁੱਕੇ ਆ। ਸੋ ਉਹਨਾਂ ਦੇ ਨਾਲ ਕਰਦੇ ਹਾਂ ਜੀ ਵਿਚਾਰ ਵਟਾਂਦਰਾ ਖਬਰਾਂ ਦੇ ਬਾਰੇ, ਕੁਝ ਤੁਹਾਡੇ ਵਿਚਾਰ ਤੇ ਕੁਝ ਜੋ ਕਿ ਇੰਡੀਆ ਦੇ ਵਿੱਚ ਹੋ ਰਿਹਾ ਵਾ ਉਸੇ ਬਾਰੇ। ਸੋ ਸਾਰਿਆਂ ਤੋਂ ਪਹਿਲਾਂ ਕਹਿੰਦੇ ਹਾਂ ਜੀ ਉਹਨਾਂ ਨੂੰ ਨਿੱਘੀ ਜੀ ਆਇਆਂ। ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਸੋ ਹੋਰ ਬਰਾੜ ਸਾਹਿਬ ਕਿੱਦਾਂ ਦਾ ਮੌਸਮ ਆ ਜੀ ਅੱਜ ਤੁਹਾਡੇ ਸ਼ਹਿਰ ਦਾ?
ਮੌਸਮ ਅੱਜ ਠੀਕ ਆ ਜੀ, ਵੈਸੇ ਕੱਲ ਪਰਸੋਂ ਦਾ ਮੀਂਹ ਆ ਰਿਹਾ ਤੇ ਜਾ ਰਿਹਾ, ਬਰਸਾਤੀ ਟਾਈਮ ਹੈ, ਪਰ ਅੱਜ ਹਜੇ ਫਿਲਹਾਲ ਮੌਸਮ ਠੀਕ ਲੱਗਦਾ
ਜੀ। ਸੋ ਬ੍ਰਾਡ ਸਾਹਿਬ ਪ੍ਰੋਗਰਾਮ ਦੇ ਵਿੱਚ ਆਲਰੇਡੀ ਹਰਜੀਤ ਮਾਹਿਲ ਟੈਲੀਗ੍ਰਾਮ ਦੇ ਜ਼ਰੀਏ, ਟੈਰੀ ਜੀ, ਸਿਮਰਜੀਤ ਸੈਣੀ, ਹਰਮੀਤ ਸਿੰਘ ਚਾਨਾਬਾ ਜੀ, ਰਾਜ ਮੋਹਿੰਦਰ ਸਿੰਘ ਤੇ ਮਨਦੀਪ ਸਿੰਘ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕੇ ਆ। ਸੋ ਬਿਲਕੁਲ ਜੀ ਤੁਹਾਡਾ ਸਾਰਿਆਂ ਦਾ ਵੀ ਤਹਿ ਦਿਲੋਂ ਸਵਾਗਤ ਕਰਦੇ ਹਾਂ, ਪਰ ਆਪਾਂ ਤੁਹਾਡੇ ਮੈਸੇਜ ਆ ਜਿਹੜੇ ਥੋੜਾ ਜਿਹਾ ਰੋਕ ਕੇ ਲੈਂਦੇ ਹਾਂ ਤੇ ਪਹਿਲਾਂ ਥੋੜੀ ਜਿਹੀ ਖਬਰਾਂ ਬਾਰੇ ਗੱਲਬਾਤ ਕਰਦੇ ਹਾਂ। ਸੋ ਬ੍ਰਾਦਰ ਸਾਹਿਬ ਪਹਿਲੀ ਖਬਰ ਹੈ ਜੀ, ਬਿਹਾਰ ਦੇ ਵਿੱਚ ਮੁੜ DNA ਰਾਜ ਦੇ ਨਿਤੀਸ਼ ਕੁਮਾਰ ਨੂੰ ਅੱਜ ਬਹੁਮਤ ਸਿੱਧ ਕਰਨਾ ਪਵੇਗਾ। ਸੋ ਕੀ ਕਹਿਣਾ ਚਾਹੋਗੇ ਜੀ ਇਸ ਬਾਰੇ?
ਬਿਲਕੁਲ ਜੀ, ਹਾਈ ਪਿੱਚ ਡਰਾਮਾ ਚੱਲਿਆ ਦੋ ਦਿਨ ਤੇ ਹੋਇਆ ਉਹੀ ਜੋ ਹੋਣਾ ਸੀ, ਤੇ ਮੁੜ ਕਹਿੰਦੇ ਨੀ ਹੁੰਦੇ ਵੀ ਆਪਦੇ ਘਰ ਵਾਪਸੀ ਕਹਿ ਰਿਹਾ ਕੋਈ, ਕੋਈ ਕੁਛ ਕਹਿ ਰਿਹਾ, ਪਰ ਅਖੀਰ ਦੇ ਵਿੱਚ ਲੁੱਟੇ ਠੱਗੇ ਵੋਟਰ ਜਾਂਦੇ ਆ। ਵੋਟਰ ਹਮੇਸ਼ਾ ਇੱਕ ਸਿਸਟਮ ਦੇ ਖਿਲਾਫ ਜਾਂਦੇ ਆ, ਜਦੋਂ ਕੋਈ ਸਿਸਟਮ ਇਹੋ ਜਿਹਾ ਆ ਜਾਂਦਾ ਤੇ ਉਹਦੇ ਖਿਲਾਫ ਵੋਟਰ ਜਾਂਦੇ ਆ, ਪਰ ਇਹ ਨੀ ਪਤਾ ਹੁੰਦਾ ਵੀ ਵੋਟ ਲੈ ਕੇ ਜਾਣ ਵਾਲਾ ਬੰਦਾ ਉਸੇ ਸਿਸਟਮ ਦੇ ਵਿੱਚ ਹੀ ਜਾ ਰਲੂ ਆ। ਦੇਖੋ ਇਹਦੇ ਕਈ ਪਹਿਲੂ ਆ, ਅਸੀਂ ਇਹ ਨੀ ਕਹਿੰਦੇ ਵੀ ਅੱਜ NDA ਸਰਕਾਰ ਬਣਨ ਨਾਲ, ਨਿਤੀਸ਼ ਦਾ NDA ਚ ਜਾਣ ਨਾਲ ਕੋਈ ਗਲਤ ਹੋ ਗਿਆ। ਹੋ ਸਕਦਾ ਬਿਹਾਰ ਦੇ ਆਮ ਲੋਕਾਂ ਲਈ ਚੰਗਾ ਹੋ ਗਿਆ, ਕਿਉਂਕਿ ਸੈਂਟਰ ਦੀ ਸਰਕਾਰ NDA ਦੀ ਆ, NDA ਬਹੁਤ ਸਾਰੇ ਆਪਣੇ ਕੰਮ ਕਰਨੇ ਚਾਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ। ਜਿਹੜੀ ਮੋਦੀ ਸਰਕਾਰ ਆ ਉਹ ਵੱਧ ਤੋਂ ਵੱਧ ਆਪਦੇ ਆਪ ਨੂੰ ਸਟਰੋਂਗ ਕਰਨਾ ਚਾਹੁੰਦੀ ਆ ਸਾਰੇ ਸੂਬਿਆਂ ਦੇ ਵਿੱਚ, ਤਾਂ ਕਿ ਜਿਹੜੀ ਉਹਨਾਂ ਦੀ ਜਿਹੜੀ 65 ਆ ਸਾਰੇ ਇੰਡੀਆ ਦੇ ਵਿੱਚ ਹੋ ਜੇ। ਸੋ ਉਸ ਲਈ ਉਸੇ ਤਹਿਤ ਸਾਰਾ ਕੁਛ ਕੀਤਾ ਜਾ ਰਿਹਾ। ਤੇ ਨਿਤੀਸ਼ ਕੁਮਾਰ ਦਾ ਲਾਲੂ ਨਾਲ ਜਿਹੜਾ ਜਦੋਂ ਮੇਲ ਹੋਇਆ ਸੀ ਉਹ ਤਾਂ ਬਹੁਤ ਅਚੰਭਿਤ ਕਰਨ ਵਾਲਾ ਮੇਲ ਸੀ, ਕਿਉਂਕਿ ਨਿਤੀਸ਼ ਨੂੰ ਬੜਾ ਇੱਕ ਸਾਫ਼ ਸੁਥਰਾ ਤੇ ਵਧੀਆ ਇੱਕ ਰਾਜਨੇਤਾ ਮੰਨਿਆ ਜਾਂਦਾ ਰਿਹਾ ਹੁਣ ਤੱਕ, ਤੇ ਓਹਨੇ ਕੰਮ ਵੀ ਬਹੁਤ ਜ਼ਿਆਦਾ ਕੀਤੇ ਆ, ਜਿੰਨੇ ਵੀ ਕਹਿੰਦੇ ਓਨੇ ਕੰਮ ਓਹਨਾ ਨੇ ਕੀਤੇ ਆ। ਪਰ ਹੁਣ ਪੋਜੀਸ਼ਨ ਇਹ ਸੀ ਵੀ ਉਹਨਾਂ ਨੂੰ, ਉਹਨਾਂ ਨੇ ਐਤਕੀ ਦਾ ਜਿਹੜਾ ਪਲਾਨ ਮਹਾਗਠਜੋੜ ਦੇ ਥਾਂ ਹੇਠ ਲੜਿਆ ਸੀ, ਜਿਹਦੇ ਚ ਉਹਨਾਂ ਨੇ NDA ਦੀ ਜਿਹਨਾਂ ਦੇ ਨਾਲ ਉਹ ਪਹਿਲਾਂ ਨਾਲ ਰਹੇ ਆ, ਤੇ ਉਹਨਾਂ ਦੇ ਉਲਟ ਹੋ ਕੇ ਮਹਾਗਠਜੋੜ ਕਾਂਗਰਸ RJD JDU ਸਾਰਿਆਂ ਨੇ ਰਲ ਕੇ ਇੱਕ ਮਹਾਗਠਜੋੜ ਬਣਾਇਆ ਸੀ। ਤੇ ਉਹਦੇ ਵਿੱਚ ਜਿਹੜਾ ਨਿਤਿਸ਼ ਦੀ ਜਿਹੜੀ ਪਾਰਟੀ ਸੀ ਉਹਨੂੰ 70-75 ਸੀਟਾਂ ਆਈਆਂ ਸੀ, ਪਰ ਲਾਲੂ ਨੂੰ 80 ਦੇ ਕਰੀਬ ਸੀਟਾਂ ਆਈਆਂ ਸਨ, ਕਾਂਗਰਸ ਨੂੰ ਵੀ 30-35 ਸਨ। ਸੋ ਰਲ ਮਿਲ ਕੇ ਉਹਨਾਂ ਨੇ ਇੱਕ ਵੱਡੀ ਸਰਕਾਰ ਬਣਾਈ ਸੀ ਤੇ ਬੜੀ ਆਸਾਨੀ ਨਾਲ ਬਣਾ ਲਈ ਸੀ। ਪਰ ਉਹ ਸਰਕਾਰ ਸਮਝੌਤਾਬਾਦੀ ਸਰਕਾਰ ਹੋ ਨਿਬੜੀ, ਕਿਉਂਕਿ ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ ਦਾ ਜਿਹੜਾ ਰੁਝਾਨ ਰਿਹਾ ਆਪਦੇ ਇੱਕ ਟੀਨੇਜਰ ਹੀ ਕਹੂੰਗਾ ਮੈਂ, ਚਾਹੇ ਤਾਂ ਟੀਨੇਜ ਚੋਂ ਨਿਕਲ ਚੁੱਕਿਆ ਪਰ ਸਿਆਸਤ ਦਾ ਉਹ ਟੀਨੇਜਰ ਹੀ ਹੈ ਜੀ, ਤੇ ਉਹਨੂੰ ਉਪ ਮੁੱਖ ਮੰਤਰੀ ਵਰਗੀ ਅਹਿਮ ਕੁਰਸੀ ਤੇ ਬਿਠਾਉਣਾ ਸਿਰਫ ਇਸ ਲਈ ਵੀ ਉਹ ਲਾਲੂ ਦੇ ਰਾਵੜੀ ਦਾ ਬੇਟਾ, ਤੇ ਕੋਈ ਉਹਦੀ ਪੜ੍ਹਾਈ ਲਿਖਾਈ ਜਾਂ ਉਹਦੀ ਕੋਈ ਕਾਬਲੀਅਤ ਕੁਛ ਨਾ ਦੇਖ ਕੇ ਉਹਨਾਂ ਨੂੰ ਮੰਤਰੀ ਪਦ ਦੇਣਾ, ਦੂਜੇ ਮੁੰਡੇ ਨੂੰ ਵੀ ਮੰਤਰੀ ਪਦ ਦੇਣਾ, ਸਾਰੇ ਇੱਕ ਸਮਝੌਤੇ ਸੀ। ਇਹਨਾਂ ਸਮਝੌਤਿਆਂ ਤਹਿਤ ਦੇਖੋ ਨਿਤਿਸ਼ ਨੇ ਤਕਰੀਬਨ ਜਦੋਂ ਦੋਸ਼ ਲੱਗਿਆ ਤੇਜਸਵੀ ਹੋਰਾਂ ਤੇ, ਉਦੋਂ ਨਿਤਿਸ਼ ਨੇ ਤਕਰੀਬਨ 15-20 ਦਿਨ ਚੁੱਪ ਰਿਹਾ। ਉਹਨੇ ਦੇਖਿਆ ਵੀ ਕੁਛ ਨਾ ਕੁਛ ਤਾਂ ਹੁਣ ਬੋਲਣਗੇ, ਕੁਛ ਨਾ ਕੁਛ ਤਾਂ ਕਰਨਗੇ, ਨੈਤਿਕਤਾ ਦੇ ਆਧਾਰ ਤੇ ਕੁਛ ਕਰਨਗੇ। ਪਰ RJD ਸਭ ਤੋਂ ਵੱਡੀ ਪਾਰਟੀ ਹੋਣ ਕਾਰਨ, 80 ਸੀਟਾਂ ਹੋਣ ਕਾਰਨ ਉਹਨਾਂ ਨੂੰ ਲੱਗਦਾ ਸੀ ਵੀ ਸਾਡੇ ਬਿਨਾਂ ਨਿਤਿਸ਼ ਜਾਊ ਕਿੱਥੇ, ਕਿਉਂਕਿ ਭਾਜਪਾ ਨੂੰ ਤਾਂ ਥੁੱਕ ਕੇ ਆਇਆ ਤੇ, ਪਰ ਇਹ ਨੀ ਪਤਾ ਵੀ ਸਿਆਸਤ ਦੇ ਵਿੱਚ ਥੁੱਕ ਕੇ ਚੱਟਣਾ ਕੋਈ ਖਾਸ ਚੀਜ਼ ਨੀ ਹੁੰਦੀ, ਤੇ ਉਹੀ ਕੁਛ ਹੋਇਆ। ਪਰ ਓਵਰਆਲ ਜੇ ਦੇਖਿਆ ਜਾਵੇ ਤਾਂ ਗਲਤੀ ਇੱਥੇ ਇਕੱਲੇ ਨਿਤਿਸ਼ ਦੀ ਵੀ ਨਹੀਂ ਹੈ, ਲੋਕਾਂ ਦੇ ਉੱਤੇ ਆਮ ਵੋਟਾਂ ਦਾ। ਮੈਨੂੰ ਇਹ ਲੱਗ ਰਿਹਾ ਸੀ ਪਰਸੋਂ ਅਸਤੀਫਾ ਦੇਣ ਵੇਲੇ ਜਦੋਂ ਅਸਤੀਫਾ ਦਿੱਤਾ ਸੀ ਵੀ ਹੋ ਸਕਦਾ ਵੀ ਨਿਤਿਸ਼ ਕੁਮਾਰ ਆ ਜਿਹੜੇ ਉਹ ਵੋਟਾਂ ਲਈ ਜਾਣ, ਦੁਬਾਰੇ ਵੋਟਾਂ ਲਈ ਜਾਣ, ਲੋਕਾਂ ਚ ਨੈਤਿਕਤਾ ਦੇ ਆਧਾਰ ਤੇ ਕਹਿਣ ਵੀ ਹਾਂ ਦੇਖੋ ਵੀ ਮੈਂ ਇਨਸਾਫ ਪਸੰਦ ਬੰਦਾ ਤੇ ਮੈਂ ਕੁਰਸੀ ਦੇ ਠੋਕਰ ਮਾਰੀ, ਤੇ ਉਹ ਦੁਬਾਰੇ ਆ ਆਮ ਆਦਮੀ ਪਾਰਟੀ ਵਾਂਗੂ ਦਿੱਲੀ ਵਾਂਗੂ ਇਤਿਹਾਸ ਸਿਰਜਣ ਤੇ ਆਪ ਇਕੱਲੇ ਹੀ ਬਹੁਮਤ ਲੈ ਕੇ ਆ ਜਾਣ, ਮੈਨੂੰ ਇਹ ਮਹਿਸੂਸ ਹੁੰਦਾ ਸੀ। ਪਰ ਨਹੀਂ, ਉਹਨਾਂ ਨੇ ਜਿਹੜਾ ਲੋਕਾਂ ਦੇ ਵਿੱਚ ਨਾ ਜਾਣ ਦੀ ਥਾਂ ਤੇ ਜਿਹੜੀ NDA ਦੀ ਜਿਹੜੀ ਟੀਮ ਨੂੰ ਚੁਣਨਾ ਉਹਨਾਂ ਨੇ ਬਿਹਤਰ ਸਮਝਿਆ, ਤੇ ਉਹਦੇ ਚ ਜਿਹੜੇ ਸੁਸ਼ੀਲ ਮੋਦੀ ਜਿਹੜੇ ਅਕਸਰ ਹਰ ਰੋਜ਼ ਨਿਤਿਸ਼ ਨੂੰ ਭੰਡਦੇ ਹੁੰਦੇ ਸੀ ਤੇ ਕੱਲ ਉਹਨਾਂ ਦੇ ਡਿਪਟੀ CM ਬਣ ਗਏ ਜੀ। ਸੋ ਇਹਨੂੰ ਕਹਿੰਦੇ ਸਿਆਸਤ, ਤੇ ਸਿਆਸਤ ਦੇ ਵਿੱਚ ਸਭ ਕੁਛ ਜਾਇਜ਼ ਆ, ਤੇ ਉਹ ਜਾਇਜ਼ ਵਾਲੀ ਗੱਲ ਹੀ ਇੱਥੇ ਕੱਲ ਹੋਈ ਆ। ਤੇ ਪਰ ਲਾਲੂ ਪ੍ਰਸਾਦ ਯਾਦਵ ਆ ਜਿਹੜੇ ਬੜੇ ਤਿੱਖੇ ਤਿੱਖੇ ਬਿਆਨ ਕੱਲ ਦੇ ਰਹੇ ਆ, ਜਦੋਂ ਕਹਿੰਦੇ ਨੀ ਹੁੰਦੇ ਜਦੋਂ ਬਣਦੀ ਹੁੰਦੀ ਆ ਉਦੋਂ ਗੱਲਾਂ ਹੋਰ ਹੁੰਦੀਆਂ, ਜਦੋਂ ਟੁੱਟ ਜਾਂਦੀ ਆ ਉਦੋਂ ਹੋਰ ਹੁੰਦੀਆਂ। ਤੇ ਕੱਲ ਲਾਲੂ ਪ੍ਰਸਾਦ ਯਾਦਵ ਨੇ ਨਿਤਿਸ਼ ਨੂੰ ਕਾਤਲ ਤੱਕ ਕਿਹਾ, ਕਹਿੰਦੇ ਜੀ 302 ਦਾ ਪਰਚਾ ਉਹਨਾਂ ਦੇ ਚੱਲਦਾ ਇੰਨੇ ਚਿਰ ਤੋਂ, ਤੇ ਉਹ ਕਿਉਂ ਨੀ ਇਸ ਦੇ ਵਿੱਚੋਂ ਉਹ ਅਸਤੀਫਾ ਦਿੰਦੇ, ਕਿਉਂ ਉਹ ਅਖਲਾਕੀ ਤੌਰ ਤੇ ਨਹੀਂ ਪਾਸੇ ਹੁੰਦੇ। ਸੋ ਦੇਖੋ ਜੀ ਇਹਨਾਂ ਚੀਜ਼ਾਂ ਤੇ ਮੇਰੇ ਹਿਸਾਬ ਨਾਲ ਬਿਹਾਰ ਦੀ ਜਨਤਾ ਜਿਹੜੀ ਉਹ ਫਾਇਦਾ ਤਾਂ ਲੈ ਲੂਗੀ ਹੁਣ ਵੀ, ਕਿਉਂਕਿ ਸਰਕਾਰ ਸੈਂਟਰ ਦੇ ਵਿੱਚ ਦਿੱਲੀ ਦੀ, ਪਰ ਕਿਤੇ ਨਾ ਕਿਤੇ ਠੱਗੀ ਗਈ ਹੈ ਬਿਹਾਰ ਦੀ ਜਨਤਾ। ਵੋਟਾਂ ਉਹਨਾਂ ਨੂੰ ਐਂਟੀ ਮੋਦੀ ਲਹਿਰ ਦੇ ਤੌਰ ਤੇ ਲਈਆਂ ਗਈਆਂ ਸਨ, ਤੇ ਰਾਜ ਵੇਲੇ ਮੋਦੀ ਦੇ ਜਿਹੜੇ ਬੰਦੇ ਆ ਉਹ ਫਿਰ ਸਾਹਮਣੇ ਆ ਗਏ ਆ। ਹੁਣ ਦੇਖੋ ਕਿੱਥੋਂ ਤੱਕ ਜਾ ਸਕਦੇ ਆ ਸਿਆਸਤਦਾਨ, ਇਸ ਲਈ ਕੋਈ ਐਂਡ ਨਹੀਂ
ਜੀ। ਸੁਬਰਾਜ ਸਾਹਿਬ ਅਗਲੀ ਗੱਲ ਕਰਦੇ ਹਾਂ ਜੀ ਦਿੱਲੀ ਤੋਂ। ਕਹਿੰਦੇ ਕਿ ਦਿੱਲੀ ਵਿੱਚ ਆਨੰਦ ਮੈਰਿਜ ਐਕਟ ਇੱਕ ਹਫ਼ਤੇ ਵਿੱਚ ਲਾਗੂ ਹੋਵੇਗਾ, ਜਿਸ ਦੀ ਕਿ 100 ਸਾਲ ਤੋਂ ਜਿਹੜਾ ਸਿੱਖ ਭਾਈਚਾਰਾ ਵਾ ਉਹ ਮੰਗ ਕਰ ਰਿਹਾ ਵਾ। ਸੋ ਇਸੇ ਬਾਰੇ ਤੁਸੀਂ ਕੀ ਕਹੋਗੇ?
ਦੇਖੋ 1909 ਦਾ ਲਾਗੂ ਹੋਇਆ ਐਕਟ, ਤੇ ਉਹ ਪਾਸ ਹੋਣ ਕੰਨੀਓ ਜਾਂ ਉਹਨੂੰ ਅਮਲੀ ਜਾਮਾ ਬਵਾਉਣ ਕੰਨੀਓ ਲਮਕ ਰਿਹਾ ਸੀ, ਤੇ ਪਰ ਪਿੱਛੇ ਜੇ ਹਰਿਆਣਾ ਪੰਜਾਬ ਚ ਤਾਂ ਇਹ ਲਾਗੂ ਹੋ ਗਿਆ ਸੀ, ਹੋਰ ਵੀ ਕਈ ਸਟੇਟਾਂ ਦੇ ਵਿੱਚ ਕੋਸ਼ਿਸ਼ ਕੀਤੀ ਗਈ ਸੀ। ਹੁਣ ਦਿੱਲੀ ਚ ਪੰਜਾਬੀਅਤ ਦੀ ਜਾਂ ਸਿੱਖਾਂ ਦੀ ਬਹੁਤਾਤ ਹੋਣ ਕਰਕੇ ਦਿੱਲੀ ਦੇ ਵਿੱਚ ਇਹ ਜ਼ਰੂਰੀ ਸੀ, ਤੇ ਉਂਝ ਤਾਂ ਜਦੋਂ ਪ੍ਰਤਿਭਾ ਪਾਟਿਲ ਰਾਸ਼ਟਰਪਤੀ ਸੀ ਉਦੋਂ ਦਾ ਇਹ ਲਾਗੂ ਹੋਇਆ ਹੈਗਾ, ਉਦੋਂ ਰਾਸ਼ਟਰਪਤੀ ਨੇ ਮਨਜ਼ੂਰੀ ਦੇ ਦਿੱਤੀ ਸੀਗੀ ਇਸ ਨੂੰ। ਪਰ ਵੱਖਰੀ ਗੱਲ ਆ ਵੀ ਕੁਛ ਨਾ ਕੁਛ ਨਿੱਕੇ ਨਿੱਕੀਆਂ ਕਾਰਨਾਂ ਕਰਕੇ, ਕਿਉਂਕਿ ਲੋੜ ਨਹੀਂ ਸੀ ਕਿਸੇ ਨੂੰ, ਜਿਹੜੇ ਬੰਦੇ ਨੂੰ ਲੋੜ ਆ ਉਹ ਬੰਦੇ ਉਪਰਾਲਾ ਨਹੀਂ ਕਰਦੇ ਸੀ। ਹੁਣ ਥੋੜਾ ਜਿਹਾ ਉਪਰਾਲਾ ਕੀਤਾ ਤੇ ਦੇਖਦੇ ਹੁਣ ਇਹਦਾ ਕ੍ਰੈਡਿਟ ਬਿਲਹਾਲ ਤਾਂ ਮਨਜਿੰਦਰ ਸਿੰਘ ਸਰਸਾ ਉਹ ਲੈ ਰਹੇ ਆ ਆਪਦੇ ਬੰਨਿਓ, ਉਹ ਕਹਿੰਦੇ ਆ ਜੀ ਮੈਂ ਸਾਰੀ ਕੋਸ਼ਿਸ਼ ਕੀਤੀ ਹੈ ਤੇ ਤਾਂ ਕਰਕੇ ਇਹ ਲਾਗੂ ਹੋਣ ਜਾ ਰਿਹਾ। ਪਰ ਚਲੋ ਜੀ ਕੋਈ ਵੀ ਕਰਾਉਂਦਾ ਲਾਗੂ, ਇਹ ਅਖਲਾਕੀ ਫਰਜ਼ੀ ਸੀਗਾ ਵੀ ਜੇ ਇੱਕ ਐਕਟ ਬਣਿਆ ਹੋਇਆ ਤਾਂ ਉਹ ਲਾਗੂ ਕਿਉਂ ਨਹੀਂ ਹੋਇਆ। ਇਹਦਾ ਇਹਦੇ ਪਿੱਛੇ ਇਹੀ ਹੋ ਸਕਦਾ ਵੀ ਅਸੀਂ ਪੈਰਵਾਈ ਨਹੀਂ ਕੀਤੀ ਕਿਸੇ ਢੰਗ ਨਾਲ, ਤੇ ਸੋ ਪੈਰਵਾਈ ਹੁਣ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਵੀ ਲਾਗੂ ਹੋਊਗਾ। ਤੇ ਉਸ ਤੋਂ ਬਾਅਦ ਕੱਲ ਪ੍ਰੈਸ ਕਾਨਫਰੰਸ ਵਿੱਚ ਸਰਸਾ ਨੇ ਇਹ ਵੀ ਦੱਸਿਆ ਵੀ ਮੈਂ ਅਸਾਮ ਹੋਰ ਬਹੁਤ ਸਾਰੇ ਸਟੇਟਾਂ ਦੇ ਵਿੱਚ ਜਿੱਥੇ ਜਿੱਥੇ ਮੇਰੀ ਪਹੁੰਚ ਆ ਮੈਂ ਉਹਨਾਂ ਨੂੰ ਉਹਦੇ ਮੁੱਖ ਮੰਤਰੀਆਂ ਨੂੰ ਲੈਟਰ ਲਿਖ ਚੁੱਕਿਆ ਤੇ ਕੋਸ਼ਿਸ਼ ਕਰ ਰਿਹਾ ਵੀ ਸਾਰੇ ਕਿਤੇ ਇਹ ਜਿਹੜਾ ਐਕਟ ਲਾਗੂ ਕੀਤਾ ਜਾਵੇ।
ਜੀ ਗ੍ਰਹਿ ਸਾਹਿਬ, ਅੱਗੇ ਪ੍ਰੋਗਰਾਮ ਦੇ ਵਿਚ ਸਿਮਰਨਜੀਤ ਸਿੰਮੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਉਹ ਪੁੱਛ ਰਹੇ ਆ ਜੀ, ਕਹਿੰਦੇ ਕਿ ਪਲੀਜ਼ ਆਸਕ ਮਿੰਟੂ ਬਰਾਡ ਹਿਸ ਵਿਊ ਆਫ ਓਸ਼ੋ, ਵਟ ਕਾਇੰਡ ਆਫ ਪਰਸਨ ਹੀ ਵਾਜ਼ ਹੀ।
ਕਿਹਦੇ ਬਾਰੇ ਜੀ, ਦੁਬਾਰਾ ਮੈਂ ਮਿਸ ਕਰ ਗਿਆ।
ਓਸ਼ੋ ਬਾਰੇ, ਓਸ਼ੋ ਓਸ਼ੋ ਬਾਰੇ।
ਅੱਛਾ ਅੱਛਾ, ਓਸ਼ ਦੇਖੋ, ਓਸ਼ੋ ਇੱਕ ਵਿਦਵਾਨ ਸੀ। ਮੈਂ ਪਹਿਲਾਂ ਵੀ ਆ ਪਿੱਛੇ ਜੇ 2 ਮਹੀਨੇ ਪਹਿਲਾਂ 3 ਮਹੀਨੇ ਕਹਿ ਕੇ ਹਟਿਆ, ਓਸ਼ੋ ਵਿਦਵਾਨ ਸੀ। ਓਸ਼ੋ ਦਾ ਇੱਕ ਇਤਿਹਾਸ ਆ, ਰਿਕਾਰਡ ਆ ਵੀ ਉਹਨੇ ਇੱਕ ਅੱਖਰ ਵੀ ਲਿਖਿਆ ਨੀ ਤੇ ਸਭ ਤੋਂ ਵੱਧ ਦੁਨੀਆਂ 'ਚ ਛਪਿਆ। ਕਮਾਲ ਦੀ ਗੱਲ ਆ ਵੀ ਇੱਕ ਇਹੋ ਜਿਹਾ ਲੇਖਕ ਆ ਜਿਹੜੇ ਨੇ ਅੱਖਰ ਵੀ ਨੀ ਲਿਖਿਆ ਕਿਤੇ ਤੇ ਸਭ ਤੋਂ ਵੱਧ ਉਹਦੀਆਂ ਕਿਤਾਬਾਂ ਛਪੀਆਂ, ਉਹਦੇ ਲੈਕਚਰ ਛਪੇ ਆ, ਉਹ ਜੋ ਬੋਲਦਾ ਸੀ ਉਹ ਲਿਖਿਆ ਗਿਆ, ਰਿਕਾਰਡਡ ਆ। ਦੇਖੋ, ਓਸ਼ੋ ਇੱਕ ਸਧਾਰਨ ਪਰਿਵਾਰ ਚੋਂ ਨਿਕਲਿਆ, ਇੱਕ ਫਿਲੋਸਫਰ ਸੀ, ਫਿਲੋਸਫਰ ਤੋਂ ਬਾਅਦ ਅਧਿਐਨ ਕੀਤਾ, ਅਧਿਐਨ ਕਰਕੇ ਉਹਨੇ ਬਹੁਤ ਕੁਛ ਲਿਖਿਆ, ਪਰ ਕਿਤੇ ਨਾ ਕਿਤੇ ਜਿੱਥੇ ਮਾੜਾ ਕੰਮ ਆ ਜਾਂਦਾ, ਇੱਕ ਇੱਕ ਇਹੋ ਜਿਹੀ ਚੀਜ਼ ਆ ਜਾਂਦੀ ਆ ਜਿਹੜੀ ਬੰਦੇ ਦੇ ਆੜੇ ਆ ਜਾਂਦੀ ਆ, ਉਹ ਆਈ ਓਸ਼ੋ ਦੇ ਆੜੇ ਜੀ, ਜਿਹੜਾ ਉਹ ਆਪਣੇ ਆਪ ਨੂੰ ਭਗਵਾਨ ਕਹਿਣ ਲੱਗ ਗਿਆ, ਆਪਣੇ ਆਪ ਨੂੰ ਰੱਬ ਮੰਨ ਬੈਠਾ। ਭਾਵੇਂ ਉਹਦੇ ਲੈਕਚਰਾਂ ਚ, ਭਾਵੇਂ ਉਹਦੀ ਕਿਸੇ ਗੱਲਬਾਤ ਚ ਨਹੀਂ ਝਲਕਦਾ। ਤੁਸੀਂ, ਮੈਂ ਇਸ ਚੀਜ਼ ਦੇ ਉੱਤੇ ਕਾਫੀ ਘੋਖ ਪੜਤਾਲ ਕੀਤੀ ਸੀ ਜਦੋਂ ਮੈਨੂੰ ਪਤਾ ਲੱਗਿਆ ਸੀ ਵੀ ਇਹ ਕਿਉਂ ਤੇ ਕੀ ਕਾਰਨ ਹੋਇਆ। ਭਗਵਾਨ ਰਜਨੀਸ਼ ਅਕਸਰ ਕਹਿੰਦੇ ਸੀ ਉਹਨਾਂ ਨੂੰ, ਨਾਂ ਉਹਨਾਂ ਦਾ ਇਹ ਸੀ। ਤੇ ਜਦੋਂ ਮੈਂ ਪੜਤਾਲ ਕੀਤੀ, ਮੈਂ ਕਿਹਾ ਵੀ ਉਹ ਕਿੱਥੇ ਕਹਿੰਦਾ ਜਾਂ ਕਿੱਥੇ ਕਹਿ ਰਿਹਾ ਵੀ ਉਹਨੂੰ ਭਗਵਾਨ ਕਿਹਾ ਜਾਵੇ, ਤਾਂ ਉਹ ਕਿਤੇ ਵੀ ਉਹਦੇ ਲੈਕਚਰਾਂ ਚ ਜਾਂ ਕਿਤੇ ਵੀ ਇਹੋ ਜਿਹੀ ਗੱਲ ਕਿਤੇ ਨਹੀਂ ਦਿਖਾਈ ਦਿੰਦੀ ਵੀ ਜਿੱਥੇ ਉਹ ਭਗਵਾਨ ਕਹਿਣ ਲਈ ਮਜਬੂਰ ਕਰਦਾ ਲੋਕਾਂ ਨੂੰ। ਪਰ ਫਿਰ ਵੀ ਇੱਕ ਜਦੋਂ ਰੱਬ ਦੀ ਬਰਾਬਰੀ ਕਰਨ ਦੀਆਂ ਗੱਲਾਂ ਆ ਜਾਂਦੀਆਂ, ਉਦੋਂ ਕਿਤੇ ਨਾ ਕਿਤੇ ਉਹ ਪੱਖ ਉਹਦਾ ਜਿਹੜੀਆਂ ਗੱਲਾਂ ਉਹਨੇ ਲਿਖ ਗਿਆ ਕਿਤਾਬਾਂ ਚ, ਜੇ ਲਿਖੀਆਂ ਪਈਆਂ ਉਹਦੀਆਂ ਜਾਂ ਕਿਸੇ ਨੇ ਵੀ ਲਿਖੀਆਂ, ਵੱਖਰੀ ਗੱਲ ਆ। ਉਹ ਗੱਲਾਂ ਬਾਕਮਾਲ ਗੱਲਾਂ ਤੇ ਕੱਲੀ ਕੱਲੀ ਗੱਲ ਦੇ ਵਿੱਚ ਜੀਵਨ ਝਲਕਦਾ, ਤੇ ਉਸ ਬੰਦੇ ਵਿੱਚ ਜੁਰਤ ਸੀ, ਉਹਦੇ ਉਹ ਚ ਬਾਗੀਪਣ ਸੀਗਾ। ਉਹਨਾਂ ਨੇ ਉਸ ਟਾਈਮ ਦੇ ਵਿੱਚ ਸਿੱਧਾ ਅਮਰੀਕਾ ਵਰਗੇ ਮੁਲਕ ਨਾਲ ਜਿਹੜਾ ਟੱਕਰ ਲਈ, ਜਿਹਦੇ ਕਾਰਨ ਉਹਨਾਂ ਨੂੰ ਜਿਹੜੀ ਸਲੋ ਪੋਇਜ਼ਨ ਜਿਵੇਂ ਕਿਹਾ ਜਾਂਦਾ ਦਿੱਤਾ ਗਿਆ, ਤੇ ਅਖੀਰ ਉਹਨਾਂ ਨੂੰ ਮੌਤ ਗਲੇ ਲਾਈ। ਤੇ ਉਹ ਉਹਨਾਂ ਦੀਆਂ ਕਈ ਗੱਲਾਂ ਤਾਂ ਇਹੋ ਜਿਹੀਆਂ ਜਿਹੜੀਆਂ ਨੇ ਵੱਡੇ ਵੱਡੇ ਲੋਕਾਂ ਨੂੰ ਆਪਦੇ ਮਗਰ ਲਾ ਲਿਆ ਸੀ। ਜੇ ਹੁਣ ਵਿਨੋਦ ਖੰਨੇ ਵਰਗਾ ਬੰਦਾ ਪ੍ਰਾਈਮ ਟਾਈਮ ਦੇ ਵਿੱਚ ਜਦੋਂ ਉਹ ਅਮਿਤਾਬ ਬੱਚਨ ਦੇ ਬਰਾਬਰ ਟੱਕਰ ਦੇ ਰਿਹਾ ਸੀ ਤੇ ਅਮਿਤਾਬ ਨਾਲ ਉਹ ਅੱਗੇ ਸੀ ਇੱਕ, ਉਸ ਟਾਈਮ ਚ ਉਹ ਛੱਡ ਕੇ ਚਲਾ ਜਾਣਾ, ਪ੍ਰਵੀਨ ਬਾਬੀ ਛੱਡ ਕੇ ਚਲੀ ਜਾਣੀ, ਉਹ ਕੋਈ ਤਾਂ ਗੱਲਾਂ ਸੀਗਾ ਜਿਹਦੇ ਕਰਕੇ। ਵਿਨੋਦ ਖੰਨਾ ਦੇ ਮਾਮਲੇ ਚ ਨਾ ਕਿਸੇ ਨੇ ਪਿੱਛੇ ਜੇ ਬੜੀ ਵਧੀਆ ਗੱਲ ਲਿਖੀ ਸੀ, ਕਹਿੰਦੇ ਓਸ਼ੋ ਤੋਂ ਉਹਨੇ ਪੁੱਛਿਆ ਵੀ ਜੀਵਨ ਤੇ ਮੇਰਾ ਜਿਹੜਾ ਸਿਸਟਮ ਆ, ਕਿਉਂਕਿ ਉਹ ਐਕਟਿੰਗ ਕਰਦੇ ਸੀ, ਤੇ ਜੀਵਨ ਕਹਿੰਦਾ ਮੈਂ ਇਹਦੇ ਚ ਕਿਵੇਂ ਤਾਲਮੇਲ ਤੇ ਕੀ ਰੱਖਾਂ। ਤੇ ਕਹਿੰਦੇ ਓਸ਼ੋ ਨੇ ਬੜਾ ਇੱਕ ਛੋਟਾ ਜਿਹਾ ਜਵਾਬ ਦਿੱਤਾ ਸੀ ਉਹਨੂੰ, ਕਹਿੰਦਾ ਵੀ ਜੀਵਨ ਐ ਜਿਉਂ ਵੀ ਤੂੰ ਇੱਕ ਕਿਰਦਾਰ ਨਿਭਾ ਰਿਹਾ, ਇੱਥੇ ਤੂੰ ਇੱਕ ਐਕਟਿੰਗ ਕਰਨ ਆਇਆ ਤੇ ਇੱਕ ਕਿਰਦਾਰ ਨਿਭਾ ਰਿਹਾ ਆਪਦਾ ਇਸ ਜੀਵਨ ਦੇ ਵਿੱਚ, ਇਸ ਜ਼ਿੰਦਗੀ ਦੇ ਵਿੱਚ, ਤੇ ਫਿਲਮ ਦੇ ਵਿੱਚ ਤੂੰ ਰੋਲ ਇੰਜ ਕਰ, ਉਦੋਂ ਐਕਟਿੰਗ ਏਦਾਂ ਕਰ ਜਿਵੇਂ ਤੂੰ ਅਸਲੀ ਜੀਵਨ ਆ ਤੇਰਾ ਅਸਲੀ, ਤੇ ਦੋਨਾਂ ਚੀਜ਼ ਤੂੰ ਪਰਫੈਕਟ ਹੋ ਜਾਏਗਾ। ਸੋ ਬੜੀ ਵੱਡੀ ਗੱਲ ਆ ਇਹਦੇ ਪਿੱਛੇ, ਜੇ ਤੁਸੀਂ ਤੈਅ ਨਾਲ ਸੋਚੋਗੇ ਨਾ ਗੱਲ ਵੀ ਜੀਵਨ ਦੇ ਵਿੱਚ ਤੁਸੀਂ ਸਿਰਫ ਇਸ ਢੰਗ ਨਾਲ ਵਿਚਰੋ ਵੀ ਤੁਸੀਂ ਸਿਰਫ ਇੱਕ ਐਕਟਿੰਗ ਕਰਨ ਆਏ ਹੋ, ਟੈਂਪਰੇਰੀ ਆਏ ਹੋ, ਜਦੋਂ ਤੁਹਾਡੇ ਸਮਝ ਚ ਇਹ ਆ ਗਈ ਟੈਂਪਰੇਰੀ ਆਉਣ ਵਾਲੀ ਗੱਲ, ਤੁਹਾਡੇ ਅੱਧੀਆਂ ਦੁੱਖ ਤਕਲੀਫਾਂ ਚੱਕੀਆਂ ਜਾਣਗੀਆਂ। ਪਰ ਅਸੀਂ ਕੀ ਆ, ਸਾਨੂੰ ਤਾਂ ਐਂ ਲੱਗਦਾ ਸੀ ਤਾਂ ਪੱਕੇ ਆਏ ਆ, ਇੱਥੋਂ ਜਾਣਾ ਹੀ ਨਹੀਂ, ਤੇ ਅਸੀਂ ਉਸ ਢੰਗ ਨਾਲ ਜਿਹੜਾ ਵਰਤਾਓ ਵਿਹਾਰ ਕਰਦੇ ਹਾਂ ਜਿਹਦੇ ਨਾਲ ਆਪ ਵੀ ਦੁਖੀ ਰਹਿੰਦੇ ਹਾਂ ਤੇ ਆਲੇ ਦੁਆਲੇ ਨੂੰ ਵੀ ਦੁਖੀ ਕਰ ਲੈਂਦੇ ਹਾਂ। ਤੇ ਜੇ ਫਿਲਮ ਦੇ ਵਿੱਚ ਜੇ ਕੋਈ ਬੰਦਾ ਅਸਲੀ ਅਸਲੀ ਜ਼ਿੰਦਗੀ ਵਾਂਗੂ ਜਿਉਂਗਾ ਤਾਂ ਉਹ ਆਟੋਮੈਟਿਕਲੀ ਫਿਲਮ ਦਾ ਜਿਹੜਾ ਕਿਰਦਾਰ ਆ ਉਹ ਇੱਕ ਬਾਕਮਾਲ ਜਾਂ ਗਜ਼ਬ ਦੀ ਚੀਜ਼ ਬਣ ਜੂਗੀ। ਸੋ ਇਹ ਜੀ ਜਿਹੜੀ ਸੋਝੀ ਦਾ ਮਾਲਕ ਸੀ ਓਸ਼ੋ, ਕੋਈ ਬੁਰਾ ਨਹੀਂ ਸੀ, ਪਰ ਓਸ਼ੋ ਨੂੰ ਪੜ੍ਹਨ ਵਾਲਿਆਂ ਨੂੰ ਕੋਈ ਚੰਗਾ ਨਹੀਂ ਸਮਝਿਆ ਜਾਂਦਾ, ਕਿਉਂਕਿ ਓਸ਼ੋ ਜਿਹੜੇ ਪੜ੍ਹਦੇ ਆ ਉਹਨਾਂ ਨੂੰ ਸਮਝਿਆ ਜਾਂਦਾ ਵੀ ਇਹ ਪਤਾ ਨਹੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਆ, ਕਿਹੜੇ ਪਤਾਲ ਦੀਆਂ ਗੱਲਾਂ ਕਰਦੇ ਆ। ਪਰ ਕਹਿੰਦੇ ਉਹ ਲੋਕ ਜਿਹੜੇ ਲੋਕਾਂ ਨੇ ਕਿਸੇ ਨੇ ਓਸ਼ੋ ਨੂੰ ਪੜ੍ਹਿਆ ਨਹੀਂ, ਇਹ ਵੀ ਇੱਕ ਗੱਲ ਆ। ਜੇ ਤੁਸੀਂ ਓਸ਼ੋ ਨੂੰ ਪੜ੍ਹਦੇ ਹੋ ਜਾਂ ਸੁਣਦੇ ਹੋ ਤਾਂ ਉਹਦੇ ਚ ਕੋਈ ਬੁਰਾਈ ਨਹੀਂ ਹੈ, ਪਰ ਜਿਹੜੀਆਂ ਚੰਗੀਆਂ ਚੀਜ਼ਾਂ ਉਹ ਚੰਗੀਆਂ ਚੀਜ਼ਾਂ ਨੂੰ ਅਸੀਂ ਲੈ ਸਕਦੇ ਹਾਂ, ਮਾੜੀਆਂ ਚੀਜ਼ਾਂ ਨੂੰ ਸਾਨੂੰ ਪਿੱਛੇ ਛੱਡ ਦੇਣਾ ਚਾਹੀਦਾ। ਪਰ ਕੁੱਲ ਮਿਲਾ ਕੇ ਉਹਦੇ ਲੈਕਚਰਾਂ 'ਚ ਜਾਂ ਉਹਦੀਆਂ ਗੱਲਾਂ ਦੇ ਵਿੱਚ ਜੇ ਇੱਕ ਚੀਜ਼ ਨੂੰ ਕੱਢਦੀ ਹੈ ਵੀ ਉਹ ਬੋਲਡ ਹੋ ਕੇ ਬੋਲਦਾ ਸੀ, ਹਰ ਵਿਸ਼ੇ ਦੇ ਉੱਤੇ ਬੋਲਡ ਹੋ ਕੇ ਬੋਲਦਾ ਸੀ, ਜਿਹੜੇ ਕਿ ਸਾਡੇ ਵਰਜਿਤ ਵਿਸ਼ੇ ਆ। ਕੁਝ ਇੱਕ ਵਿਸ਼ੇ ਇਹ ਜਿਹੇ ਹੁੰਦੇ ਆ ਜਿਹੜੇ ਕਿ ਵਰਜਿਤ ਹੁੰਦੇ ਆ, ਜਿਨ੍ਹਾਂ ਬਾਰੇ ਅਸੀਂ ਜ਼ਿਕਰ ਕਰਨਾ, ਗੱਲਾਂ ਕਰਨਾ ਪਰਿਵਾਰਕ ਨਹੀਂ ਸਮਝਿਆ ਜਾਂਦਾ। ਸੋ ਉਹ ਉਹਨਾਂ ਵਿਸ਼ਿਆਂ ਦੇ ਉੱਤੇ ਵੀ ਬੋਲਦਾ ਸੀ, ਤੇ ਉਹ ਬੋਲਣ ਕਰਕੇ ਲੋਕਾਂ ਨੂੰ ਉਹਦੇ ਵਿੱਚ ਜਿਹੜੇ ਕੁਝ ਇੱਕ ਲੋਕਾਂ ਨੂੰ ਉਹ ਗੱਲਾਂ ਬੁਰੀਆਂ ਲੱਗਦੀਆਂ ਸਨ ਵੀ ਨਹੀਂ ਇਹ ਗੱਲਾਂ ਕੀ ਕਰ ਰਿਹਾ। ਪਰ ਹੁਣ ਜੇ ਕਿਹਾ ਜਾਏ ਵੀ ਅਸੀਂ ਇੱਕ ਪਾਸੇ ਜਿਹੜੀ 10ਵੇਂ ਗ੍ਰੰਥ ਦੀ ਬਾਣੀ ਆ ਜਿਹੜੀ ਉਹਨੂੰ ਕਹਿ ਰਹੇ ਆ ਵੀ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਦੀ ਲਿਖਤਾ ਤਾਂ ਫਿਰ ਕਿਤੇ ਉਸ ਐਂਗਲ ਤੋਂ ਦੇਖਦੇ ਆ ਤਾਂ ਕੋਈ ਬੁਰਾਈ ਵੀ ਨਹੀਂ ਹੋਣੀ ਚਾਹੀਦੀ ਉਸ ਦੀਆਂ ਗੱਲਾਂ ਚ, ਉਸ ਲੈਵਲ ਦੀਆਂ ਗੱਲਾਂ ਵੀ ਨਹੀਂ ਕੀਤੀਆਂ। ਸੋ ਬਹੁਤ ਕੁਛ ਆ ਜੀ ਇਹਦੇ ਤੇ ਪੂਰੇ ਦਾ ਪੂਰਾ ਇੱਕ ਪ੍ਰੋਗਰਾਮ ਕੀਤਾ ਜਾ ਸਕਦਾ, ਪਰ ਮੇਰਾ ਮੰਨਣਾ ਉਹ ਇੱਕ ਵੱਡਾ ਫਿਲੋਸਫਰ ਸੀ, ਉਹਨੇ ਬਹੁਤ ਵਧੀਆ ਫਿਲੋਸਫੀ ਕੀਤੀ ਆ, ਉਹਨੇ ਸਮੇਂ ਦੀਆਂ ਸਰਕਾਰਾਂ ਨਾਲ ਸਮੇਂ ਦੇ ਹਾਕਮਾਂ ਨਾਲ ਟੱਕਰ ਲਈ, ਪਰ ਉਹਦੇ ਚ ਕਮੀ ਆ ਗਈ, ਅਖੀਰ ਇੱਕ ਕਮੀ ਆ ਜਾਂਦੀ ਆ, ਉਹ ਕਮੀ ਆ ਗਈ ਵੀ ਆਪਦੇ ਆਪ ਨੂੰ ਰੱਬ ਸਮਝ ਬੈਠਾ ਜਾਂ ਰੱਬ ਕਹਾਉਣ ਲੱਗ ਗਿਆ, ਤੇ ਜਿਹਨੇ ਉਹਦਾ ਜਿਹੜਾ ਜੋ ਮੁਕਾਮ ਉਹਨੂੰ ਮਿਲਿਆ ਸੀ ਜਾਂ ਮਿਲਣਾ ਚਾਹੀਦਾ ਸੀ ਉਹ ਤੋਂ ਪਿੱਛੇ ਟਲ ਗਿਆ। ਕਿਉਂਕਿ ਜਦੋਂ ਤੁਸੀਂ ਕਿਤੇ ਰੱਬ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਤੁਹਾਡਾ ਕੀ ਹਸ਼ਰ ਹੁੰਦਾ। ਸੋ ਇਸ ਨੈਗੇਟਿਵ ਪੁਆਇੰਟ ਨੇ ਉਹਦੀਆਂ ਪੋਜ਼ਿਟਿਵ ਗੱਲਾਂ ਵੀ ਆਮ ਲੋਕਾਂ ਤੋਂ ਦੂਰ ਕਰਤੀਆਂ
ਜੀ। ਸੋ ਅੱਗੇ ਬ੍ਰਾਟ ਸਾਹਿਬ, ਜੋ ਇਕਲੀ ਦੀ ਕਿਰਪਾਨ ਮਨਜ਼ੂਰ ਨਹੀਂ, ਸੋ ਇਹ ਗੱਲ ਕਹੀ ਹੈ ਜੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਨੇ, ਸੋ ਇਸ ਦੇ ਵਿੱਚ ਮਤਲਬ ਕੀ ਚੱਕਰ ਆ ਵੀ ਉਹ ਜਿਹੜੀ ਕਿਰਪਾਨ ਆ ਉਹਦੇ ਵਿੱਚ ਇਹੋ ਜਿਹਾ ਕੀ ਹੈ ਵੀ ਜਿਹੜੀ ਇਹਨਾਂ ਤੋਂ ਇਹਨਾਂ ਨੇ ਉਹਨੂੰ ਨਾ ਮਨਜ਼ੂਰ ਕਰ ਦਿੱਤਾ?
ਦੇਖੋ ਪਹਿਲਾਂ ਤਾਂ ਇਟਲੀ ਦੇ ਵਿੱਚ ਜਿਹੜਾ ਪਿਛਲੇ ਦੌਰ ਚ ਕਿਰਪਾਨ ਦੇ ਉੱਤੇ ਬੈਨ ਹੋਇਆ, ਮਸਲਾ ਉੱਠਿਆ ਉਹਦੇ ਚ ਸਾਰੇ ਪਾਸੇ, ਸਾਡੀ ਜਿਹੜੀ ਇੱਕ ਕਿਸਮ ਦੀ ਹੇਠੀ ਹੋਈ ਤੇ ਅਸੀਂ ਆਪਦੇ ਲਈ ਖੂਹ ਪੱਟਿਆ, ਆਪਦੇ ਲੋਕਾਂ ਨੇ ਇਹ ਆਪਦੇ ਲਈ ਖੂਹ ਪੱਟਿਆ, ਕਿਉਂ ਇਹ ਦਿਨ ਆਉਂਦੇ, ਕਿਉਂ ਤੁਹਾਨੂੰ ਕੋਈ ਕੰਪਨੀਆਂ ਕਿਰਪਾਨਾਂ ਬਣਾ ਬਣਾ ਕੇ ਦਿਖਾਉਂਦੀਆਂ ਵੀ ਇਹੋ ਜਿਹੀਆਂ ਮਨਜ਼ੂਰ ਕਰਾ ਲਈਏ, ਇੱਦਾਂ ਕਰਾ ਲਈਏ, ਪਲਾਸਟਿਕ ਦੀ ਕਰਾ ਲਈਏ, ਇੱਕ ਸਿੰਬੋਲਿਕ ਕਰਾ ਲਈਏ, ਤਾਂ ਇਹ ਟਾਈਮ ਆਉਂਦਾ ਹੀ ਕਿਉਂ? ਇਹ ਟਾਈਮ ਆਇਆ ਤਾਂ ਵੀ ਅਸੀਂ ਇਹ ਕੀਤਾ, ਅਸੀਂ ਇਹ ਜਿਹਾ ਕੁਛ ਕੀਤਾ, ਇੱਕ ਬਗਾਨੇ ਧਰਤ ਦੇ ਉੱਤੇ ਅਸੀਂ ਆਪਦੀ ਜਿਹੜੀ ਗੁੰਡਾਗਰਦੀ ਕਹੂ ਆ ਉਹ ਕਰਨ ਦੀ ਕੋਸ਼ਿਸ਼ ਕੀਤੀ, ਤੇ ਅੰਮ੍ਰਿਤ ਵਰਗੇ ਤੇ ਬਾਣੀ ਤੋਂ ਬਾਣਾ ਚ ਕਨਵਰਟ ਹੋਏ ਵੱਡੇ ਇੱਕ ਕੰਮ ਨੂੰ ਅਸੀਂ ਇੱਕ ਕਿੰਤੂ ਪ੍ਰੰਤੂ ਦੇ ਘੇਰੇ ਚ ਲਿਆਂਦਾ। ਜੇ ਅਸੀਂ ਬਾਣੇ ਪਾ ਲਏ ਸੀ ਤਾਂ ਬਾਣੇ ਪਾ ਕੇ ਥੋੜਾ ਸੀਗਾ ਵੀ ਅਸੀਂ ਦੂਜੇ ਮੁਲਕ ਦੇ ਵਿੱਚ ਉਹਨਾਂ ਬਾਣਿਆਂ ਨਾਲ ਡਰਾਈਏ, ਕਿਸੇ ਨੂੰ ਧਮਕਾਈਏ ਜਾਂ ਆਪਸ ਵਿੱਚ ਹੀ ਲੜ ਕੇ ਜਾਂ ਇਹੋ ਜਿਹਾ ਵਰਤਾਰਾ ਕਰੀਏ ਜਿਹਦੇ ਨਾਲ ਕਿ ਸਾਡੇ ਬਾਣੇ ਦੇ ਉੱਤੇ ਇਲਾਜ ਲਾਵੇ। ਬਾਣਾ ਗੁਰੂ ਸਾਹਿਬ ਨੇ ਪਵਾਇਆ ਸੀ ਹੱਕ ਦੀ ਰੱਖਿਆ ਕਰਨ ਲਈ, ਮਜ਼ਲੂਮਾਂ ਦੀ ਰੱਖਿਆ ਕਰਨ ਲਈ, ਇੱਕ ਸਾਰਤਾ ਲਿਆਉਣ ਲਈ ਸਭ ਚ, ਇਹ ਜਿਹੀਆਂ ਚੀਜ਼ਾਂ ਬਹੁਤ ਸਾਰੀਆਂ ਸੀ। ਪਰ ਅਸੀਂ ਦੇਖਿਆ ਵੀ ਪਿਛਲੇ ਦਿਨੀ ਬਹੁਤ ਵੱਡਾ ਜਿਹੜਾ ਇੱਕ ਕਾਂਡ ਹੋਇਆ ਸੀਗਾ, ਮੁਜ਼ਾਹਰਾ ਹੋਇਆ ਸੀ, ਜਿਸ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਸੀ ਵੀ ਅਖੀਰ ਇਟਲੀ ਗਵਰਨਮੈਂਟ ਨੂੰ ਕਿਰਪਾਨ ਦੇ ਉੱਤੇ ਬੈਨ ਕਰਨਾ ਪਿਆ। ਹੁਣ ਜਦੋਂ ਬੈਨ ਹੋ ਜੇ ਉਦੋਂ ਬਾਅਦ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਵੀ ਅਸੀਂ ਪੰਜ ਕਕਾਰਧਾਰੀ ਬਿਨਾਂ ਅਸੀਂ ਅੰਮ੍ਰਿਤ ਨਹੀਂ ਆਪਦਾ ਰੱਖ ਸਕਦੇ, ਤੇ ਜੇ ਸਾਨੂੰ ਇੱਕ ਕਕਾਰ ਹੀ ਲਾਉਣ ਨੂੰ ਕਹਿਤਾ ਤਾਂ ਫਿਰ ਅਸੀਂ ਕਿਵੇਂ ਕਾਹਦੇ ਅਸੀਂ ਅੰਮ੍ਰਿਤਧਾਰੀ ਰਹਿ ਗਏ? ਸਾਡੀ ਇਸ ਚੀਜ਼ ਕਰਕੇ ਬਹੁਤ ਵੱਡੀ ਇੱਕ ਸਮੱਸਿਆ ਆ ਗਈ ਸੀਗੀ। ਨਾ ਇਟਲੀ ਛੱਡੀ ਜਾ ਸਕਦੀ ਆ, ਲੱਖਾਂ ਬੰਦਾ ਉੱਥੇ ਰਹਿੰਦਾ ਜੀ, ਜਿਨ੍ਹਾਂ 'ਚ ਬਹੁਤ ਸਾਰੇ ਲੋਕ ਜਿਹੜੇ ਤਾਂ ਆਮ ਲੋਕ ਆ ਮੇਰੇ ਵਰਗੇ ਪਤੇ, ਤਾਂ ਚੱਲ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪਿਆ, ਪਰ ਜਿਹੜਾ ਬੰਦਾ ਗੁਰਸਿੱਖੀ ਨਾਲ ਦਿਲੋਂ ਜੁੜਿਆ, ਬਾਣਾ ਗ੍ਰਹਿਣ ਕਰ ਚੁੱਕਿਆ, ਅੰਮ੍ਰਿਤ ਛਕ ਚੁੱਕਿਆ, ਉਹਨੂੰ ਪੁੱਛੋ ਉਹ ਕਿਹੜੇ ਢੰਗ ਨਾਲ ਉਹਦੇ ਤੇ ਕੀ ਬੀਤਦੀ ਹੋਣੀ ਆ ਜਦੋਂ ਉਹਨੂੰ ਕਿਹਾ ਜਾਵੇ ਤੂੰ ਅਧੂਰਾ ਬਾਣਾ ਪਾ ਕੇ ਰੱਖ, ਜਾਂ ਜੋ ਗੁਰੂ ਸਾਹਿਬਾਨ ਨੇ ਕਿਹਾ ਉਹ ਨਾਮ ਉਹਦੇ ਮੁਤਾਬਕ ਨਾ ਜਿਉਂ। ਸੋ ਇਸ ਕਰਕੇ ਬਹੁਤ ਵੱਡੀ ਸਮੱਸਿਆ 'ਚ ਪਿਛਲਾ ਦੌਰ ਉਹ ਲੋਕ ਗੁਜ਼ਰ ਰਹੇ ਆ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸੀ, ਤੇ ਉਹਨਾਂ ਨੂੰ ਇਟਲੀ ਦੇ ਵਿੱਚ ਨਾ ਉਹ ਇਟਲੀ ਛੱਡ ਸਕਦੇ ਆ, ਤੇ ਪਰ ਉਹਨਾਂ ਦੀ ਜ਼ਮੀਰ ਇਹ ਗੱਲ ਕਹਿੰਦੀ ਆ ਵੀ ਲੋਕ ਜਾਨਾਂ ਵਾਰ ਦਿੰਦੇ ਆਪਦੇ ਲਈ, ਧਰਮ ਲਈ, ਆਪਦੇ ਕਿਸੇ ਵੀ ਗੱਲ ਲਈ, ਹੱਕ ਲਈ, ਤੇ ਅਸੀਂ ਇੱਕ ਕੁਝ ਡਾਲਰਾਂ ਲਈ ਇੱਥੇ ਰਹਿ ਰਹੇ ਹਾਂ, ਤਾਂ ਤੁਸੀਂ ਦੇਖੋ ਵੀ ਉਹਨਾਂ ਦੀ ਕਿੱਥੇ ਜ਼ਮੀਰ ਕਿਵੇਂ ਉਹਨਾਂ ਤੇ ਹੋਊਗੀ। ਸੋ ਉਹਦਾ ਹੱਲ ਕੱਢਣ ਲਈ ਪਿਛਲੇ ਦਿਨਾਂ ਤੋਂ ਬਹੁਤ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ, ਸਾਰੇ ਜਣੇ ਗਵਰਨਮੈਂਟ ਦੇ ਸੰਪਰਕ 'ਚ ਆ ਤੇ ਕੋਸ਼ਿਸ਼ ਕਰ ਰਹੇ ਆ ਵੀ ਉਹਨੂੰ ਕਿਵੇਂ ਨਾ ਕਿਵੇਂ ਲਾਗੂ ਕਰਾਇਆ ਜਾਵੇ, ਪਰ ਉਹ ਕਹਿੰਦੇ ਆ ਵੀ ਕਿਰਪਾਨ ਦਾ ਜਿਹੜਾ ਰੂਪ ਬਦਲੋ, ਜੇ ਤੁਸੀਂ ਸੰਭੌਲਿਕ ਤੌਰ ਤੇ ਰੱਖੋ, ਤਾਂ ਇਹ ਸੰਭੌਲਿਕ ਲਈ ਉਹਨਾਂ ਨੇ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੇ ਨਮੂਨੇ ਬਣਾ ਕੇ ਕੱਲ੍ਹ ਭੇਜੇ ਸਨ, ਤੇ ਜਿਹਦੇ 'ਚ ਕੱਲ੍ਹ ਜਿਹੜੇ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਈ ਆ, ਉਸ ਮੀਟਿੰਗ ਦੇ ਵਿੱਚ ਉਹਨਾਂ ਨੂੰ ਨਕਾਰਤਾ ਵੀ ਨਹੀਂ, ਇਹ ਸਿੱਖੀ ਦਾ ਤਰਜਮਾ ਨਹੀਂ ਕਰਦੇ ਜਾਂ ਕਕਾਰਾਂ ਦਾ ਦੀ ਜਿਹੜੀ ਮਹਾਨਤਾ ਜਾਂ ਇੱਕ ਮਹੱਤਤਾ ਉਹਦੇ ਉੱਤੇ ਨਹੀਂ ਖਰੇ ਉਤਰਦੇ। ਸੋ ਇਸ ਕਰਕੇ ਸਾਡੇ ਸਿੰਘ ਸਾਹਿਬਾਨਾਂ ਨੇ ਕੱਲ ਉਹਨੂੰ ਨਕਾਰ ਦਿੱਤਾ। ਸੋ ਕਹਿਣ ਦਾ ਭਾਵ ਇਹ ਹੈ ਜੀ ਵੀ ਇੱਕ ਇਹੋ ਜਿਹਾ ਇੱਕ ਕੰਮ ਅਸੀਂ ਵਿੱਢ ਲਿਆ ਜਾਂ ਇਹੋ ਜਿਹਾ ਇੱਕ ਹੋਰ ਮੋਰਚਾ ਸੇੜ ਲਿਆ ਜਿਹੜਾ ਕਿ ਨਾ ਲੋੜਾ ਸੀ, ਜਿਹਦੀ ਲੋੜ ਨਹੀਂ ਸੀ, ਜਿਹਨੂੰ ਜਿਹਦੇ ਜਿਹੜਾ ਅਸੀਂ ਆਪ ਜ਼ਿੰਮੇਵਾਰ ਆ ਜਿਹਦੇ, ਤੇ ਇਸੇ ਲਈ ਅਸੀਂ ਇੱਥੇ ਵੀ ਰੌਲਾ ਪਾਇਆ ਸੀ ਪਿੱਛੇ ਜੇ। ਆਸਟ੍ਰੇਲੀਆ ਦੇ ਵਿੱਚ ਵੀ ਕੁਝ ਇੱਕ ਲੋਕਾਂ ਸ਼ਰਾਰਤੀ ਲੋਕ ਆ ਜਿਹੜੇ ਉਹ ਇਹ ਜਿਹੀਆਂ ਸ਼ਰਾਰਤਾਂ ਕਰ ਰਹੇ ਸਨ, ਤੇ ਸਾਨੂੰ ਵੀ ਡਰ ਸੀ ਵੀ ਕਿਤੇ ਇਹ ਨਾ ਹੋਵੇ 4 ਦਿਨਾਂ ਨੂੰ ਸਾਨੂੰ ਆਸਟ੍ਰੇਲੀਆ ਦੇ ਵਿੱਚ ਵੀ ਇਹ ਗੱਲਾਂ ਆ ਜਾਣ, ਕਿਉਂਕਿ ਜਦੋਂ ਇੱਕ ਥਾਂ ਤੇ ਕੋਈ ਕੰਮ ਹੋ ਜਾਂਦਾ ਨਾ, ਜਦੋਂ ਵੀ ਇੱਕ ਕੇਸ ਕਿਸੇ ਕਿਸਮ ਦਾ ਹੋ ਜੇ ਤਾਂ ਉਹਦੀ ਰੈਫਰੈਂਸ ਦੇ ਨਾਲ ਫਿਰ ਹੋਰ ਬਹੁਤ ਸਾਰੇ ਕੇਸ ਹੋਣ ਲੱਗ ਜਾਂਦੇ ਆ। ਵੀ ਰੈਫਰੈਂਸ ਮਿਲਣ ਲੱਗ ਜਾਂਦੀ ਆ ਵੀ ਫਲਾਨੇ ਇਟਲੀ ਦੇ ਵਿੱਚ ਹੋਇਆ ਜੀ ਅਸੀਂ ਵੀ ਕਰ ਦਿਓ, ਫਿਰ ਉਹ ਅੱਧਾ ਜ਼ੋਰ ਲੱਗਦਾ, ਨਵੇਂ ਸਿਰੋਂ ਕੋਈ ਵੀ ਕੰਮ ਕਰਨਾ ਹੁੰਦਾ ਉਹ ਔਖਾ ਹੁੰਦਾ। ਜੇ ਕੱਲ ਨੂੰ ਆਸਟ੍ਰੇਲੀਆ ਗੌਰਮੈਂਟ ਇਹ ਸਟੈਪ ਚੱਕ ਲੈਂਦੀ ਆ ਜਾਂ ਕੋਈ ਵੀ ਅਮਰੀਕਾ ਕੈਨੇਡਾ ਤਾਂ ਉਹਨਾਂ ਕੋਲ ਇੱਕ ਬਹਾਨਾ ਹੈਗਾ ਵੀ ਇਟਲੀ ਚ ਵੀ ਹੋਇਆ ਜੀ। ਸੋ ਬੇਨਤੀ ਅਸੀਂ ਤਾਂ ਵਾਰ ਵਾਰ ਇਹੀ ਕਰਦੇ ਹਾਂ ਵੀ ਇਹੋ ਜਿਹੇ ਦਿਨ ਆਉਣ ਹੀ ਨਾ ਸਾਡੇ ਤੇ। ਪਰ ਕੱਲ ਸਿੰਘ ਸਾਹਿਬਾਨਾਂ ਦੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਕੁਝ ਇੱਕ ਪ੍ਰਚਾਰਕ ਜਾਂ ਕੁਝ ਇੱਕ ਲੇਖਕ ਆ ਜਿਹੜੇ ਉਹਨਾਂ ਨੂੰ ਵੀ ਲੰਮੇ ਹੱਥੀ ਲਿਆ ਗਿਆ, ਉਹ ਇੱਕ ਬੜੀ ਵਧੀਆ ਗੱਲ ਕੀਤੀ ਆ। ਪਿਛਲੇ ਦਿਨਾਂ ਤੋਂ ਇੱਕ ਦੋ ਬਹਿਸਾਂ ਛਿੜੀਆਂ ਹੋਈਆਂ, ਸ਼ਾਇਦ ਸਾਡੇ ਰੇਡੀਓ ਦੇ ਸਰੋਤੇ ਨਾ ਇਸ ਗੱਲ ਨਾਲ ਜੁੜੇ ਹੋਣ, ਪਰ ਮੈਂ ਦੱਸਦਿਆਂ ਜੀ ਵੀ ਲੇਖਕਾਂ ਦੇ ਖਿਲਾਫ ਤੇ ਲੇਖਕਾਂ ਦੇ ਹੱਕ 'ਚ ਪਿਛਲੇ ਕੁਝ ਕੁ ਦਿਨਾਂ ਤੋਂ ਜਿਹੜੀਆਂ ਮੁਹਿੰਮਾਂ ਛਿੜੀਆਂ ਹੋਈਆਂ, ਜਿੱਥੇ ਪਹਿਲਾਂ ਇੱਕ ਗੱਗ ਨਾਂ ਦੇ ਬੰਦੇ ਨੇ ਗਲਤ ਜਿਹੜੀ ਕਵਿਤਾ ਲਿਖੀ ਸੀ ਤੇ ਉਹਦੇ ਕਰਕੇ ਉਹ ਭਾਵੇਂ ਜੇਲ੍ਹ 'ਚ ਆ, ਤੇ ਪਰ ਉਸ ਤੋਂ ਵੀ ਬਿਨਾਂ ਹੋਰ ਬਹੁਤ ਸਾਰੇ ਲਿਖਾਰੀ ਆ ਜਿਹੜਿਆਂ ਨੇ ਸਿੱਖ ਧਰਮ ਨੂੰ ਜਾਂ ਖਾਸ ਕਰਕੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ। ਤੇ ਜਦੋਂ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਤਾਂ ਉਹਦੇ ਵਿੱਚ ਕੀ ਹੁੰਦਾ ਵੀ ਉਹਦੇ ਨਾਲ ਆਉਣ ਵਾਲੀ ਜਨਰੇਸ਼ਨ ਨੂੰ ਨਹੀਂ ਪਤਾ ਵੀ ਸੱਚ ਕੀ ਸੀ, ਉਹਨੂੰ ਤਾਂ ਉਹੀ ਚੀਜ਼ ਪਤਾ ਜੋ ਕਿਤਾਬਾਂ 'ਚ ਉਹਨੂੰ ਮਿਲ ਰਿਹਾ। ਹੁਣ ਪਿੱਛੇ ਜੇ ਕਿਤਾਬ ਆਈ ਹੈ ਜੀ ਸੜਕਨਾਮਾ ਬਣੀਓ, ਲਿਖੀ ਬਲਦੇਵ ਸਿੰਘ ਸੜਕਨਾਮਾ ਬਣੀਓ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ, ਤਾਂ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਜਾਂ ਉਹਨਾਂ ਦੇ ਪਰਿਵਾਰ ਨੂੰ ਜਾਂ ਸਿੱਖ ਮਿਸਲਾਂ ਨੂੰ ਬਹੁਤ ਹੀ ਮੰਦੀ ਤੇ ਭੈੜੀ ਸ਼ਬਦਾਵਲੀ ਜਿਹੜੀ ਲਿਖੀ ਗਈ ਆ, ਜਿਹਦੇ ਤਹਿਤ ਇੱਕ ਹੁਣ ਮੁਹਿੰਮ ਚੱਲੀ ਆ। ਹੁਣ ਜਿਹੜਾ ਲੇਖਕ ਲੇਖਕਾਂ ਦੀ ਇੱਕ ਆਪੋ ਆਪਣੀਆਂ, ਕਿਉਂਕਿ ਖੁਦ ਸੜਕਨਾਮਾ ਸਾਹਿਬ ਇੱਕ ਸਾਹਿਤ ਸਭਾ ਦੇ ਪ੍ਰਧਾਨ ਆ, ਤੇ ਉਹਨਾਂ ਬੰਨਿਓ ਇਹਦਾ ਖੰਡਨ ਕੀਤਾ ਗਿਆ ਵੀ ਲੋਕ ਆ ਜਿਹੜੇ ਉਹ ਗਲਤ ਉਛਾਲ ਰਹੇ ਆ ਤੇ ਉਹਨਾਂ ਨੂੰ ਸੱਚਾਈ ਲਿਖੀ ਆ ਤੇ ਉਹਨਾਂ ਨੂੰ ਪੜ੍ਹਨੀ ਚਾਹੀਦੀ ਆ ਤੇ ਉਹਨਾਂ ਨੂੰ ਮੰਦੀ ਸ਼ਬਦਾਵਲੀ ਨਹੀਂ ਬੋਲਣੀ ਚਾਹੀਦੀ। ਪਰ ਮੈਂ ਕੱਲ ਵੀ ਪੜ੍ਹ ਰਿਹਾ ਸੀ ਸਾਡੇ ਨੌਜਵਾਨ ਬੜੀਆਂ ਗੱਲਾਂ ਜਿਹੜੀਆਂ ਸਿੱਧੀਆਂ ਲਿਖ ਰਹੇ ਆ ਤੇ ਉਹ ਅੱਜ ਨੌਜਵਾਨ ਜਾਗਰੂਕ ਹੋ ਗਿਆ, ਮੈਨੂੰ ਤਾਂ ਲੱਗਦਾ ਹੁਣ ਪੜ੍ਹਨਾ ਆ ਗਿਆ ਨੌਜਵਾਨ ਨੂੰ। ਪਹਿਲਾਂ ਨਹੀਂ ਸੀਗਾ, ਪਹਿਲਾਂ ਜੋ ਕੁਝ ਪਰੋਸ ਦਿੰਦੇ ਸੀ ਤੇ ਨੌਜਵਾਨ ਪੜ੍ਹ ਲੈਂਦਾ ਸੀ, ਪਰ ਹੁਣ ਕਿੰਤੂ ਪਰੰਤੂ ਜੇ ਕਰਦਾ ਤਾਂ ਇਹਦਾ ਮਤਲਬ ਵੀ ਜਾਗ੍ਰਿਤੀ ਆ ਗਈ ਆ, ਉਹਨੂੰ ਪਤਾ ਉਹਨੇ ਆਲੇ ਦੁਆਲੇ ਹੋਰ ਵੀ ਬਹੁਤ ਸਾਰਾ ਘੋਖ ਹੈ ਪੜਤਾਲਿਆ। ਤਾਂ ਕੱਲ ਮੈਂ ਦੇਖ ਰਿਹਾ ਸੀਗਾ ਵੀ ਆਪਣੇ ਕੁਲਜੀਤ ਖੋਸਾ ਹੋਰਾਂ ਨੇ ਬੜਾ ਵਧੀਆ ਸਟੇਟਸ ਪਾਇਆ ਸੀ ਤੇ ਉਹਨਾਂ ਨੇ ਲਿਖਿਆ ਸੀ ਵੀ ਜੇਕਰ ਕੋਈ ਬੰਦਾ ਸਿੱਖ ਧਰਮ ਨੂੰ, ਸਿੱਖ ਰਾਜ ਨੂੰ, ਮਹਾਰਾਜਾ ਰਣਜੀਤ ਸਿੰਘ ਨੂੰ, ਮਹਾਰਾਣੀ ਜਿੰਦਾ ਨੂੰ ਮੰਦੇ ਸ਼ਬਦ ਬੋਲ ਸਕਦਾ, ਉਹਨਾਂ ਨੂੰ ਗਾਲਾਂ ਦੱਪੜ, ਉਹਨਾਂ ਨੂੰ ਬਦਚਲਣ ਵਰਗੇ ਸ਼ਬਦ ਉਹਨਾਂ ਲਈ ਵਰਤ ਸਕਦਾ, ਤਾਂ ਉਹ ਤਾਂ ਅੱਗੇ ਜਾਇਜ਼ ਆ, ਉਹ ਤਾਂ ਅੱਗੇ ਲੇਖਕ ਆ। ਤੇ ਜੇ ਕੋਈ ਉਸ ਲੇਖਕ ਨੂੰ ਕਹਿੰਦਾ ਤਾਂ ਉਹਨੂੰ ਕਹਿੰਦੇ ਆ ਵੀ ਮਾਵਾਂ ਭੈਣਾਂ ਸਾਂਝੀਆਂ ਹੁੰਦੀਆਂ ਸਭ ਦੀਆਂ, ਤਾਂ ਫਿਰ ਤੁਸੀਂ ਉਹਦੇ ਤੇ ਕਿਉਂ ਬੋਲਦੇ, ਕਿਉਂ ਲਿਖਦੇ ਹੋ? ਸੋ ਇਹ ਕਿਤੇ ਨਾ ਕਿਤੇ ਦੂਰੀ ਨੀਤੀ ਆ। ਮੇਰਾ ਮੰਨਣਾ ਵੀ ਜਿਹੜਾ ਲੇਖਕਾਂ ਦੇ ਵਿੱਚ ਵੀ ਨਾ ਕਿਤੇ ਅਸਲ 'ਚ ਅਸੀਂ ਨੋਟ ਕੀਤਾ, ਕੌਮਨਿਜ਼ਮ ਭਾਰੂ ਰਿਹਾ ਹੁਣ ਤੱਕ, ਬਹੁਤ ਭਾਰੂ ਰਿਹਾ ਕੌਮਨਿਜ਼ਮ। ਹੁਣ ਜਾ ਕੇ ਪਹਿਲੀ ਵਾਰ ਹੋਇਆ ਵੀ ਕਿਤੇ ਨਾ ਕਿਤੇ ਸਿੱਖ ਇਤਿਹਾਸ ਨਾਲ ਜਾਂ ਧਾਰਮਿਕ ਲੋਕ ਵੀ ਜਿਹੜੇ ਲੇਖਣ ਨੂੰ ਸੀਰੀਅਸਲੀ ਲੈਣ ਲੱਗੇ ਆ ਤੇ ਸੀਰੀਅਸਲੀ ਉਸ ਪਾਸੇ ਆਏ ਆ। ਤੇ ਜਿਵੇਂ ਹੁਣ ਜੇ ਭਾਈ ਵੀਰ ਸਿੰਘ ਜਾਂ ਪੂਰਨ ਸਿੰਘ ਵਰਗੇ, ਜਿਹੜੇ ਪ੍ਰੋਫੈਸਰ ਪੂਰਨ ਸਿੰਘ ਵਰਗੇ ਲਿਖਾਰੀ ਹੋਏ ਆ, ਉਹਨਾਂ ਨੂੰ ਇੰਨੀ ਅਹਿਮੀਅਤ ਨਹੀਂ ਮਿਲੀ ਜਿੰਨੀ ਅਹਿਮੀਅਤ ਅਮ੍ਰਿਤਾ ਪ੍ਰੀਤਮ ਨੂੰ ਮਿਲੀ ਆ, ਜਿੰਨੀ ਅਹਿਮੀਅਤ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਮਿਲੀ, ਖੁਸ਼ਵੰਤ ਸਿੰਘ ਨੂੰ ਮਿਲੀ, ਇਹਨਾਂ ਲੋਕਾਂ ਨੂੰ ਜਿੰਨੀ ਪੰਜਾਬੀ ਲੇਖਕਾਂ ਨੂੰ ਅਹਿਮੀਅਤ ਮਿਲੀ ਆ, ਉਨੀ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੂੰ ਕਿਉਂ ਨਹੀਂ ਮਿਲੀ? ਕਾਰਨ ਕੀ ਸੀ? ਵੀ ਪ੍ਰੋਫੈਸਰ ਪੂਰਨ ਸਿੰਘ ਧਰਮ ਦੀ ਗੱਲ ਕਰਦੇ ਸਨ ਤੇ ਉਹ ਤਰਕ ਨੂੰ ਉਹਨਾਂ ਨੇ ਇਗਨੋਰ ਨਹੀਂ ਕੀਤਾ, ਪਰ ਉਹਨਾਂ ਨੇ ਧਰਮ ਦੀ ਗੱਲ ਕੀਤੀ। ਇਸ ਕਰਕੇ ਕਿਤੇ ਨਾ ਕਿਤੇ ਇੱਕ ਨਾ ਬਹੁਤਾਤ ਉਹਨਾਂ ਲੇਖਕਾਂ ਦੀ ਹੋਈ ਪਈ ਆ ਜਿਹੜੇ ਲੇਖਕ ਧਰਮ ਦੇ ਖਿਲਾਫ ਆ, ਧਰਮ ਦੇ ਉਲਟ ਜਿਹੜੇ ਚੱਲਦੇ ਆ। ਪਰ ਹੁਣ ਬੀੜਾ ਚੱਕ ਰੱਖਿਆ ਬਹੁਤ ਸਾਰੇ ਲੋਕਾਂ ਨੇ ਜਿਹੜਾ ਉਹਨਾਂ ਨੂੰ ਮੂਹਰੋਂ ਨੱਥ ਪਾਉਣ ਦੀ ਕੋਸ਼ਿਸ਼ ਦੇ ਵਿੱਚ ਆ, ਪਰ ਮੇਰਾ ਮੰਨਣਾ ਹਜੇ ਵੀ ਨਾ ਜਿਹੜੇ ਮੂਹਰੋਂ ਨੱਥ ਪਾਉਣ ਦੀ ਕੋਸ਼ਿਸ਼ ਆ ਉਹਨਾਂ ਨੂੰ ਵੀ ਹਜੇ ਬਹੁਤ ਸਾਰਾ ਅਧਿਐਨ ਕਰਨ ਦੀ ਲੋੜ ਆ। ਕਿਉਂਕਿ ਅੱਜ ਇੱਕ ਪੁਆਇੰਟ ਚੱਕ ਰੱਖਿਆ, ਅੱਜ ਇਹ ਪੁਆਇੰਟ ਚੱਕਿਆ ਹੋਇਆ ਵੀ ਸਿੱਖ ਧਰਮ ਬਾਰੇ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਮਾੜਾ ਲਿਖਿਆ ਬਲਦੇਵ ਸਿੰਘ ਸੜਕਨਾਮੇ ਨੂੰ, ਤੇ ਉਹਨੂੰ ਬਹੁਤ ਜ਼ਿਆਦਾ ਟੇਢਾ ਬਿੰਗਾ ਕਿਹਾ ਜਾ ਰਿਹਾ। ਪਰ ਜੇ ਤੁਸੀਂ ਸੱਚਾਈ ਇਹ ਆ ਵੀ ਖੁਸ਼ਵੰਤ ਸਿੰਘ ਨੇ ਸਿੱਖ ਇਤਿਹਾਸ ਲਿਖਿਆ ਜਿਹਨੂੰ ਸਭ ਤੋਂ ਨਿਊਟਰਲ ਇਤਿਹਾਸ ਮੰਨਿਆ ਜਾਂਦਾ, ਉਹਦੇ ਵੀ ਇੱਕ ਚੈਪਟਰ ਦੇ ਵਿੱਚ ਮੈਂ ਕਿਤੇ ਨਾ ਕਿਤੇ ਜ਼ਰੂਰ ਲੱਭ ਕੇ ਸ਼ੇਅਰ ਕਰੂੰਗਾ, ਉਸਦੇ ਵੀ ਇੱਕ ਚੈਪਟਰ ਦੇ ਵਿੱਚ ਜਿਹੜੀ ਮਹਾਰਾਣੀ ਜਿੰਦਾ ਬਾਰੇ ਜਾਂ ਸਿੱਖ ਰਾਜ ਦੇ ਜਾਣ ਬਾਰੇ ਜਿਹੜੀਆਂ ਗੱਲਾਂ ਹੋਈਆਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕਿੰਤੂ ਪਰੰਤੂ ਆ। ਤੇ ਜੇ ਅਸੀਂ ਗੱਲ ਕਰੀਏ ਜਿਹੜੀ ਮਹਾਰਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਲਿਖੀ ਕਿਤਾਬ ਆ ਜਿਹੜੀ ਆਖਰੀ ਲਮੇ ਦੀ ਦਾਸਤਾਨ, ਉਹ ਵੀ ਸਿੱਖ ਰਾਜ ਦੇ ਆਖਰੀ ਲਮਿਆਂ ਦੀ ਦਾਸਤਾਨ ਆ, ਜੇ ਉਹ ਕਿਤਾਬ ਪੜ੍ਹੋ ਤਾਂ ਉਹਦੇ ਵਿੱਚ ਵੀ ਇਹੋ ਜਿਹੀਆਂ ਗੱਲਾਂ ਹੀ ਲਿਖੀਆਂ ਗਈਆਂ। ਸੋ ਕਿਤੇ ਨਾ ਕਿਤੇ ਮਹਾਰਾਜਾ ਅਮਰਿੰਦਰ ਸਿੰਘ ਦੀ ਸ਼ਾਇਦ ਵਿਰੋਧਤਾ ਇਸ ਲਈ ਹੋਈ ਨਹੀਂ ਹੋਈ, ਉਹ ਪਾਵਰ 'ਚ ਸੀ ਤੇ ਬਲਦੇਵ ਸਿੰਘ ਸੜਕਨਾਮਾ ਪਾਵਰ 'ਚ ਵਿਰੋਧਤਾ ਹੋ ਰਹੀ ਆ। ਸੋ ਸਾਡੇ ਜਿਹੜੇ ਨੌਜਵਾਨ ਆ ਜਿੰਨੇ ਵੀ ਸਾਡੇ ਇਸ ਚੀਜ਼ ਦੀ ਗੱਲ ਨੂੰ ਚੱਕ ਰਹੇ ਆ ਜਾਂ ਇਸ ਗੱਲ ਦੀ ਵਿਰੋਧ ਤਾਂ ਕਰ ਰਹੇ ਆ ਵੀ ਗਲਤ ਇਤਿਹਾਸ ਨਾ ਪਰੋਸਿਆ ਜਾਵੇ ਜੋ ਵੀ ਆ ਗੱਲਾਂ ਸਹੀ ਲੈ ਕੇ ਆਈਆਂ ਜਾਣ ਤਾਂ ਉਹਨਾਂ ਨੂੰ ਹਜੇ ਹੋਰ ਅਧਿਐਨ ਕਰਨਾ ਚਾਹੀਦਾ ਤੇ ਉਹ ਅਧਿਐਨ ਕਰਕੇ ਉਹ ਚੀਜ਼ਾਂ ਵੀ ਸਾਹਮਣੇ ਲਿਆਉਣੀਆਂ ਚਾਹੀਦੀਆਂ ਜਿਹੜੀਆਂ ਹੋਰ ਲੇਖਕਾਂ ਨੇ ਲਿਖੀਆਂ ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਹੋਵੇ ਤੇ ਭਾਵੇਂ ਖੁਸ਼ਵੰਤ ਸਿੰਘ ਆ ਭਾਵੇਂ ਕੋਈ ਵੀ ਆ ਜਿਹਨੇ ਵੀ ਕੋਈ ਜੇ ਕੋਈ ਗਲਤ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਆ ਤਾਂ ਉਹ ਗਲਤ ਆ ਜੀ ਉਹਨੂੰ ਨੱਥ ਪਾਉਣੀ ਹੀ ਚਾਹੀਦੀ ਆ ਸੋ ਕੁੱਲ ਮਿਲਾ ਕੇ ਜੀ ਕਾਫੀ ਕੁਝ ਜਿਹੜਾ ਸਿੱਖਇਜ਼ਮ ਦੇ ਵਿੱਚ ਜਾਂ ਸਾਡੇ ਲੋਕਾਂ ਦੇ ਵਿੱਚ ਜਿਹੜਾ ਚੱਲ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਵੀ ਬੜਾ ਮੰਦਾ ਚੰਗਾ ਬੋਲਿਆ ਜਾ ਰਿਹਾ ਪਰ ਦੇਖੋ ਜੇ ਉਹਦੇ ਨਤੀਜੇ ਚੰਗੇ ਆ ਜਾਣ ਫੇਰ ਮੈਂ ਉਹਨੂੰ ਕੋਈ ਬੁਰਾ ਨਹੀਂ ਮੰਨਦਾ
ਜੀ ਸੋ ਅੱਗੇ ਜੀ ਐਰੀ ਲੋਚਨ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਦੱਸ ਰਹੇ ਆ ਕਿ ਮੈਲਬੋਰਨ ਦੇ ਵਿੱਚ ਹੁਣ ਸਨੀ ਵੈਦਰ ਆ ਉੱਥੋਂ ਦਾ ਤੇ ਉਹਨਾਂ ਨੇ ਗੀਤ ਸੁਣਨਾ ਚਾਹਿਆ ਕੈਰੀ ਸੰਧੂ ਤੇ ਜੈਸਮੀਨ ਸੈਂਡਲ ਦਾ ਇਸ਼ਕ ਤੇ ਅੱਗੇ ਜੀ ਮਧੂਸੂਦਨ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਕਿ ਪਲੀਜ਼ ਆਸਕ ਮਿਸਟਰ ਬਰਾੜ ਵਟ ਇਜ਼ ਹਿਸ ਵਿਊ ਅਬਾਊਟ ਨਿਤਿਸ਼ ਕੁਮਾਰ ਐਂਡ ਨਿਤਿਸ਼ ਕੁਮਾਰ ਦਿਸ ਸਟੈਪ ਹੀ ਹੈਜ਼ ਪੋਲੀਟੀਕਲ ਗੇਨ ਔਰ ਲੋਸ ਇਨ ਫਿਊਚਰ
ਦੇਖੋ ਵੈਸੇ ਤਾਂ ਕਾਫੀ ਗੱਲਾਂ ਆਪਾਂ ਨਿਤਿਸ਼ ਹੋਰਾਂ ਬਾਰੇ ਕਵਰ ਕਰਤੀਆਂ ਸੀ ਪਹਿਲੀ ਖਬਰ ਚ ਪਰ ਫੇਰ ਵੀ ਜੇ ਮੈਂ ਕਹਾਂ ਤਾਂ ਦੇਖੋ ਮੈਨੂੰ ਇਹ ਲੱਗ ਰਿਹਾ ਸੀ ਵੀ ਜੇ ਉਹ ਇਲੈਕਸ਼ਨਾਂ ਲਈ ਜਾਂਦੇ ਤਾਂ ਸੀਟਾਂ ਵੱਧਦੀਆਂ ਇਸ ਟਾਈਮ ਇਹ ਸੀ ਵੀ ਉਹ ਪੂਰਨ ਰਾਜ ਉਹਨਾਂ ਦਾ ਫੇਰ ਵੀ ਨੀ ਆਉਣਾ ਸੀ ਕਿਉਂਕਿ ਸੀਟਾਂ ਉਹਨਾਂ ਕੋਲੇ 70 ਤੋਂ 75 ਹੀ ਸੀਗੀਆਂ ਤੇ ਉਹਨਾਂ ਦੀਆਂ ਸੀਟਾਂ ਡਬਲ ਹੋਣੀਆਂ ਜ਼ਰੂਰੀ ਸੀ ਜੇ ਰਾਜ ਲੈਣਾ ਸੀ ਤਾਂ ਡਬਲ ਨਹੀਂ ਤਾਂ ਸੀਟਾਂ ਵੱਧਦੀਆਂ ਜ਼ਰੂਰ ਇੰਨਾ ਗਰੰਟੀ ਸੀ ਜੇ ਉਹ ਹੁਣ ਇਲੈਕਸ਼ਨਾਂ ਲਈ ਜਾਂਦੇ ਦੁਬਾਰੇ ਸਰਕਾਰ ਨਾ ਬਣਾਉਣ ਦਾ ਦਾਅਵਾ ਕਰਦੇ ਫੇਰ ਤਾਂ ਇਹਨੂੰ ਕਹਿ ਸਕਦੇ ਸੀ ਗੇਨ ਕਿਉਂਕਿ ਨਿਤਿਸ਼ ਦੀ ਜਿਹੜੀ ਪਿਛਲੇ ਦਿਨਾਂ ਦੀ ਚੁੱਪ ਰਹੀ ਆ ਉਹਦੇ ਉੱਤੇ ਉਹ ਪੈਂਚਰ ਵੀ ਸੀ ਲੋਕ ਕਿੰਤੂ ਪਰੰਤੂ ਵੀ ਕਰਦੇ ਸੀ ਵੀ ਕਿਉਂ ਚੁੱਪ ਰਹੇ ਪਰ ਹੁਣ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਕੁਝ ਕੁ ਧੜੇ ਆ ਜਿਹੜੇ ਕੱਲ ਵੀ ਬਹੁਤ ਸਾਰੇ MLA ਨੇ ਇਹ ਬਿਆਨ ਦਿੱਤਾ ਵੀ ਭਾਈ ਜੇ ਨਿਤਿਸ਼ ਦੀ ਜ਼ਮੀਰ ਨਹੀਂ ਮੰਨ ਰਹੀ ਸੀਗੀ ਲਾਲੂ ਵਰਗਿਆਂ ਨਾਲ ਰਹਿ ਕੇ ਤਾਂ ਸਾਡੀ ਭਾਜਪਾ ਨਾਲ ਰਹਿ ਕੇ ਜ਼ਮੀਰ ਨਹੀਂ ਮੰਨਦੀ ਸੋ ਕਿਤੇ ਨਾ ਕਿਤੇ ਹੁਣ ਜਿਹੜਾ ਆਮ ਜਨਤਾ ਦੇ ਕੰਮ ਕਾਰ ਹੋਣਗੇ ਕਿਉਂਕਿ ਸੈਂਟਰ ਸਰਕਾਰ ਹੁਣ ਗੱਫੇ ਦੇਊਗੀ ਤੇ ਸੈਂਟਰ ਸਰਕਾਰ ਦਾ ਛਤਰਛਾਇਆ ਹੋਣ ਕਰਕੇ ਪਾਲਿਸੀਆਂ ਦੇ ਉੱਤੇ ਤੇਜ਼ੀ ਆਊਗੀ ਸੋ ਆਮ ਜਨਤਾ ਦੇ ਤਾਂ ਜਾਊਗੀ ਹੱਕ ਚ ਗੱਲ ਪਰ ਕਿਤੇ ਨਾ ਕਿਤੇ ਨਿਤਿਸ਼ ਲਈ ਐਡਾ ਸੌਖਾ ਨਹੀਂ ਹੈ ਵੀ ਉਹ ਇਸ ਚੀਜ਼ ਚੋਂ ਨਿਕਲ ਕੇ ਆਵੇ ਵੀ ਉਹਨਾਂ ਨੇ ਜੇ ਇੱਕ ਸਟੈਪ ਵਧੀਆ ਚੱਕਿਆ ਵੀ ਲਾਲੂ ਨਹੀਂ ਛੱਡ ਰਿਹਾ ਤਾਂ ਆਪ ਉਹਦਾ ਮੰਤਰੀ ਮੰਡਲ ਭੰਗ ਕਰਕੇ ਦੁਬਾਰੇ ਨਵੇਂ ਸਿਰੋਂ ਗਠਨ ਕਰ ਲਓ ਤਾਂ ਉਹਨਾਂ ਨੇ ਇਹ ਤਾਂ ਸਟੈਪ ਚੰਗਾ ਕੀਤਾ ਪਰ ਨਵੇਂ ਸਿਰੋਂ ਗਠਨ ਕਿਹਦੇ ਨਾਲ ਕੀਤਾ ਜਿਹਦੇ ਅਗੇਂਸਟ ਬੋਲ ਕੇ ਵੋਟਾਂ ਲਈਆਂ ਸਨ ਜਿਹਦੇ ਅਗੇਂਸਟ ਬੋਲ ਕੇ ਬਹੁਮਤ ਲਿਆ ਸੀ ਇਹ ਕਿਤੇ ਨਾ ਕਿਤੇ ਨਿਤਿਸ਼ ਦੇ ਲਈ ਹੋਊਗਾ ਪਰ ਇੰਡੀਆ ਦੇ ਸਾਰੇ ਸਿਆਸਤਦਾਨਾਂ ਦੇ ਵਿੱਚ ਮੇਰੀ ਜਿਹੜੀ ਬੁੱਕ ਆ ਉਹਦੇ ਵਿੱਚ ਜਿਹੜੀ ਗੁੱਡ ਬੁੱਕ ਦੇ ਵਿੱਚ ਨਿਤਿਸ਼ ਦਾ ਨਾਂ ਆਉਂਦਾ ਰਿਹਾ ਹੁਣ ਤਾਈ ਉਹਨਾਂ ਦਾ ਮੈਂ ਕੰਮ ਕਰਨ ਦਾ ਤਰੀਕਾ ਜਾਂ ਉਹਨਾਂ ਨੇ ਜੋ ਕੰਮ ਕੀਤੇ ਆ ਚਾਹੇ ਰੇਲ ਮੰਤਰੀ ਰਹਿੰਦੇ ਹੋਏ ਆ ਤੇ ਚਾਹੇ ਹੁਣ ਕਰ ਰਹੇ ਸੀ ਉਹ ਮੈਨੂੰ ਚੰਗੇ ਲੱਗਦੇ ਆ ਪਰ ਸਾਡੇ ਚ ਇੱਕ ਕਮੀ ਇਹ ਆ ਵੀ ਜੇ ਕੋਈ ਚੰਗਾ ਰਾਜਾ ਆਇਆ ਨਾ ਜਾਂ ਜੇ ਕੋਈ ਚੰਗਾ ਬੰਦਾ ਹੈ ਜਿਹੜਾ ਕੁਛ ਕਰਨਾ ਚਾਹੁੰਦਾ ਤਾਂ ਉਹਨੂੰ ਅਸੀਂ ਬਹੁਮਤ ਨਹੀਂ ਦਿੰਦੇ ਉਹਨੂੰ ਹਮੇਸ਼ਾ ਲੰਗੜੀ ਸਰਕਾਰ ਦਿੰਦੇ ਆ ਤੇ ਲੰਗੜੀ ਸਰਕਾਰ ਆ ਜਿਹੜੀ ਉਹ ਇਹੋ ਜਿਹੇ ਹੀ ਕੰਮ ਕਰਦੀ ਆ ਹੁਣ ਦਿੱਲੀ ਦੇ ਵਿੱਚ ਇੱਕ ਤਰਫੀ ਸਰਕਾਰ ਦਿੱਤੀ ਸੀ ਤੇ ਉਹ ਇੱਕ ਤਰਫੀ ਬਾਹਲੀ ਜ਼ਿਆਦਾ ਦੇਤੀ ਥੋੜਾ ਜਿਹਾ ਉਹ ਵੀ ਬਾਹਲਾ ਫਰਕ ਹੋ ਜਾਂਦਾ ਥੋੜਾ ਜਿਹਾ ਬੈਲੈਂਸ ਹੋ ਕੇ ਹੋਵੇ ਤਾਂ ਜ਼ਿਆਦਾ ਬਿਹਤਰ ਰਹਿੰਦੀ ਆ ਪੋਜੀਸ਼ਨ ਵੀ ਹੋਣੀ ਚਾਹੀਦੀ ਹੈ ਇੱਕ ਡਾਂਗ ਦੇ ਤੌਰ ਦੇ ਉੱਤੇ ਪਰ ਦਿੱਲੀ ਦੇ ਵਿੱਚ ਫੇਰ ਵੀ ਇਹ ਮੰਨਣਾ ਪੈਣਾ ਸਾਨੂੰ ਕਾਰਜ ਹੋ ਰਹੇ ਆ ਆਮ ਪਬਲਿਕ ਆ ਜਿਹੜੀ ਜਿੰਨਾ ਮਰਜ਼ੀ ਚਾਹੇ MCD ਚ ਹਾਰ ਗਿਆ ਆਮ ਆਦਮੀ ਪਾਰਟੀ ਗਾਂਹ ਵੀ ਚਾਹੇ ਹਾਰ ਜੇ ਉਹ ਵੱਖਰੀ ਗੱਲ ਆ ਪਰ ਇਹ ਦੌਰ ਦਾ ਬਾਅਦ ਚ ਜੋ ਲੇਖਾ ਜੋਖਾ ਹੋਊਗਾ ਤਾਂ ਉਹ ਮੰਨਿਆ ਜਾਊਗਾ ਵੀ ਕੰਮ ਹੋਏ ਆ ਚਾਹੇ ਸਕੂਲਾਂ ਦੇ ਚਾਹੇ ਮੈਡੀਕਲ ਹੈਲਥ ਦੇ ਚਾਹੇ ਪਾਣੀ ਦੇ ਜਿਹੜੇ ਇੱਕੇ ਦਿਨ ਦੇ ਵਿੱਚ ਕਦੇ ਵੀ ਕੋਈ ਚੀਜ਼ ਨਹੀਂ ਬਦਲਦੀ ਹੁੰਦੀ ਪਰ ਪਿਛਲੇ 2-3 ਜਿਹੜੇ ਸਾਲ ਦਿੱਲੀ ਸਰਕਾਰ ਆਈ ਨੂੰ ਹੋਏ ਆ ਤਾਂ ਬਦਲੇ ਆ ਕੰਮ ਸੋ ਕਹਿਣ ਦਾ ਮੇਰਾ ਭਾਵ ਆ ਵੀ ਜੇ ਚੰਗਾ ਪ੍ਰਸ਼ਾਸਕ ਹੈ ਤਾਂ ਉਹਨੂੰ ਪੂਰਨ ਬਹੁਮਤ ਮਿਲੇ ਤਾਂ ਬੈਨੀਫਿਟ ਆ ਸੋ ਨਿਤਿਸ਼ ਨੂੰ ਹਜੇ ਤੱਕ ਪੂਰਨ ਬਹੁਮਤ ਨਹੀਂ ਮਿਲਿਆ ਉਹਨੂੰ ਲੰਗੜੀ ਸਰਕਾਰ ਮਿਲਦੀ ਰਹੀ ਆ ਤੇ ਉਹਨੂੰ ਤੇਜਸਵੀ ਵਰਗੇ ਲਾਲੂ ਵਰਗੇ ਜਿਹੜੇ ਮਗਰ ਜਿਹੜੇ ਡਰਾਈਵਰ ਇਹੋ ਜਿਹੇ ਮਿਲਦੇ ਰਹੇ ਆ ਜਿਹੜੇ ਜਿੱਧਰ ਨੂੰ ਜੀ ਕਰਦਾ ਇੱਕ ਟਾਇਰ ਮੋੜ ਲੈਂਦੇ ਆ ਤਾਂ ਉਹ ਜਿਹੇ ਟਾਈਮ ਦੇ ਉੱਤੇ ਲੀਡਰਸ਼ਿਪ ਕਰਨੀ ਜਾਂ ਲੋਕਾਂ ਦਾ ਭਲਾ ਕਰਨਾ ਕਾਫੀ ਔਖਾ ਹੁੰਦਾ ਪਰ ਕੁੱਲ ਮਿਲਾ ਕੇ ਦੇਖੋ ਨਿਤਿਸ਼ ਦਾ ਜਿਹੜਾ ਹੁਣ ਤੱਕ ਦੀ ਹਿਸਟਰੀ ਆ ਕਿਸੇ ਵੀ ਰੂਪ ਚ ਰਹੀ ਆ ਉਹ ਮੇਰੀ ਤਾਂ ਗੁੱਡ ਬੁੱਕ ਚ ਹੈਗੇ ਆ
ਜੀ ਸੋ ਬਰਾੜ ਸਾਹਿਬ ਅੱਗੇ ਜੀ ਵਘੇਲਾ ਦਾ ਕਾਂਗਰਸ ਨੂੰ ਇੱਕ ਹੋਰ ਝਟਕਾ ਮਹਾਰਾਸ਼ਟਰ ਸਰਕਾਰ ਡਿੱਗਣ ਤੋਂ ਬਾਅਦ ਬਿਹਾਰ ਵਿੱਚ ਮਹਾਰਾਸ਼ਟਰ ਮਹਾ ਗਠਜੋੜ ਸਰਕਾਰ ਡਿੱਗਣ ਤੋਂ ਬਾਅਦ ਗੁਜਰਾਤ ਵਿਚ ਵੀ ਕਹਿੰਦੇ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਵਾ, ਸੋ ਇਸੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ, ਸ਼ੰਕਰ ਸਿੰਘ ਬਘੇਲਾ ਜਿਹੜਾ ਚੀਫ ਮਿਨਿਸਟਰ ਰਹੇ ਆ ਕਿਸੇ ਟਾਈਮ ਚ ਗੁਜਰਾਤ ਦੇ ਤੇ ਕਾਂਗਰਸ ਦੇ ਵੱਡੇ ਸਿਰ ਕੱਢ ਲੀਡਰ ਰਹੇ ਆ, ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀ ਇਹ ਮੋਦੀ ਲਹਿਰ ਆ ਉਹ ਗੁਜਰਾਤ ਦੇ ਵਿੱਚ ਵੀ ਕੰਮ ਕਰ ਰਹੀ ਆ, ਤੇ ਸ਼ੰਕਰ ਸਿੰਘ ਬਘੇਲਾ ਨੂੰ ਜਿਹੜਾ ਵੱਖ ਕਰਨਾ ਉਹ ਵੀ ਇੱਕ ਵੱਡੀ ਸਿਆਸਤ ਦਾ ਹਿੱਸਾ, ਤੇ ਹੁਣ ਜਿਹੜੀ ਹੜਾਂ ਨਾਲ ਦੀ ਮਾਰ ਆਉਣ ਸਾਰ ਬਹੁਤ ਵੱਡਾ ਪੈਕੇਜ ਇਮੀਡੀਏਟਲੀ ਜਿਹੜਾ ਲਾਗੂ ਕਰਨਾ ਉਹ ਵੀ ਕਿਤੇ ਨਾ ਕਿਤੇ ਜਿਹੜਾ ਨਰਿੰਦਰ ਮੋਦੀ ਦਾ ਗੁਜਰਾਤ ਪਿਆਰ ਹੀ ਦਿਖਾਈ ਦੇ ਰਿਹਾ। ਸੋ ਜਿਹੜਾ ਨੈਕਸਟ ਗੁਜਰਾਤ ਦੇ ਵਿੱਚ, ਕਿਉਂਕਿ ਪਾਟੀਦਾਰਾਂ ਨੇ ਤੇ ਹੋਰਾਂ ਨੇ ਬਹੁਤ ਜਿਹੜਾ ਵੱਖਰੇ ਵੱਖਰੇ ਸਮੀਕਰਨ ਬਣਾਏ ਹੋਏ ਸਨ, ਤੇ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦਾ ਜਿਹੜਾ ਗੜ ਹੋਣ ਕਰਕੇ ਲੰਮਾ ਟਾਈਮ ਉਹਨਾਂ ਨੇ ਰਾਜ ਕਰਨ ਕਰਕੇ ਉਹ ਨਹੀਂ ਚਾਹੁੰਦੇ ਵੀ ਗੁਜਰਾਤ ਦੇ ਵਿੱਚ ਕੱਲ ਨੂੰ ਚਾਰ ਦਿਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਇਹੋ ਜਿਹੀ ਗੱਲ ਆਵੇ ਵੀ ਗੁਜਰਾਤ ਉਹਨਾਂ ਤੋਂ ਖੁੱਸੇ, ਕਿਉਂਕਿ ਚਾਹੇ ਸਾਰੇ ਮੁਲਕ ਦੇ ਉੱਤੇ ਰਾਜ ਕਰਨ ਪਰ ਉਹ ਗੁਜਰਾਤ ਉਹਨਾਂ ਕੋਲੋਂ ਨਹੀਂ ਖੁੱਸਣਾ ਚਾਹੀਦਾ, ਉਹ ਉਹਨਾਂ ਦਾ ਬੇਸ ਆ ਤੇ ਉਹਨਾਂ ਦੀ ਜੜ ਆ। ਸੋ ਇਸ ਲਈ ਮੈਨੂੰ ਲੱਗਦਾ ਕਿਤੇ ਨਾ ਕਿਤੇ ਸ਼ੰਕਰ ਬਘੇਲਾ ਵੀ ਇੱਕ ਗੋਟੀ ਦੇ ਤੌਰ ਤੇ ਵਰਤੇ ਜਾ ਰਹੇ ਆ।
ਖਬਰਾਂ ਦੇ ਵਿਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰਸਾਰ ਜੋ ਤੁਸੀਂ ਸਾਂਝੀ ਕਰਨਾ ਚਾਹੋ?
ਹੋਰ ਖਬਰਸਾਰ ਤਾਂ ਜੀ ਬਸ ਇਹੀ ਆ ਵੀ ਚੜ੍ਹਦੀ ਕਲਾ ਚ ਰਹੋ ਤੇ ਚੜ੍ਹਦੀ ਕਲਾ ਚ ਵਿਚਰੋ, ਤੇ ਬਾਕੀ ਤਾਂ ਜ਼ਿੰਦਗੀ ਆ ਜਿਹੜੀ, ਜ਼ਿੰਦਗੀ ਦੇ ਵਿੱਚ ਖਬਰਾਂ ਤਾਂ ਰੋਜ਼ ਅਖਬਾਰਾਂ ਚ ਬਦਲਦੀਆਂ ਰਹਿੰਦੀਆਂ, ਆਉਂਦੀਆਂ ਰਹਿੰਦੀਆਂ, ਬਣਦੀਆਂ ਰਹਿੰਦੀਆਂ, ਪਰ ਆਪਣੇ ਆਪਣੇ ਜੀਵਨ ਦੇ ਵਿੱਚ ਅਸੀਂ ਆਪਦੀ ਨੇਕ ਨੀਤੀ ਲੈ ਕੇ ਅੱਗੇ ਤੁਰਦੇ ਜਾਈਏ ਜਾਂ ਨੇਕ ਨੇਕ ਕੰਮ ਕਰਦੇ ਜਾਈਏ ਤਾਂ ਸਾਡੀਆਂ ਜਿਹੜੀਆਂ ਖਬਰਾਂ, ਜ਼ਰੂਰੀ ਨਹੀਂ ਹੁੰਦਾ ਵੀ ਵੱਡੇ ਅਖਬਾਰਾਂ ਦੀਆਂ ਸੁਰਖੀਆਂ ਬਣਨ, ਤੁਹਾਡੀਆਂ ਖਬਰਾਂ ਵੀ ਤੁਹਾਡੇ ਆਲੇ ਦੁਆਲੇ ਚ ਜਾਂਦੀਆਂ ਤੇ ਤੁਹਾਡੀਆਂ ਖਬਰਾਂ ਜਿਹੜੀਆਂ ਚੰਗੀਆਂ ਖਬਰਾਂ ਬਣਨ ਤੇ ਤੁਸੀਂ ਵੀ ਕਿਸੇ ਦੀ ਗੁੱਡ ਬੁੱਕ ਦਾ ਜਿਹੜਾ ਹਿੱਸਾ ਬਣੋ, ਇਹੀ ਮੈਂ ਤਾਂ ਦੁਆ ਅਰਦਾਸ ਕਰਦਾ ਜੀ। ਤੇ ਬਾਕੀ ਬਾਬੂ ਜੀ ਤੁਸੀਂ ਪ੍ਰੋਗਰਾਮ ਜਾਰੀ ਰੱਖੋ ਤੇ ਮੈਨੂੰ ਹੁਣ ਦਿਓ ਇਜਾਜ਼ਤ।
ਹਾਂਜੀ ਹਾਂਜੀ, ਹਾਲੇ ਤੁਹਾਨੂੰ ਇਜਾਜ਼ਤ ਨਹੀਂ ਦੇ ਰਹੇ ਸੀ ਜਾਣ ਦੀ, ਕਿਉਂਕਿ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਸੌਣ ਦੇ ਮਹੀਨੇ ਦੇ ਵਿੱਚ। ਸੌਣ ਦਾ ਮਹੀਨਾ ਤੁਹਾਨੂੰ ਵੀ ਪਤਾ ਹੀ ਹੈ ਬ੍ਰਾਦਰ ਸਾਹਿਬ, ਆਪਣੇ ਇੰਡੀਆ ਦੇ ਵਿੱਚ ਕਿੱਦਾਂ ਤੀਆਂ ਲੱਗਦੀਆਂ ਸੀ। ਚਲੋ ਹੁਣ ਤਾਂ ਥੋੜਾ ਚੇਂਜ ਹੋ ਗਿਆ, ਹੁਣ ਤਾਂ ਤੀਆਂ ਵਾ ਜਿਹੜੀਆਂ ਜਾਂ ਫਿਰ ਕਲਾ ਭਵਨ ਚ ਲੱਗਦੀਆਂ ਨੇ ਜਾਂ ਸਕੂਲਾਂ ਕਾਲਜਾਂ ਦੇ ਵਿੱਚ ਲੱਗਦੀਆਂ। ਸੋ ਪਹਿਲਾਂ ਤਾਂ ਜੀ ਹਰੇਕ ਪਿੰਡ ਦੇ ਵਿੱਚ ਹੁੰਦੀਆਂ ਸੀ ਤੇ ਕਿਤੇ ਨਾ ਕਿਤੇ ਚਲੋ ਗਿੱਧਾ ਤਾਂ ਕੁੜੀਆਂ ਪਾਉਂਦੀਆਂ ਹੁੰਦੀਆਂ ਸੀ ਤੇ ਚੋਰੀ ਚੋਰੀ ਸਾਰੇ ਦੇਖ ਹੀ ਲੈਂਦੇ ਹੁੰਦੇ ਸੀ। ਸੋ ਅਸੀਂ ਅੱਜ ਜੀ ਅਗਲਾ ਪ੍ਰੋਗਰਾਮ ਦਾ ਜਿਹੜਾ ਅਗਲਾ ਹਿੱਸਾ ਵਾ ਅਸੀਂ ਰੱਖਿਆ ਬੋਲੀਆਂ ਤੇ। ਸੋ ਸਾਉਣ ਦੇ ਮਹੀਨੇ ਦੀ ਕੋਈ ਗੱਲ ਤੁਸੀਂ ਸਾਨੂੰ ਸੁਣਾ ਕੇ ਜਾਓ ਤੇ ਬੋਲੀ ਆ ਜਿਹੜੀ ਉਹ ਅਸੀਂ ਤੁਹਾਡੇ ਤੋਂ ਸੁਣਨੀ ਜ਼ਰੂਰ ਆ।
ਦੇਖੋ ਜੀ, ਇਹ ਤਾਂ ਕਾਫੀ ਔਖਾ ਕੰਮ ਆ ਤੇ, ਪਰ ਐਂ ਵੀ ਜਿਹੜਾ ਸਾਉਣ ਦੇ ਮਹੀਨੇ ਦੀ ਯਾਦ ਕੱਲ ਪਰਸੋਂ ਵੀ ਮੈਨੂੰ ਲੱਗਦਾ ਸੁਖਪ੍ਰੀਤ ਨੇ ਸੁਣੀ ਸੀ ਤੇ ਜ਼ਿਆਦਾ ਯਾਦਾਂ ਤਾਂ ਨਹੀਂ ਜੁੜੀਆਂ ਹੋਈਆਂ, ਕਿਉਂਕਿ ਜਿਹੜਾ ਉਮਰ ਦੇ ਤਕਾਜੇ ਹੁੰਦੇ ਆ ਜਦੋਂ ਨੂੰ ਅਸੀਂ ਜਾਣੀ ਕਿ ਅਸੀਂ ਮਾਣਿਆ ਉਹ ਤੀਆਂ ਦਾ ਟਾਈਮ, ਪਿੜਾਂ ਦਾ ਟਾਈਮ, ਟਾਇਰ ਰੋੜਨੇ, ਕਿਉਂਕਿ ਬੀਬੀਆਂ ਨੇ ਤੀਆਂ ਲਾਉਣੀਆਂ ਹੁੰਦੀਆਂ ਸੀ ਤੇ ਅਸੀਂ ਤਾਂ ਜਿਹੜੇ ਟਾਇਰ ਨੂੰ ਰੋੜ ਕੇ ਇੱਧਰ ਆਵੇ ਤੇ ਚੜਾ ਲਿਆ ਉੱਧਰ ਲੈ ਕੇ ਅਸੀਂ ਤੁਰੇ ਫਿਰਦੇ ਹੁੰਦੇ ਸੀ। ਪਰ ਉਦੋਂ ਕਹਿੰਦੇ ਨੀ ਹੁੰਦੇ ਵੀ ਜਦੋਂ ਇਹ ਮੇਰੇ ਅੱਜ ਇੱਕ ਯਾਦ ਆ ਹੈਗੀ ਵੀ ਇੱਕ ਵਾਰੀ ਨਾ ਜੇ ਸਾਈਕਲ ਦਾ ਟਾਇਰ ਮਿਲ ਗਏ ਸਾਨੂੰ ਦੋ, ਮੇਰਾ ਤੇ ਇੱਕ ਮੇਰੇ ਦੋਸਤ ਕਸ਼ਮੀਰ ਨੂੰ, ਤੇ ਦੋਨੇ ਅਸੀਂ ਸਾਨੂੰ ਸਾਈਕਲ ਦੇ ਟਾਇਰ ਮਿਲੇ ਤੇ ਨਾਲ ਅਸੀਂ ਦੋ ਫੁੱਟ ਕਿਤੇ ਡੰਡੇ ਜੇ ਘੜ ਲਏ ਤੇ ਉਸ ਦਿਨ ਸਾਨੂੰ ਇਹ ਲੱਗੇ ਵੀ ਬਾਦਸ਼ਾਹਤ ਕਾਇਮ ਹੋ ਗਈ, ਜੇ ਜੀ ਵੀ ਐਂ ਸਮਝ ਲਓ ਵੀ ਫਰਾਰੀ ਮਿਲ ਗਿਆ ਸਾਨੂੰ। ਤੇ ਅਸੀਂ ਤਿੰਨ ਚਾਰ ਕਿਲੋਮੀਟਰ ਪਿੰਡ ਪੈਂਦਾ ਸੀ ਸਾਡਾ, ਤਿੰਨ ਚਾਰ ਕਿਲੋਮੀਟਰ ਪਿੰਡ ਪੈਂਦਾ ਸੀ ਤੇ ਸਾਈਕਲ ਦਾ ਟਾਇਰ ਰੋੜ ਕੇ ਦਿੱਤੇ, ਐਂ ਡੰਡਾ ਜਾ ਇੱਕ ਸਟਾਈਲ ਚ ਮਾਰਨਾ ਹੁੰਦਾ ਸੀਗਾ, ਜੇ ਥੋੜਾ ਬਹੁਤ ਡੰਡਾ ਉਹ ਵੀ ਬੜਾ ਐਕਸਪਰਟ ਚਾਹੀਦਾ ਬੰਦਾ, ਜੇ ਥੋੜਾ ਬਹੁਤ ਵੀ ਡੰਡਾ ਟੇਢਾ ਮਿੰਗਾ ਵੱਜੇ ਤੇ ਟਾਇਰ ਡੋਲ ਕੇ ਜੇ ਡਿੱਗ ਪੈਂਦਾ, ਤੇ ਜੇ ਟੋਲ ਕੇ ਡਿੱਗ ਪਿਆ ਤਾਂ ਤੁਹਾਡਾ ਸਾਥੀ ਤੁਹਾਡੇ ਤੋਂ ਗਾਂਹ ਨਿਕਲ ਜਾਂਦਾ ਤੇ ਤੁਸੀਂ ਪਿੱਛੇ ਰਹਿ ਜਾਂਦੇ ਹੋ। ਤੇ ਮੇਰੇ ਅੱਜ ਵੀ ਮੈਨੂੰ ਮਹਿਸੂਸ ਹੁੰਦਾ ਵੀ ਉਦਣ ਮੈਂ ਟਾਇਰ ਦੇ ਉੱਤੇ ਖੇਤ ਗਏ ਸੀ ਦੋਨੇ ਜਣੇ ਤੇ ਖੇਤੋਂ ਮੁੜ ਕੇ ਆਏ ਇਮੀਡੀਏਟਲੀ, ਦੇਖ ਲਓ 5 ਕਿਲੋਮੀਟਰ ਗਏ, 5 ਆਏ, 10 ਕਿਲੋਮੀਟਰ ਸੀ ਉਹ ਟਾਇਰ ਦੇ ਨਾਲ ਕੀਤਾ, ਪਰ ਸਾਨੂੰ ਇਹ ਨਹੀਂ ਪਤਾ, ਇਹ ਨਹੀਂ ਯਾਦ ਵੀ ਅਸੀਂ ਭੱਜ ਕੇ, ਉਸ ਦਿਨ ਇਹ ਨਹੀਂ ਸੀ ਸਾਨੂੰ ਯਾਦ ਵੀ ਅਸੀਂ ਭੱਜ ਕੇ ਸਫ਼ਰ ਤੈਅ ਕਰ ਰਹੇ ਸੀ, ਸਾਨੂੰ ਇਹ ਲੱਗ ਰਿਹਾ ਸੀ ਵੀ ਅਸੀਂ ਫਰਾਰੀ ਦੇ ਉੱਤੇ ਜਾ ਰਹੇ ਹਾਂ ਤੇ ਨਾ ਸਾਡਾ ਸਾਹ ਚੜਿਆ। ਇੱਕ ਤੁਹਾਡੀ ਫੀਲਿੰਗ ਹੀ ਹੁੰਦੀ ਆ, ਤੁਹਾਡੀ ਇੱਕ ਮੈਂਟੈਲਿਟੀ ਹੁੰਦੀ ਆ, ਤੁਹਾਡੀ ਸੋਚ ਹੁੰਦੀ ਆ ਬਚਪਨੇ ਚ। ਮੈਨੂੰ ਪਤਾ ਸੀ ਤੀਆਂ ਦੇ ਪਿੜ ਤੋਂ ਹੀ ਗਏ ਸੀ ਤੇ ਟਾਇਰ ਨੂੰ ਤੀਆਂ ਦੇ ਪਿੜ ਚ ਵਾਪਸ ਲੈ ਕੇ ਆ ਗਏ 10-15-20 ਮਿੰਟਾਂ ਚ, ਅੱਧੇ ਘੰਟੇ ਚ ਸਿਰਫ ਐ ਟਾਇਰ ਡੰਡਾ ਮਾਰਦੇ ਤੇ ਐ ਸਾਹ ਵੀ ਨੀ ਚੜਿਆ ਹੋਇਆ ਸੀ ਸਾਡਾ, ਸਾਨੂੰ ਐ ਲੱਗਿਆ ਵੀ ਅਸੀਂ ਕਾਰ ਦੇ ਉੱਤੇ ਹੀ ਜਾਣੀ ਕਿ ਜਾ ਕੇ ਆਏ ਆ ਆਪਦੇ ਖੇਤ। ਸੋ ਇਹ ਉਹ ਟਾਈਮ ਟਾਈਮ ਦੀਆਂ ਗੱਲਾਂ ਹੁੰਦੀਆਂ ਵੀ ਜਿਹੋ ਜਿਹੀਆਂ ਸੁੱਖ ਸਹੂਲਤਾਂ ਜਿਹੋ ਜਿਹਾ ਕੁਛ ਮਿਲ ਜੇ ਉਹ ਵਧੀਆ ਜੀ। ਬਾਕੀ ਬੋਲੀ ਬੋਲੀ ਤਾਂ ਮੈਨੂੰ ਨਹੀਂ ਆਉਂਦੀ ਜੀ, ਬੋਲੀ ਤਾਂ ਮੈਂ ਇੱਕ ਮੇਰੇ ਇੰਨੀ ਕੁ ਯਾਦ ਆ ਵੀ ਕਹਿੰਦੇ ਨੀ ਹੁੰਦੇ ਕਿ ਸਾਡੇ ਏਰੀਏ ਚ ਬਾਬਾ ਮਸ਼ਹੂਰ ਸੀਗੇ, ਵਾਰੀ ਵਰਸੀ ਖੱਟਣ ਗਏ ਜੀ, ਖੱਡ ਕੇ ਲਿਆਂਦਾ ਖੋਂਚਾ, ਉੱਠ ਤੇ ਚੜ੍ਹਦੀ ਦਾ ਚੈਨ ਚ ਆ ਗਿਆ, ਕਹਿੰਦੇ ਪਹੁੰਚਾ।
ਠੀਕ ਹੈ ਜੀ, ਠੀਕ ਹੈ। ਖੇਤਾਂ ਦੀ ਗੱਲ ਕੀਤੀ ਹੈ, ਇੱਕ ਹੋਰ ਵੀ ਬਰਾੜ ਸਾਹਿਬ ਬੋਲੀ ਪਾਉਂਦੇ ਨੀ ਹੁੰਦੇ ਸੀ ਕਿ ਹਰੇ ਹਰੇ ਘਾਹ ਉੱਤੇ ਸੱਪ ਫੂਕਾ ਮਾਰਦਾ ਗਾਂ, ਤਾਂ ਤੁਹਾਨੂੰ ਪਤਾ ਹੀ ਹੋਊਗਾ, ਉਹ ਵੀ ਸੁਣਾ ਦਿਓ ਸਾਨੂੰ ਜਾਂਦੇ ਜਾਂਦੇ।
ਦੇਖੋ ਜੀ, ਭੈਣਾਂ ਪਾਉਂਦੀਆਂ ਹੁੰਦੀਆਂ ਸੀ ਵੀਰਾਂ ਦੇ ਉੱਤੇ ਇੱਕ ਦੋ ਬੋਲੀਆਂ ਇਹ ਜੀਆਂ, ਪਰ ਮੈਨੂੰ ਹੁਣ ਐਗਜ਼ੈਕਟ ਨਹੀਂ ਪਤਾ ਤੇ, ਪਰ ਇੰਨਾ ਪਤਾ ਵੀ ਚਲੋ ਭੈਣਾਂ ਨੂੰ ਮਾਣ ਹੁੰਦਾ ਸੀ ਵੀ ਸਾਡਾ ਵੀਰ ਆ ਜਿਹੜਾ ਉਹ ਸਾਡੇ ਨਾਲ ਖੜਾ ਜਾਂ ਸਾਡੇ ਲਈ ਉਹ ਕੁਛ ਵੀ ਕਰ ਸਕਦਾ। ਸੋ ਬਿਲਕੁਲ ਜੀ, ਚੰਗਾ ਸੀ ਉਹ ਵੇਲਾ, ਪਰ ਅੱਜ ਕੱਲ ਤਾਂ ਭੈਣ ਵੀਰ ਵੀ ਵਟਸਐਪ ਤੇ ਮਿਲਦੇ ਆ ਇੱਕ ਦੂਜੇ ਨੂੰ।
ਜੀ ਜੀ ਬਿਲਕੁਲ। ਸੋ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ, ਸਾਡੇ ਨਾਲ ਆਪਣੀ ਇੱਕ ਯਾਦ, ਬਹੁਤ ਹੀ ਪਿਆਰੀ ਜੀ ਯਾਦ ਸਾਂਝੀ ਕਰ ਲਈ, ਤੇ ਜਿਹੜੀ ਤੁਸੀਂ ਸਾਨੂੰ ਬੋਲੀ ਸੁਣਾਈ ਆ ਉਸ ਬੋਲੀ ਦੇ ਲਈ ਵੀ ਜੀ
ਬਹੁਤ ਮਿਹਰਬਾਨੀ ਜੀ, ਬਹੁਤ
ਮਿਹਰਬਾਨੀ। ਦੋਸਤੋ, ਇਹ ਸਨ ਮਿੰਟੂ ਬਰਾੜ ਜੀ ਐਡੀਲੇਡ ਸਟੂਡੀਓ ਤੋਂ, ਜਿਨ੍ਹਾਂ ਨੇ ਕਿ ਖ਼ਬਰਾਂ ਬਾਰੇ ਵੀ ਕਾਫੀ ਗੱਲਬਾਤ ਕੀਤੀ ਤੇ ਸਾਉਣ ਦੇ ਮਹੀਨੇ ਦੀ ਉਹਨਾਂ ਨੇ ਤਾਂ ਆਪਣੀ ਯਾਦ ਵੀ ਦੱਸ ਦਿੱਤੀ ਆ ਤੇ ਇੱਕ ਜਾਂਦੇ ਜਾਂਦੇ ਬੋਲੀ ਵੀ ਸੁਣਾ ਗਏ ਆ, ਹਨਾ। ਬੋਲੀਆਂ ਦਾ ਦੌਰ ਅੱਜ ਚੱਲ ਪਿਆ ਵਾ ਜੀ, ਤੇ ਬੋਲੀਆਂ ਮੇਰੇ ਕੋਲ ਪਹੁੰਚ ਵੀ ਕਾਫੀ ਜ਼ਿਆਦਾ ਗਈਆਂ ਨੇ, ਪਰ ਕਹਿੰਦੇ ਹੁੰਦੇ ਆ ਨਾ ਕਿ ਵੀ ਕੋਈ ਵੀ ਗੱਲ ਆ, ਪੰਜਾਬੀ ਜਿੱਥੇ ਵੀ ਜਾਂਦੇ ਆ ਪੰਜਾਬੀ ਤੇ ਪੰਜਾਬੀਅਤ ਨੂੰ ਨਾਲ ਹੀ ਲੈ ਕੇ ਜਾਂਦੇ ਆ। ਸੋ ਤੁਹਾਡੀ ਪੰਜਾਬੀਅਤ ਸਿਰ ਮੱਥੇ ਤੇ ਅੱਜ ਦੇਖਦੇ ਆ ਜੀ ਕਿਹਦੇ ਵਿੱਚ ਕਿੰਨਾ ਦਮ ਆ, ਹਨਾ। ਹੁਣ ਚੈਲੰਜ ਤਾਂ ਕਰਦੇ ਆ ਕਿਉਂਕਿ ਆਪਣੇ ਖੂਨ ਦੇ ਵਿੱਚ ਹੀ ਆ ਕਿ ਜਦੋਂ ਕੋਈ ਚੈਲੰਜ ਕਰਦਾ ਵਾ ਤਾਂ ਜਿਹੜਾ ਖੂਨ ਆ ਕਹਿੰਦੇ ਡਬਲ ਰਫਤਾਰ ਦੇ ਨਾਲ ਦੌੜਨ ਲੱਗ ਜਾਂਦਾ, ਤੇ ਫਿਰ ਕਹਿੰਦੇ ਹੁੰਦੇ ਬੋਲੀਆਂ ਦੀ ਕੀ ਗੱਲ ਆ, ਬੋਲੀਆਂ ਦੇ ਤਾਂ ਖੂਹ ਭਰ ਦਾਂਗੇ। ਸੋ ਅੱਜ ਆਪਾਂ ਜੀ ਖੂਹ ਭਰਨੇ ਆ, ਕੁਝ ਬੋਲੀਆਂ ਤੁਸੀਂ ਭੇਜੋ ਮੈਨੂੰ ਤੇ ਕੁਝ ਸੁਣਾਉਂਗੀ ਤੁਹਾਨੂੰ ਮੈਂ। ਪਰ ਫਿਲਹਾਲ ਆਪਾਂ ਇੱਕ ਗੀਤ ਵੀ ਸੁਣ ਲੈਂਦੇ ਹਾਂ, ਤੇ ਗੀਤ ਤੋਂ ਬਾਅਦ ਫਿਰ ਮੈਂ ਮਿਲਦੀ ਹਾਂ ਤੁਹਾਡੇ ਬਹੁਤ ਸਾਰੇ ਮੈਸੇਜ ਦੇ ਨਾਲ, ਕਿਉਂਕਿ ਮੈਂ ਵੀ ਬਹੁਤ ਐਕਸਾਈਟਡ ਹਾਂ ਜੀ ਪੜ੍ਹਨ ਲਈ ਕਿ ਤੁਸੀਂ ਮੈਨੂੰ ਕਿੱਦਾਂ ਕਿੱਦਾਂ ਦੀਆਂ ਬੋਲੀਆਂ ਕੱਢੀਆਂ ਨੇ। ਤਾਂ ਮੈਨੂੰ ਵੋਇਸ ਮੈਸੇਜ ਭੇਜਿਆ ਤੇ ਕਈਆਂ ਨੇ ਮੈਨੂੰ ਲਿਖ ਕੇ ਭੇਜ ਦਿੱਤੀਆਂ ਨੇ ਬੋਲੀਆਂ। ਸੋ ਕਾਫੀ ਐਕਸਾਈਟਡ ਹਾਂ ਜੀ ਮੈਂ ਵੀ ਨਵੀਆਂ ਨਵੀਆਂ ਬੋਲੀਆਂ ਪੜ੍ਹਨ ਦੇ ਲਈ ਤੇ ਨਵੀਆਂ ਨਵੀਆਂ ਬੋਲੀਆਂ ਸੁਣਨ ਦੇ ਲਈ। ਸੋ ਪਹਿਲਾਂ ਇੱਕ ਗਾਣਾ ਸੁਣਦੇ ਹਾਂ ਜੀ, ਤੇ ਫਿਰ ਦੇਖਦੇ ਹਾਂ ਜੀ ਕਿੱਦਾਂ ਦੀਆਂ ਬੋਲੀਆਂ ਤੇ ਕਿਵੇਂ ਕਿਵੇਂ ਆਈਆਂ ਹੋਈਆਂ। ਤੁਸੀਂ ਸੁਣਦੇ ਰਹੋ ਹਰਮਨ ਰੇਡੀਓ, ਤੇ ਤੁਸੀਂ ਵੀ ਸਾਨੂੰ ਆਪਣੇ ਮੈਸੇਜ ਭੇਜ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ +91 7508014498 ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਵੀ ਕਰ ਸਕਦੇ ਹੋ ਜੀ, ਬੜਾ ਹੀ ਸੌਖਾ, ਰਿਕੁਐਸਟ ਹੈ harmanradio.com ਤੇ। ਉਹ ਕਹਿੰਦੇ ਹੁੰਦੇ ਆ ਨਾ, ਵੈਸੇ ਤਾਂ ਲਿਖਿਆ ਹੋਇਆ ਸੀਗਾ ਬਾਬਾ ਬੇਲੀ ਦਾ, ਕੀ ਲਿਖਿਆ ਹੋਇਆ ਸੀ ਜ਼ਰੂਰ ਦੱਸੂਗੀ, ਪਰ ਪਹਿਲਾਂ ਇੱਕ ਗਾਣਾ ਸੁਣ ਲੈਂਦੇ ਹਾਂ ਕਿਉਂਕਿ ਫਿਰ ਗਾਣੇ ਦੀ ਵੇਟ ਹੋ ਜਾਣੀ ਹੈ ਜੀ। ਗਾਣਾ ਨਹੀਂ ਆਪਾਂ ਲੇਟ ਕਰਦੇ, ਗਾਣੇ ਤੋਂ ਬਾਅਦ ਮਿਲਦੇ ਹਾਂ ਤੁਹਾਡੇ ਬਾਕੀ ਮੈਸੇਜ ਦੇ ਨਾਲ।
Thank you.
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਯੇ ਮੌਸਮ ਹਾਏ ਹਾਏ ਯੇ ਮਜਬੂਰੀ ਯੇ ਮੌਸਮ ਔਰ ਯੇ ਦੂਰੀ ਤੋ ਰੋਟੀ ਕੱਪੜਾ ਔਰ ਮਕਾਨ ਮੂਵੀ ਦਾ ਇੱਕ ਗਾਣਾ ਸੀ ਤੋ ਬੜਾ ਹੀ ਪਿਆਰਾ ਜਿਹਾ ਗਾਣਾ ਸੀ ਉਹ ਕਹਿੰਦੇ ਆ ਨਾ ਭੇਦ ਕਿਸੇ ਨੂੰ ਇਸ ਗੱਲ ਦਾ ਨਾ ਭੇਦ ਕਿਸੇ ਨੂੰ ਇਸ ਗੱਲ ਦਾ ਕਿਸ ਦੇ ਅੰਦਰ ਕੀ ਚੱਲਦਾ ਫਿਰ ਵੀ ਹਰ ਕੋਈ ਇਹੀਓ ਵੇਖੇ ਕਿ ਕੌਣ ਸੁਨੇਹਾ ਕੀ ਕਰਦਾ ਤੇ ਲਓ ਜੀ ਫਿਰ ਹੁਣ ਕੌਣ ਸੁਨੇਹਾ ਕੀ ਕਰਦਾ ਆਪਾਂ ਵੀ ਦੇਖਦੇ ਹਾਂ ਕਿ ਇੱਧਰ ਕਿਹਦੇ ਕਿਹਦੇ ਸੁਨੇਹੇ ਤੇ ਕਿੱਦਾਂ ਕਿੱਦਾਂ ਆਏ ਆ ਸੋ ਹਰਜੀਤ ਮਾਹਲ ਜੀ ਕਹਿ ਰਹੇ ਆ ਕਿ ਹੇ ਸਾਡੇ ਵੱਲੋਂ ਵੀ ਹੈ ਜੀ ਤੇ ਹਰਮੀਤ ਸਿੰਘ ਚਾਹਨਾ ਭਾਜੀ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਮਿੰਟੂ ਬਰਾੜ ਭਾਜੀ ਨੂੰ ਵੀ ਤੇ ਕਰਨਜੀਤ ਭਾਜੀ ਨੂੰ ਵੀ ਤੇ ਰੇਡੀਓ ਸੁਣ ਲਏ ਸਾਰੇ ਹੀ ਲਿਸਨਰਸ ਨੂੰ ਤੇ ਕਹਿੰਦੇ ਆ ਕਿ ਸਾਡੇ ਇੱਥੋਂ ਦਾ ਜਿਹੜਾ ਮੌਸਮ ਆ ਜੀ ਉਹ ਕ੍ਰਿਸਟਲੀ ਕਲੀਅਰ ਆ ਤੇ ਗਾਣਾ ਸੁਣਨਾ ਚਾਹਿਆ ਜੀ ਉਹਨਾਂ ਨੇ ਹਿੰਦੀ ਫਿਲਮ ਜੌਨੀ ਮੇਰਾ ਨਾਮ ਦੇ ਵਿੱਚ ਪਿਆਰ ਇੱਕ ਪਲ ਭਰ ਕੇ ਲਈ ਕੋਈ ਹਮੇ ਪਿਆਰ ਕਰ ਲਏ ਝੂਠਾ ਹੀ ਸਹੀ ਨਾ ਜੀ ਨਾ ਚਾਹਨਾ ਭਾਜੀ ਗਾਣਾ ਤੁਹਾਨੂੰ ਜ਼ਰੂਰ ਸੁਣਾਵਾਂਗੇ ਪਰ ਕਹਿੰਦੇ ਹੁੰਦੇ ਆ ਨਾ ਕਿ ਹਰਮਨ ਰੇਡੀਓ ਜਿਹੜਾ ਇੱਕ ਪਰਿਵਾਰ ਦੀ ਤਰ੍ਹਾਂ ਵਾ ਕਿਉਂਕਿ ਅਸੀਂ ਇਹਨੂੰ ਅਦਾਰਾ ਨਹੀਂ ਮੰਨਦੇ ਇੱਕ ਪਰਿਵਾਰ ਮੰਨਦੇ ਆ ਸੋ ਪਰਿਵਾਰ ਦੇ ਵਿੱਚ ਪਿਆਰ ਨਾ ਹੋਊਗਾ ਇੱਕ ਦੂਸਰੇ ਨਾਲ ਇਹ ਤਾਂ ਹੋ ਹੀ ਨਹੀਂ ਸਕਦਾ ਤੇ ਬੜਾ ਹੀ ਪਿਆਰਾ ਜਿਹਾ ਸੀ ਅੱਗੇ ਇਹਨਾਂ ਨੇ ਮੈਸੇਜ ਭੇਜਿਆ ਕਹਿੰਦੇ ਲਾਈਫ ਐਂਡ ਟਾਈਮ ਆਰ ਦਾ ਵਰਡ ਬੈਸਟ ਟੀਚਰਸ ਲਾਈਫ ਟੀਚ ਅਸ ਦਾ ਯੂਜ ਆਫ ਟਾਈਮ ਐਂਡ ਟਾਈਮ ਟੀਚ ਅਸ ਦਾ ਵੈਲਿਊ ਆਫ ਲਾਈਫ ਗੁੱਡ ਮਾਰਨਿੰਗ ਸੋ ਵਾਕਈ ਜੀ ਟਾਈਮ ਆ ਬਹੁਤ ਵੱਡੀ ਸ਼ੈ ਆ ਹੁਣ ਤੁਸੀਂ ਕਹੋਗੇ ਸ਼ੈ ਕੀ ਹੁੰਦਾ ਸ਼ੈ ਤੁਹਾਨੂੰ ਪਤਾ ਹੀ ਹੈ ਜੀ ਕੀ ਹੁੰਦਾ ਸ਼ੈ ਜੇ ਨਾ ਪਤਾ ਹੋਇਆ ਮੈਨੂੰ ਦੱਸ ਦਿਓ ਟਾਈਮ ਬਹੁਤ ਵੱਡੀ ਸ਼ੈ ਆ ਜੀ ਜਿਹੜਾ ਵੱਡੇ ਵੱਡੇ ਨੂੰ ਬਹੁਤ ਕੁਛ ਸਿਖਾ ਦਿੰਦਾ ਵਾ ਕਹਿੰਦੇ ਕਿ ਹੁੰਦੇ ਰਾਜੇ ਮਹਾਰਾਜਿਆਂ ਨੂੰ ਵੀ ਟਾਈਮ ਨੇ ਬਹੁਤ ਤਜਰਬੇ ਵੀ ਦਿੱਤੇ ਆ ਤੇ ਬਹੁਤ ਕੁਝ ਸਿਖਾਇਆ ਵੀ ਆ ਤੇ ਨਾਲ ਹੀ ਕਹਿੰਦੇ ਕਿ ਕਾਗਜ਼ ਕੀ ਕਿਸ਼ਤੀ ਥੀ ਪਾਣੀ ਕਾ ਕਿਨਾਰਾ ਥਾ ਖੇਲਨੇ ਕੀ ਮਸਤੀ ਥੀ ਯੇ ਦਿਲ ਵੀ ਆਵਾਰਾ ਥਾ ਕਹਾਂ ਆ ਗਏ ਇਸ ਸਮਝਦਾਰੀ ਕੀ ਦਲਦਲ ਮੇ ਵੋ ਨਾਦਾਨ ਬਚਪਨ ਵੀ ਕਿਤਨਾ ਪਿਆਰਾ ਥਾ ਤੇ ਲਓ ਫਿਰ ਅੱਜ ਆਪਾਂ ਤੁਹਾਨੂੰ ਲੈ ਚੱਲਿਆ ਬਚਪਨ ਦੇ ਉਹਨਾਂ ਹੀ ਪਲਾਂ ਦੇ ਵਿੱਚ ਸਾਉਣ ਦੇ ਮਹੀਨੇ ਦੇ ਵਿੱਚ ਜਦੋਂ ਬੱਚੇ ਹੁੰਦੇ ਹੋਵੋਗੇ ਚਲੋ ਵੱਡੇ ਹੋ ਕੇ ਤਾਂ ਸ਼ਾਇਦ ਨਾ ਹੀ ਦੇਖੀਆਂ ਹੁਣ ਤੀਆਂ ਤੁਸੀਂ ਪਰ ਜਦੋਂ ਛੋਟੇ ਹੁੰਦੇ ਆ ਉਦੋਂ ਤਾਂ ਫਿਰ ਲੁਕ ਲੁਕ ਕੇ ਤੀਆਂ ਆਪਾਂ ਦੇਖ ਹੀ ਲੈਂਦੇ ਹਾਂ ਜਾਂ ਫਿਰ ਵੱਡੀਆਂ ਭੈਣਾਂ ਦੇ ਨਾਲ ਜਾਂ ਫਿਰ ਘਰ ਦੀ ਜਿਹੜੀ ਵੀ ਸੁਹਾਣੀ ਤੀਆਂ ਦੇ ਤਿਉਹਾਰ ਦੇ ਉੱਪਰ ਜਾਂਦੀ ਆ ਜੀ ਗਿੱਧੇ ਪਾਉਣ ਦੇ ਲਈ ਉਹਨਾਂ ਨੂੰ ਆਪਾਂ ਫੋਲੋ ਕਰਦੇ ਹੀ ਹੁੰਦੇ ਆ ਤੇ ਅੱਗੇ ਰਾਜ ਮੋਹਿੰਦਰ ਭਾਜੀ ਉਹਨਾਂ ਨੇ ਸਿੰਦਰ ਸਰਤਾਜ ਦਾ ਗੀਤ ਚੰਨਾ ਦਾ ਬਲੈਕ ਪ੍ਰਿੰਸ ਦੇ ਵਿੱਚੋਂ ਸੁਣਨਾ ਚਾਹਿਆ ਜ਼ਰੂਰ ਗਾਣਾ ਤੁਹਾਨੂੰ ਸੁਣਾਵਾਂਗੇ ਤੇ ਮੂਵੀ ਬਲੈਕ ਪ੍ਰਿੰਸ ਜੀ ਮੇਰੇ ਖਿਆਲ ਦੇ ਵਿੱਚ ਜਿਹਨੇ ਨਹੀਂ ਦੇਖੀ ਉਹਨੇ ਜ਼ਿੰਦਗੀ ਦਾ ਇੱਕ ਬਹੁਤ ਹੀ ਪਿਆਰਾ ਜਿਹਾ ਲਮਹਾ ਮੇਰੇ ਖਿਆਲ ਦੇ ਵਿੱਚ ਬਾਕੀ ਤੁਹਾਡਾ ਕੀ ਆ ਉਹਨੇ ਮੈਂ ਕਹਿ ਸਕਦੀ ਉਹ ਮਿਸ ਕਰ ਦਿੱਤਾ ਤੇ ਹਾਲੇ ਵੀ ਤੁਸੀਂ ਕਹਿੰਦੇ ਆ ਟਾਈਮ ਨਹੀਂ ਲੰਘਿਆ ਤੁਸੀਂ ਇਹ ਮੂਵੀ ਜ਼ਰੂਰ ਦੇਖੋ ਮੂਵੀ ਬਹੁਤ ਹੀ ਵਧੀਆ ਵਾ ਬਹੁਤ ਸੋਹਣੀ ਅਦਾਕਾਰੀ ਆ ਤੇ ਮੂਵੀ ਬਹੁਤ ਹੀ ਵਧੀਆ ਸੰਦੇਸ਼ ਵੀ ਦਿੰਦੀ ਆ ਤੇ ਤੁਹਾਨੂੰ ਤੁਹਾਡੇ ਇਤਿਹਾਸ ਬਾਰੇ ਬਹੁਤ ਕੁਛ ਦੱਸਦੀ ਵੀ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਰਾਜ ਮਹਿੰਦਰ ਸਿੰਘ ਤੇ ਕਹਿੰਦੇ ਉੱਗ ਆਏ ਖੇਤਾਂ ਵਿੱਚ ਲੋਹੇ ਦੇ ਟਾਵਰ ਮੇਰੇ ਖੇਤਾਂ ਦੀਆਂ ਚਿੜੀਆਂ ਬਹੁਤ ਰੋਈਆਂ ਹੋਈ ਤੇਜ਼ਾਬਾਂ ਦੀ ਗਲੀਆਂ ਚ ਬਾਰਿਸ਼ ਮੇਰੇ ਪਿੰਡ ਦੀਆਂ ਕੁੜੀਆਂ ਬਹੁਤ ਰੋਈਆਂ ਜਦ ਰੁੱਖਾਂ ਨੂੰ ਵੱਢ ਕੇ ਬਣਾਈਆਂ ਚ ਗਾਠਾਂ ਤੇ ਮੇਰੇ ਜੂਹ ਦੀਆਂ ਛਾਵਾਂ ਬਹੁਤ ਰੋਈਆਂ ਜਦ ਚਿੱਟੇ ਨੇ ਚਿੱਟੇ ਵਿਛਾ ਦਿੱਤੇ ਸੱਥਰ ਤਾਂ ਮੇਰੇ ਦੇਸ਼ ਦੀਆਂ ਮਾਵਾਂ ਬਹੁਤ ਰੋਈਆਂ ਜਿਉਂਦਾ ਰਹਿ ਪੁੱਤਾਂ ਜਵਾਨੀਆਂ ਮਾਣੇ ਲੱਗੀਆਂ ਨਾ ਜੋ ਦੁਆਵਾਂ ਬਹੁਤ ਰੋਈਆਂ ਸੋ ਵਾਕਈ ਜੀ ਪੰਜਾਬ ਨੂੰ ਜਿਸ ਦਲਦਲ ਨੇ ਘੇਰਿਆ ਹੋਇਆ ਵਾ ਉਹ ਸਾਨੂੰ ਪਤਾ ਹੀ ਆ ਤੇ ਜਦੋਂ ਇਹ ਦਲਦਲ ਆਪਣਾ ਹੋਰ ਰੰਗ ਦਿਖਾਉਂਦੀ ਆ ਤਾਂ ਫਿਰ ਮਾਵਾਂ ਤਾਂ ਕੀ ਜੀ ਹਰ ਕਿਸੇ ਦੇ ਦਿਲ ਦੇ ਵਿੱਚੋਂ ਇੱਕ ਤਰ੍ਹਾਂ ਦੀ ਹੂਕ ਨਿਕਲਦੀ ਆ ਤੇ ਉਸ ਹੂਕ ਨੂੰ ਬਰਦਾਸ਼ਤ ਕਰਨਾ ਵੀ ਬਹੁਤ ਔਖਾ ਹੁੰਦਾ ਤੇ ਮਨਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਲਓ ਜੀ ਸਤਿ ਸ੍ਰੀ ਅਕਾਲ ਮਨਦੀਪ ਜੀ ਤੁਹਾਡੀ ਪਹੁੰਚ ਗਈ ਆ ਤੇ ਇੱਧਰ ਚੌਦਾਂ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮਿੰਟੂ ਭਾਜੀ ਨੂੰ ਵੀ ਤੇ ਮੈਨੂੰ ਵੀ ਤੇ ਲਓ ਜੀ ਫਿਰ ਇਹਨਾਂ ਨੇ ਇੱਕ ਸਾਨੂੰ ਲਿਖਤ ਭੇਜੀ ਆ ਕਹਿੰਦੇ ਧੀ ਦੀ ਮਾਂ ਨੂੰ ਪੁਕਾਰ ਖੁਸ਼ ਸਾਰੇ ਜਦੋਂ ਵੀਰਾ ਹੋਇਆ ਤੇ ਮੈਂ ਜੰਮੀ ਤਾਂ ਟੱਬਰ ਹੋਇਆ ਨਾ ਮੈਂ ਮੰਗਦੀ ਜਾਇਦਾਦ ਤੇ ਨਾ ਹੀ ਪੈਸੇ ਕਾਰ ਨੀ ਮਾਂ ਬਸ ਪੁੱਤਾਂ ਵਾਂਗੂ ਪੁੱਤਾਂ ਵਾਂਗੂ ਮੈਨੂੰ ਵੀ ਦੇ ਦੇ ਪਿਆਰ ਨੀ ਮਾਂ ਦਿਲ ਲਾ ਕੇ ਮੈਂ ਬਹੁਤ ਪੜਾਂਗੀ ਆਪਣੇ ਪੈਰੀ ਆਪ ਖੜਾਂਗੀ ਤੇਰੀ ਚੁੰਨੀ ਚੇਤੇ ਰੱਖ ਤੇ ਬਾਪੂ ਦੀ ਦਸਤਾਰ ਨੀ ਮਾਂ ਬਸ ਪੁੱਤਾਂ ਵਾਂਗੂ ਮੈਨੂੰ ਵੀ ਦੇ ਪਿਆਰ ਨੀ ਮਾਂ ਧਾਲੀਵਾਲ ਦੇ ਨਿਗਾਹ ਚ ਪੈ ਗਈ ਕਲਮ ਯੋਧੇ ਦੀ ਲਿਖਣੋਂ ਰਹਿ ਗਈ ਸੁਰਖੀ ਸੀ ਕਿ ਨਵ ਜੰਮੀ ਦੀ ਸੁੱਟ ਗਿਆ ਰਾਹ ਵਿੱਚ ਕਾਰ ਨੀ ਮਾਂ ਬਸ ਪੁੱਤਾਂ ਵਾਂਗੂ ਮੈਨੂੰ ਵੀ ਦੇ ਦੇ ਪਿਆਰ ਨੀ ਮਾਂ ਹਾਂਜੀ ਜੋਧਾ ਸਿੰਘ ਧਾਲੀਵਾਲ ਭਾਜੀ ਬਹੁਤ ਸੋਹਣਾ ਲਿਖਦੇ ਆ ਤੇ ਇਹਨਾਂ ਦੀਆਂ ਲਿਖਤਾਂ ਵਾਕਈ ਜੀ ਸਾਡੇ ਅੱਜ ਕੱਲ ਦੇ ਸਮਾਜਿਕ ਤਾਣੇ ਬਾਣੇ ਤੇ ਕਰਾਰੇ ਚੋਟ ਵੀ ਹੁੰਦੀਆਂ ਨੇ ਤੇ ਇੱਕ ਸੰਦੇਸ਼ ਵੀ ਹੁੰਦਾ ਵਾ ਇਹਨਾਂ ਦੀਆਂ ਲਿਖਤਾਂ ਦੇ ਵਿੱਚ। ਬਹੁਤ ਸੋਹਣਾ ਲਿਖਦੇ ਹੋ ਭਾਜੀ, ਤੁਸੀਂ ਇਸੇ ਤਰ੍ਹਾਂ ਹੀ ਲਿਖਦੇ ਰਹੋ ਜੀ, ਬਸ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ। ਤੇ ਅੱਗੇ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸੁਖਾਤੂਰ ਤੇ ਮਿੰਟੂ ਬਰਾੜ ਭਾਜੀ ਨੂੰ ਵੀ ਤੇ ਸਰਬਜੀਤ ਭਾਜੀ ਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਜਿਹੜੀਆਂ ਉਹਨਾਂ ਨੇ ਸਾਨੂੰ ਬੋਲੀ ਵੀ ਭੇਜੀ ਆ ਜੀ, ਸੋਨਾ ਦੀਆਂ ਬੋਲੀਆਂ ਵਾ ਜਿਹੜੀਆਂ ਉਹ ਵੀ ਆਪਾਂ ਜ਼ਰੂਰ ਸੁਣਦੇ ਆ। ਤੇ ਰਵਿੰਦਰ ਰਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਮਿੰਟੂ ਭਾਜੀ ਨੂੰ ਵੀ ਤੇ ਮੈਨੂੰ ਵੀ ਸਤਿ ਸ਼੍ਰੀ ਅਕਾਲ ਕਹਿ ਰਹੇ ਆ ਤੇ ਨਾਲ ਹੀ ਕਹਿੰਦੇ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਬੋਬੀ ਭੈਣ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ ਤੇ ਕਹਿੰਦੇ ਹੋ ਸੁਣਾਓ ਕਿੱਦਾਂ ਹੋ ਭੈਣ ਜੀ। ਅਸੀਂ ਬਹੁਤ ਵਧੀਆ ਭਾਜੀ ਬੋਲੀਆਂ ਦੀ ਉਡੀਕ ਕਰ ਰਹੇ ਹਾਂ ਤੁਹਾਡੇ ਵੱਲੋਂ ਤੇ ਅੱਜ ਤੁਸੀਂ ਕੀ ਗੱਲ ਸਾਨੂੰ ਗੁੱਡ ਮਾਰਨਿੰਗ ਵੀ ਲੈ ਕੇ ਭੇਜ ਦਿੱਤਾ, ਬੋਲੀ ਤਾਂ ਅੱਜ ਪਾਉਣੀ ਪੈਣੀ ਆ ਜੀ, ਕੋਈ ਨਾ ਕੋਈ ਬੋਲੀ ਸੁਣਾ ਦੋ। ਤੇ ਕੁੜੀਆਂ ਦੀਆਂ ਬੋਲੀਆਂ ਤੇ ਮੁੰਡਿਆਂ ਦੀਆਂ ਵੀ ਜੀ ਭੰਗੜੇ ਦੀਆਂ ਬੋਲੀਆਂ ਹੁੰਦੀਆਂ ਹੀ ਆ ਨਾ, ਤੇ ਜਾਂ ਫਿਰ ਉਹ ਜਿਹੜਾ ਮੁੰਡਿਆਂ ਵਾਲਾ ਗਿੱਧਾ ਵੀ ਹੁੰਦਾ ਵਾ ਨਾ ਇੱਕ, ਉਹਦਾ ਮੈਨੂੰ ਹੁਣ ਨਾਮ ਤਾਂ ਨੀ ਯਾਦ ਹੈਗਾ ਕਿ ਉਹਨੂੰ ਕੀ ਕਹਿੰਦੇ ਆ, ਵੈਸੇ ਸਾਡੇ ਵੱਲ ਤਾਂ ਸ਼ਾਇਦ ਆਈ ਥਿੰਕ ਮਲਵਈ ਗਿੱਧਾ ਕਹਿੰਦੇ ਆ। ਸੋ ਗਿੱਧੇ ਦੀਆਂ ਬੋਲੀਆਂ ਮੈਨੂੰ ਨੀ ਲੱਗਦਾ ਕਿਸੇ ਨੂੰ ਨਹੀਂ ਆਉਂਦੀਆਂ ਹੋਣਗੀਆਂ, ਤੇ ਵੈਸੇ ਵੀ ਕਹਿੰਦੇ ਆ ਨਾ ਕਿ ਉਹ ਕਾਹਦੀ ਪੰਜਾਬਣ ਜਿਹਨੂੰ ਨੱਚਣਾ ਨੀ ਆਉਂਦਾ, ਤੇ ਨੱਚਣ ਦੇ ਨਾਲ ਫਿਰ ਮੈਂ ਅੱਜ ਇਹ ਕਹਿੰਦੀ ਆ ਕਿ ਉਹ ਕਿਹੜਾ ਪੰਜਾਬੀ ਆ ਕਿ ਜਿਹਨੂੰ ਬੋਲੀ ਨੀ ਆਉਂਦੀ ਹੈਗੀ। ਸੋ ਬੋਲੀ ਆ ਜੀ ਜਿਹੜੀ ਉਹ ਫਿਰ ਅੱਜ ਦੇਖਦੇ ਆ ਹਨਾ ਕਿਹਦੀਆਂ ਕਿਹਦੀਆਂ ਬੋਲੀਆਂ ਤੇ ਕਿੱਦਾਂ ਕਿੱਦਾਂ ਦੀਆਂ ਆਉਂਦੀਆਂ ਨੇ। ਠੀਕ ਹੈ ਸਾਹ ਸਿਡਨੀ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਡਰਾਈਵਿੰਗ ਕਰਦੇ ਸੁਣਦੇ ਆ ਜੀ, ਫਿਰ ਬਾਅਦ ਹੀ ਹਾਜ਼ਰੀ ਲੱਗਦੀ ਆ ਹੁਣ ਤਾਂ ਬਹੁਤ ਸੋਹਣਾ ਜੀ। ਕੀ ਗੱਲ ਜੀ, ਤੁਸੀਂ ਕਿੱਥੇ ਰਹਿੰਦੇ ਹੋ, ਈਦ ਦੇ ਚੰਦ ਵੀ ਬਣੇ ਰਹਿੰਦੇ ਹੋ ਹਨਾ, ਫਿਰ ਬਾਅਦ ਹਾਜ਼ਰੀ ਕਿਉਂ ਲੱਗਦੀ ਆ, ਹਾਜ਼ਰੀ ਲਵਾ ਦਿਆ ਕਰੋ। ਹਾਂ ਪਰ ਜੇ ਕੰਮਾਂ ਕਾਰਾਂ ਦਾ ਕੋਈ ਝਮੇਲਾ ਏਦਾਂ ਦਾ ਪਿਆ ਹੋਇਆ, ਮਜਬੂਰੀਆਂ ਪਰਦੇਸਾਂ ਦੀਆਂ, ਫਿਰ ਤਾਂ ਕੋਈ ਗੱਲ ਨੀ ਜੀ, ਅਸੀਂ ਵੀ ਤੁਹਾਡੇ ਨਾਲ ਆ ਤੇ ਅਸੀਂ ਤੁਹਾਡੀ ਪ੍ਰੋਬਲਮ ਨੂੰ ਤੇ ਤੁਹਾਡੀ ਇਸ ਮਜਬੂਰੀ ਨੂੰ ਸਮਝਦੇ ਹਾਂ। ਤੇ ਜਿੰਨਾ ਵੀ ਤੁਸੀਂ ਸਾਡੇ ਲਈ ਟਾਈਮ ਕੱਢਦੇ ਹੋ, ਜਿੰਨਾ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਹੋ, ਉਹੀ ਸਾਡੇ ਲਈ ਸਿਰ ਮੱਥੇ ਆ। ਅੱਗੇ ਜੀ ਜਗਤਾਰ ਸਿੰਘ, ਜਗਤਾਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਹਰਮਨ ਪਰਿਵਾਰ ਨੂੰ, ਕਹਿੰਦੇ ਕਿ ਪ੍ਰੋਗਰਾਮ ਗੋਇੰਗ ਗੁੱਡ, ਕਹਿੰਦੇ ਪਲੀਜ਼ ਸੌਂਗ ਪਲੇ ਕਰ ਦਿਓ ਜੀ ਸਰਦਾਰ ਬਾਈ ਰਣਜੀਤ ਬਾਵਾ ਤੇ। ਇਹਨਾਂ ਨੇ ਸਾਨੂੰ ਜੀ ਬੋਲੀ ਭੇਜੀ ਆ, ਸੋ ਇਹਨਾਂ ਦੀ ਬੋਲੀ ਆ ਜਿਹੜੀ ਉਹ ਆਪਾਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਸੋ ਲਓ ਜੀ ਪਹਿਲਾਂ ਆਪਾਂ ਕਿਉਂ ਨਾ ਇੱਕ ਦੋ ਜਿਹੜੀਆਂ ਬੋਲੀਆਂ ਸਾਨੂੰ ਆਈਆਂ ਸੀਗੀਆਂ, ਇੱਕ ਆਈ ਸੀਗੀ ਸੁੱਖਾ ਤੂਰ ਦੀ, ਕਿਉਂਕਿ ਉਹ ਬੋਲੀ ਵੀ ਸੁਣਨੀ ਆ ਆਪਾਂ, ਤੇ ਨਾਲ ਦੀ ਨਾਲ ਸਾਨੂੰ ਜਗਤਾਰ ਸਿੰਘ ਨੇ ਵੀ ਬੋਲੀ ਭੇਜੀ ਆ, ਉਹ ਵੀ ਆਪਾਂ ਸੁਣਦੇ ਆ। ਤੇ ਅੱਗੇ ਜਸਵਿੰਦਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਸੇਮ ਥਿੰਗ ਹੈਪਨ ਵਿਦ ਮਨਮੋਹਨ ਸਿੰਘ। ਲਓ ਜੀ ਇਹਨਾਂ ਨੇ ਕੀਤੀ ਆ ਕਰਾਰੀ ਚੋਟ, ਹਾਂ ਜੋ ਕਿ ਖਬਰਾਂ ਬਾਰੇ ਗੱਲਬਾਤ ਚੱਲ ਰਹੀ ਸੀਗੀ ਉਸਦੇ ਬਾਰੇ, ਤੇ ਲਓ ਫਿਰ ਉਹਨਾਂ ਨੂੰ ਤਾਂ ਉਹਨਾਂ ਦਾ ਸਵਾਲ ਦਾ ਜਵਾਬ ਮਿਲ ਵੀ ਗਿਆ ਹੋਏਗਾ, ਕਿਉਂਕਿ ਮਿੰਟੂ ਭਾਜੀ ਆਲਰੇਡੀ ਦੱਸ ਚੁੱਕੇ ਆ। ਤੇ ਅੱਗੇ ਜੀ ਸਿਮਰਨਜੀਤ ਸਿੰਘ ਨੇ, ਉਹਨਾਂ ਨੇ ਜੀ ਕਹਿੰਦੇ ਪਲੀਜ਼ ਪਲੇ ਬੋਬੀ ਜੀ ਕਵਿਸ਼ਰੀ, ਉਹਨਾਂ ਨੇ ਕਵਿਸ਼ਰੀ ਸੁਣਨਾ ਚਾਹਿਆ ਤੇ ਗਾਣਾ ਸਾਨੂੰ ਉਹਨਾਂ ਨੇ ਭੇਜ ਵੀ ਦਿੱਤਾ ਵਾ ਕਲੀਆਂ ਸ਼ਾਨਦਾਰ ਜੀ 72। ਸੋ ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ ਜੀ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇਹ ਜੋ ਤੁਸੀਂ ਸਾਨੂੰ ਫਰਮਾਇਸ਼ ਕੀਤੀ ਆ ਉਹ ਸੁਣਾਉਣ ਦੇ ਲਈ। ਲਓ ਜੀ ਫਿਰ ਮੇਰੀ ਭੈਣ ਕੁਲਦੀਪ ਕੌਰ ਵੀ ਆ ਗਈ ਆ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਹਰਮਨ ਰੇਡੀਓ ਦੇ ਪੇੜੇ ਵਿੱਚ ਬੈਠੇ ਹੋਇਆਂ ਨੂੰ, ਕਹਿੰਦੇ ਸਮਾਂ ਵਧੀਆ ਬਤੀਤ ਹੋਵੇ। ਤੇ ਬੋਲੀ ਪਾਈ ਆ ਜੀ ਉਹਨਾਂ ਨੇ, ਕਹਿੰਦੇ ਹੋ ਧਾਵੇ 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 ਭਈ ਸਟੱਡੀ ਵੀਜ਼ਾ ਆਸਟ੍ਰੇਲੀਆ ਦਾ, ਖਿੱਚ ਖਿੱਚ ਕੇ ਪੰਜਾਬੀ ਲਿਆਵੇ, ਦਾਖਲਾ ਤਾਂ ਕੁੱਕਰੀ ਚ ਪਰ ਮੁੰਡਾ 20-20 ਘੰਟੇ ਕੈਬ ਚਲਾਵੇ, ਬਈ ਕੈਬਾਂ ਵਾਲਾ ਕੰਮ ਨੀ ਬੁਰਾ, ਮੁੰਡਾ ਨੋਟਾਂ ਦੀਆਂ ਪੰਡਾਂ ਬੰਨੀ ਜਾਵੇ, ਮੋਢੇ ਉੱਤੇ ਕੋਈ ਹੱਥ ਨਾ ਧਰੇ, ਬਿਨਾਂ ਮਾਂ ਕੌਣ ਗਲੇ ਨਾ ਲਾਵੇ, ਘਰਦਿਆਂ ਨੂੰ ਯਾਦ ਕਰਕੇ ਸਾਰੀ ਰਾਤ ਨੀਂਦ ਨਾ ਆਵੇ, ਘਰਦਿਆਂ ਨੂੰ ਯਾਦ ਕਰਕੇ ਸਾਰੀ ਰਾਤ ਨੀਂਦ ਨਾ ਆਵੇ। ਤੇ ਬਾਕੀ ਉਹਨਾਂ ਨੇ ਸਾਨੂੰ ਭੇਜੀਆਂ ਜੀ ਟੈਲੀਗ੍ਰਾਮ ਦੇ ਜ਼ਰੀਏ ਬੋਲੀਆਂ ਭੇਜੀਆਂ ਨੇ ਵੋਇਸ ਮੈਸੇਜ, ਸੋ ਆਪਾਂ ਉਹ ਵੀ ਸੁਣਦੇ ਆ। ਤੇ ਕਹਿੰਦੇ ਲਓ ਜੀ ਇਹ ਬੋਲੀਆਂ ਪੰਜਾਬ ਤੋਂ ਵਟਸਐਪ ਰਾਹੀਂ ਚੱਲ ਕੇ ਆਈਆਂ ਨੇ, ਤੇ ਵੱਡੀ ਭੈਣ ਦੇ ਨਾਲ ਰਲ ਮਿਲ ਕੇ ਪਾਈਆਂ ਪਾਈਆਂ ਪੈਠ ਕੇ, ਕਹਿੰਦੇ ਪੂਰੀ ਰਾਤ ਕਹਿੰਦੇ ਤੀਆਂ ਲਾਈਆਂ ਨੇ ਫਿਰ ਭੈਣਾਂ ਭੈਣਾਂ ਨੇ। ਕਿਆ ਬਾਤ ਹੈ ਜੀ, ਚਲੋ ਬਹੁਤ ਵਧੀਆ ਗੱਲ ਆ ਨਾ। ਉਹ ਕਹਿੰਦੇ ਹੁੰਦੇ ਸਾਉਣ ਦੇ ਮਹੀਨੇ ਦੀਆਂ ਬੋਲੀਆਂ ਵੀ ਬਹੁਤ ਆ ਨਾ, ਉਹ ਕਹਿੰਦੇ ਹੁੰਦੇ ਆ ਨਾ ਕਿ ਸਾਉਣ ਮਹੀਨਾ ਬਰੇ ਮੇਘਲਾ, ਸਾਉਣ ਮਹੀਨਾ ਬਰੇ ਮੇਘਲਾ, ਪੈਣ ਗੁਲਾਬੀ ਬਾਣਾ, ਸਿੰਘਾ ਵੇ ਤੇਰੇ ਨਾਨਕੀ ਨੇ ਤੀਆਂ ਵੇਖਣ ਜਾਣਾ। ਸੋ ਅੱਜ ਮੈਂ ਆ ਰਹੀ ਹਾਂ ਜੀ ਤੁਹਾਡੇ ਸਾਰਿਆਂ ਦੇ ਸ਼ਹਿਰ ਵਿੱਚ ਤੀਆਂ ਵੇਖਣ ਦੇ ਲਈ, ਤੇ ਦੇਖਦੇ ਆ ਕਿੱਦਾਂ ਕਿੱਦਾਂ ਵਾ। ਪਰ ਇਸ ਬੋਲੀ ਦਾ ਨਾ ਇੱਕ ਜਵਾਬ ਵੀ ਆ, ਉਹ ਅੱਗੋਂ ਕਹਿੰਦਾ ਵਾ ਕਿ ਸਾਉਣ ਮਹੀਨਾ ਬਰੇ ਮੇਘਲਾ, ਪੈਣ ਗੁਲਾਬੀ ਬਾਣਾ, ਹੈ ਨੀ ਨੀ ਮੇਰੇ ਨਾਨਕੇ ਤੂੰ ਕਿਹੜੇ ਖੂਹ ਵਿੱਚ ਜਾਣਾ। ਸੋ ਹੁਣ ਤੁਸੀਂ ਨਾ ਮੈਨੂੰ ਇਹ ਕਹਿ ਦਿਓ ਕਿ ਹੈ ਨੀ ਨੀ ਮੇਰੇ ਨਾਨਕੇ ਤੂੰ ਕਿਹੜੇ ਖੂਹ ਵਿੱਚ ਜਾਣਾ। ਖੂਹ ਵਿੱਚ ਨੀ, ਮੈਨੂੰ ਪਤਾ ਜੀ ਹਾਸੇ ਵਾਸੇ ਰਸਤੇ ਘਰਾਂ ਦੇ ਵਿੱਚੋਂ ਤੁਸੀਂ ਸਾਰੇ, ਤੇ ਨਾਨਕੇ ਦਾਦਕੇ ਸਭ ਦੇ ਇਸੇ ਤਰ੍ਹਾਂ ਸਲਾਮਤ ਰਹਿਣ, ਤੇ ਇਸੇ ਤਰ੍ਹਾਂ ਆਪਾਂ ਅੱਜ ਖੂਬ ਰੌਣਕਾਂ ਲਾਵਾਂਗੇ। ਇੱਕ ਬੋਲੀ ਤੁਹਾਨੂੰ ਹੋਰ ਮੈਂ ਵੀ ਸੁਣਾ ਦਿੰਦੀ ਹਾਂ, ਕਹਿੰਦੇ ਨਾ ਕਿ ਸਾਉਣ ਮਹੀਨਾ ਬਰੇ ਮੇਘਲਾ, ਸਾਉਣ ਮਹੀਨਾ ਬਰੇ ਮੇਘਲਾ, ਗੋਡੇ ਗੋਡੇ ਗਾਰਾ, ਬੇਨੀ ਮਰਸੀ ਜਾਂਦੀ ਆ, ਮੰਨਾ ਲੈ ਠਾਣੇਦਾਰਾ, ਬੇਨੀ ਮਰਸੀ ਜਾਂਦੀ ਆ। ਸਾਉਣ ਮਹੀਨਾ ਬਰੇ ਮੇਗਲਾ ਸਾਉਣ ਮਹੀਨਾ ਬਰੇ ਮੇਗਲਾ ਗੋਡੇ ਗੋਡੇ ਕਹਾਣੀ ਮੈਂ ਸੁਣੀਆਂ ਸੁਣੀਆਂ ਕਮਲੇ ਨੀ ਚੜ ਗਿਆ ਚਾਹੀ ਮੈਂ ਸੁਣੀਆਂ ਸੁਣੀਆਂ ਕਮਲੇ ਨੀ ਚੜ ਗਿਆ ਚਾਹ ਤੇ ਲਓ ਜੀ ਫਿਰ ਆਪਾਂ ਦੇਖਦੇ ਹਾਂ ਬਾਕੀ ਸਾਨੂੰ ਕਿੱਦਾਂ ਦੀਆਂ ਬੋਲੀਆਂ ਆਈਆਂ ਬੋਲੀਆਂ ਬਹੁਤ ਆ ਚੁੱਕੀਆਂ ਨੇ ਤੇ ਸੁਣਦੇ ਹਾਂ ਜੀ ਪਹਿਲਾਂ ਸਾਨੂੰ ਜਿਹੜੀਆਂ ਟੈਲੀਗ੍ਰਾਮ ਦੇ ਉੱਪਰ ਜਿਹੜੀਆਂ ਕਿ ਸਾਨੂੰ ਵੋਇਸ ਮੈਸੇਜ ਬੋਲੀਆਂ ਆਈਆਂ ਸੋ ਮੈਂ ਰਿਕੁਐਸਟ ਕਰਦੀ ਹਾਂ ਸਰਬਜੀਤ ਭਾਜੀ ਨੂੰ ਜਿਹੜੇ ਕਿ ਅੱਜ ਟੈਕਨੀਕਲ ਸਪੋਰਟ ਹਮੇਸ਼ਾ ਦੀ ਤਰ੍ਹਾਂ ਦੇ ਰਹੇ ਆ ਇੰਨੀ ਸੁਬਾ ਸੁਬਾ ਉੱਠ ਕੇ ਤੇ ਤੁਹਾਡੇ ਸਾਰਿਆਂ ਦੇ ਮਨ ਪਸੰਦ ਦੇ ਗਾਣੇ ਤੇ ਅੱਜ ਤੱਕ ਸਪੈਸ਼ਲੀ ਜੋ ਸੌਣ ਦਾ ਅਸੀਂ ਇੱਥੇ ਤੀਆਂ ਲਾਈ ਬੈਠੇ ਆ ਨਾ ਉਹ ਵੀ ਸਾਰਾ ਉਹਨਾਂ ਦੇ ਸਿਰ ਤੇ ਆ ਕਿਉਂਕਿ ਉਹਨਾਂ ਨੇ ਹੀ ਹੁਣ ਆਪਾਂ ਨੂੰ ਸਾਰਿਆਂ ਨੂੰ ਕਿਹਨੇ ਕਿੱਦਾਂ ਦੀਆਂ ਬੋਲੀਆਂ ਭੇਜੀਆਂ ਤੇ ਕਿੱਦਾਂ ਦਾ ਸੰਦੇਸ਼ ਭੇਜਿਆ ਸੁਣਦੇ ਆ ਜੀ ਚਲੋ ਫਿਰ ਵੋਇਸ ਮੈਸੇਜ ਬੋਲੀਆਂ ਦਾ ਸੁੱਖੇ ਤੂਰ ਦਾ ਕਰ ਦੋ ਭਾਜੀ ਪਹਿਲਾਂ ਜਾਂ ਕੁਲਦੀਪ ਕੌਰ ਦੀ ਕਰ ਦੋ ਲਓ ਜੀ ਫਿਰ ਹਾਲੇ ਥੋੜੀ ਜੀ ਪ੍ਰੋਬਲਮ ਆ ਰਹੀ ਸੀਗੀ ਕਿ ਬੋਲੀਆਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਉਹਨਾਂ ਚਿਰ ਮੈਂ ਕਿਹਾ ਚਲੋ ਇੱਕ ਹੋਰ ਗੱਲ ਇੱਕ ਮੈਸੇਜ ਪੜ੍ਹ ਲੈਂਦੇ ਹਾਂ ਕਿਉਂਕਿ ਲਿਖਤੀ ਬੋਲੀਆਂ ਵੀ ਸਾਨੂੰ ਬਹੁਤ ਆਈਆਂ ਵਾ ਤੇ ਅੱਗੇ ਜੀ ਦੀਪ ਪਲਾਹੀ ਕਹਿੰਦੇ ਬ੍ਰਾਟ ਸਾਹਿਬ ਹਰੇ ਹਰੇ ਘਾਹ ਉੱਤੇ ਸੱਪ ਫੂਕਾਂ ਮਾਰਦਾ ਵਾਲੀ ਬੋਲੀ ਸੁਣਾ ਦੇਵੋ ਉਹ ਤਾਂ ਮੁੱਕਰ ਗਏ ਬਈ ਬਹਿ ਬਹਿ ਕੇ ਨਿਕਲ ਗਏ ਕਹਿੰਦੇ ਵੀ ਨਾ ਐਕੀ ਬੋਲੀ ਹੁੰਦੀ ਆ ਉਹ ਸੁਣਾ ਗਿਆ ਸਾਈਕਲ ਵਾਲੀ ਆ ਹਰੇ ਹਰੇ ਘਾਹ ਉੱਤੇ ਸੱਪ ਵਾਲੀ ਤਾਂ ਉਹਨਾਂ ਨੂੰ ਆਈ ਨੀ ਬੋਲੀ ਹੁਣ ਕਹਿੰਦੇ ਹੁੰਦੇ ਨਾ ਕਿ ਜਿਹੜਾ ਬੋਲੇ ਤੇ ਉਹੀ ਕੁੰਡਾ ਖੋਲੇ ਹੁਣ ਤੁਸੀਂ ਗੱਲ ਸ਼ੁਰੂ ਕੀਤੀ ਹੈ ਤੇ ਤੁਸੀਂ ਦੱਸ ਦੋ ਜੀ ਅੱਗੇ ਕੀ ਆ ਨਾ ਹੋਇਆ ਤਾਂ ਫਿਰ ਮੈਂ ਦੱਸ ਦੂੰਗੀ ਤੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਕਹਿੰਦੇ ਆ ਚੱਕੋ ਬੋਲੀ ਤੇ ਬੋਲੀ ਅਸੀਂ ਇਹਨਾਂ ਦੀ ਕਹਿੰਦੇ ਮੈਂ ਤਾਂ ਤੈਨੂੰ ਲੈਣ ਆ ਗਿਆ ਮੈਂ ਤਾਂ ਤੈਨੂੰ ਲੈਣ ਆ ਗਿਆ ਤੂੰ ਬੜ ਬੈਠੀ ਖੁੰਜਨ ਲੈ ਕੇ ਜਾਊਂਗਾ ਮੋਤੀ ਬਾਗ ਦੀ ਕੁੰਜਨ ਲੈ ਕੇ ਜਾਊਂਗਾ ਮੋਤੀ ਬਾਗ ਦੀ ਕੁੰਜੇ ਕਿਆ ਬਾਤ ਹੈ ਜੀ ਇਹ ਤਾਂ ਆਪਦੇ ਮੋਤੀ ਬਾਗ ਦੀ ਕੁੰਜ ਨੂੰ ਲੈ ਕੇ ਜਾਣ ਲੱਗਿਆ ਪਰ ਉਧਰੋਂ ਉਹ ਵੀ ਰੌਲਾ ਪਾਈ ਬੈਠੀ ਆ ਉਹ ਕਹਿੰਦੀ ਨਾ ਮੈਂ ਨੀ ਜਾਣਾ ਹੈਗਾ ਮੈਂ ਉਹਨੂੰ ਪੁੱਛਿਆ ਵੀ ਕੀ ਚੱਕਰ ਹੋ ਗਿਆ ਇਹੋ ਜਿਹਾ ਕਿਹੜਾ ਕਲੇਸ਼ ਪੈ ਗਿਆ ਹਨਾ ਵੀ ਆਪਦੇ ਘਰ ਨੀ ਜਾਣਾ ਕਹਿੰਦੀ ਨਾ ਮੇਰਾ ਤਾਂ ਇੱਕ ਝਗੜਾ ਪਹਿਲਾਂ ਮੇਰਾ ਝਗੜਾ ਮਕਾਓ ਮੈਂ ਕਿਹਾ ਅੱਛਾ ਕਿਹੜਾ ਝਗੜਾ ਵਾ ਤਾਂ ਉਹ ਕਹਿੰਦੀ ਕਹਿੰਦੀ ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ਇੱਕੋ ਤਵੀਤ ਇਹਦੇ ਘਰਦਾਨੀ ਜਦੋਂ ਲੜਦਾ ਤਾਂ ਲਾਦੇ ਲਾਦੇ ਘਰਦਾਨੀ ਜਦੋਂ ਲੜਦਾ ਤੇ ਲਾਦੇ ਲਾਦੇ ਘਰਦਾਨੀ ਤੇ ਲਓ ਬਲਾਹੀ ਜੀ ਹੁਣ ਗਹਿਣੇ ਗੱਟਿਆਂ ਦੀ ਕਾਹਦੀ ਲੜਾਈ ਹੈ ਨਾ ਗਹਿਣੇ ਗੱਟਿਆਂ ਦੀ ਖਾਤਰ ਘਰ ਨਾ ਖਰਾਬ ਕਰਿਓ ਤੇ ਜਿਹੜਾ ਕਵਿਤੜੀ ਦੀ ਰੌਲਾ ਪੈ ਰਿਹਾ ਵਾ ਉਹਨੂੰ ਉਹਦੇ ਕੋਲ ਹੀ ਰਹਿਣ ਦੋ ਹਨਾ ਲੜਾਈ ਪਿਆਰ ਦੀ ਠੀਕ ਹੁੰਦੀ ਆ ਤੇ ਲਓ ਜੀ ਫਿਰ ਆਪਾਂ ਸੁਣਦੇ ਆ ਵੋਇਸ ਮੈਸੇਜ ਤੇ ਸਾਨੂੰ ਕਿਹੜੀਆਂ ਬੋਲੀਆਂ ਆਈਆਂ ਨੇ
ਆਉਂਦੀ ਕੁੜੀਏ ਜਾਂਦੀ ਕੁੜੀਏ ਉਲਟ ਦਿਸ਼ਾ ਨੂੰ ਜਾਵੇ ਨੀ ਕਾਲੀ ਕਾਲੀ ਪੈਰ ਪਾਟੀ ਲੈ ਤੀਆਂ ਲੱਗੀਆਂ ਬੋੜੀ ਦੀ ਛਾਵੇ ਨੀ ਕਾਲੀ ਕਾਲੀ ਪੈਰ ਪਾਟੀ ਲੈ ਤੋੜ ਦਿਓ ਨੀ ਇਸ ਪਾਗਾਂ ਵਾਲੇ ਛੱਜ ਨੂੰ ਤੋੜ ਦਿਓ ਨੀ ਇਸ ਪਾਗਾਂ ਵਾਲੇ ਛੱਜ ਨੂੰ ਸੌਣ ਦੇ ਮਹੀਨੇ ਵਿੱਚ ਬੋਲਦੇ ਨੇ ਮੋਰਨੀ ਸੌਣ ਦੇ ਮਹੀਨੇ ਵਿੱਚ ਬੋਲਦੇ ਨੇ ਮੋਰਨੀ ਨੱਚ ਬਰੋਬਰ ਮੇਰੇ ਅੱਜ ਵੇਖਾਂ ਤੇਰਾ ਜ਼ੋਰ ਨੀ ਨੱਚ ਬਰੋਬਰ ਮੇਰੇ ਅੱਜ ਵੇਖਾਂ ਤੇਰਾ ਜ਼ੋਰ ਨੀ ਗੰਦਲ ਵਰਗੀ ਨਾਰ ਸੁਣੀ ਦੀ ਗੰਦਲ ਵਰਗੀ ਨਾਰ ਸੁਣੀ ਦੀ ਚਾਂਜਰ ਨੂੰ ਛਣਕਾਵੇ ਬਈ ਧਰਤੀ ਨੱਚੇ ਅੰਬਰ ਨੱਚੇ ਬਲੇ 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 ਧਰਤੀ ਨੱਚੇ ਅੰਬਰ ਨੱਚੇ ਨੈਣ ਜਦੋਂ ਮਟਕਾਵੇ ਬਈ ਨਿੰਮਾ ਨਿੰਮਾ ਲਹਿਰਾ ਲਹਿਰਾ ਪਤਲਾ ਲੱਤ ਹਲਾਵੇ ਨੱਚਦੀ ਮੇਲਣ ਦਾ ਲੌਂਗ ਬੋਲੀਆਂ ਪਾਵੇ ਨੱਚਦੀ ਮੇਲਣ ਦਾ ਮੁੰਡੇ ਦਾ ਬਾਪੂ ਜਨ ਚੜ ਜਾਂਦਾ ਮੁੰਡੇ ਦਾ ਬਾਪੂ ਜਨ ਚੜ ਜਾਂਦਾ ਕੱਪੜੇ ਪਾ ਕੇ ਪੁੱਠੇ ਨੀ ਉੱਥੇ ਬੜੇ ਰੁਪਈਏ ਸੁੱਟੇ ਨੀ ਉੱਥੇ ਬੜੇ ਰੁਪਈਏ ਸੁੱਟੇ ਨੀ ਉੱਥੇ ਬੜੇ ਰੁਪਈਏ ਸੁੱਟੇ ਕੰਨਾਂ ਨੂੰ ਚੰਨਣ ਸਿਆ ਝੁੰਮ ਕੇ ਕੜਾ ਦੇ ਕੰਨਾਂ ਨੂੰ ਚੰਨਣ ਸਿਆ ਝੁੰਮ ਕੇ ਕੜਾ ਦੇ ਪਾ ਕੇ ਗਲੀ ਗਲੀ ਛਣਕਾਵਾਂਗੀ ਗੁਣ ਤੇਰੇ ਵਿੱਚ ਚੰਨਣ ਸਿਆ ਗੁਣ ਤੇਰੇ ਵਿੱਚ ਚੰਨਣ ਸਿਆ ਗਾਵਾਂਗੀ ਗੁਣ ਤੇਰੇ ਵਿੱਚ ਚੰਨਣ ਸਿਆ ਗਾਵਾਂਗੀ। आनी मामीए आनी मासीए आनी मामीए आनी मासीए आ पर जाइए अड़िए लेके सतगुर दा नाम गिदे विच वड़िए लेके सतगुर दा नाम गिदे विच वड़िए लेके सतगुर दा संतो बंतो होइया कठिया लगिया करन मगरूरी संतो बंतो होइया कठिया लगिया करन मगरूरी ओ कुड़ी आ गई नी आ कुड़ी आ गई ओ कुड़ी आ गई नी आ कुड़ी आ गई पाके सूट संदूरी जीदा लक पतला नच नच हो जे दूरी जीदा लक पतला नच नच हो जे दूरी जीदा लक पतला।
ਵਾਹ ਜੀ ਵਾਹ ਕਿਆ ਬਾਤ ਆ ਬੋਲੀਆਂ ਦੀ ਤਾਂ ਵਾਕਈ ਮੇਰੀ ਭੈਣ ਕੁਲਦੀਪ ਕੌਰ ਨੇ ਤਹਿ ਲਾ ਦਿੱਤੀ ਤੇ ਬਹੁਤ ਸੋਹਣੀਆਂ ਬੋਲੀਆਂ ਜੀ ਤੁਹਾਡੀਆਂ ਤੀਆਂ ਦਾ ਫਿਰ ਹਨਾ ਬਖੂਬੀ ਰਾਤ ਵੀ ਲੱਗ ਗਈਆਂ ਤੇ ਅੱਜ ਤੁਸੀਂ ਇੱਥੇ ਵੀ ਤੀਆਂ ਲਾਈ ਬੈਠੇ ਹੋ ਤੋ ਵਧੀਆ ਜੀ ਉਹ ਕਹਿੰਦੇ ਹੁੰਦੇ ਆ ਨਾ ਕਿ ਛਣ 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 ਜਦੋਂ ਕੱਚ ਦੀਆਂ ਬੰਗਾਂ ਵਿੱਚ ਬੰਗ ਵੱਜਦੀ ਤੇ ਸੋਹਣੀ ਗੋਲ ਮੋਲ ਗਿੱਧੇ ਚ ਪਿਆਰੀ ਲੱਗਦੀ ਸੋ ਏਦਾਂ ਹੀ ਆ ਜੀ ਮੇਰੀ ਭੈਣ ਬੜੀ ਪਿਆਰੀ ਲੱਗ ਰਹੀ ਆ ਜੀ ਗਿੱਧੇ ਦੀਆਂ ਬੋਲੀਆਂ ਦੇ ਨਾਲ ਤੇ ਬਾਕੀ ਕਹਿੰਦੇ ਆ ਨਾ ਕਿ ਪਹਿਲਾਂ ਵੀ ਦੱਸ ਦਿੱਤਾ ਕਿ ਜਦੋਂ ਗਿੱਧੇ ਦੀ ਤਾੜੀ ਵੱਜਦੀ ਹੈ ਤੇ ਜਿਹਦੇ ਮਨ ਦੇ ਵਿੱਚ ਚਾਅ ਤੇ ਫਿਰ ਕਹਿੰਦੇ ਹੁੰਦੇ ਨਾ ਕਿ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ ਤੇ ਬੋਲੀ ਮੈਂ ਪਾਵਾਂ ਨੱਚ ਗਿੱਧੇ ਵਿੱਚ ਤੂੰ ਤੇ ਇੱਧਰ ਜੀ ਜਗਤਾਰ ਸਿੰਘ ਉਹਨਾਂ ਨੇ ਵੀ ਸਾਨੂੰ ਇੱਕ ਬੋਲੀ ਭੇਜੀ ਸੀਗੀ ਚਲੋ ਮੈਂ ਉਸੇ ਤਰ੍ਹਾਂ ਸੁਣਾ ਦਿੰਦੀ ਹਾਂ ਉਹ ਇਹਨਾਂ ਨੇ ਬੋਲੀ ਭੇਜੀ ਸੀਗੀ ਕਿ ਤਾਵੇ 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 ਰਾਜ ਗਰਾਮਾਂ ਦੇ ਮੁੰਡਾ ਪੜ੍ਹਨ ਸਕੂਲੇ ਜਾਵੇ ਰਾਹ ਵਿੱਚ ਕੁੜੀ ਟੱਕਰੀ ਮੁੰਡਾ ਦੇਖ ਕੇ ਨੀਵੀਆਂ ਪਾਵੇ ਕੁੜੀ ਜਦੋਂ ਅੱਗ ਲੰਘ ਜੇ ਮੁੰਡਾ ਦੇਖ ਲਲਕਾਰਾ ਮਾਰੇ ਫੇਲ ਕਰਾਤਾ ਨੀ ਐ ਲੰਮੀਏ ਮਟਿਆਰੇ ਫੇਲ ਕਰਾਤਾ ਨੀ ਤੋ ਵਾਕਈ ਜੀ ਏਦਾਂ ਦੀਆਂ ਬੋਲੀਆਂ ਸਾਡੇ ਪੰਜਾਬ ਦੇ ਵਿੱਚ ਸਾਡੇ ਵਿਰਸੇ ਦੇ ਵਿੱਚ ਭਰੀਆਂ ਪਈਆਂ ਨੇ ਪਰ ਉਹ ਕਹਿੰਦੇ ਹੁੰਦੇ ਆ ਨਾ ਕਿ ਕਾਲਾ ਕੁੜਤਾ ਪਾਣਾ ਮੁੰਡਿਆ ਕਾਲਾ ਕੁੜਤਾ ਪਾਣਾ ਮੁੰਡਿਆ ਡਰੀਏ ਇਸ ਜਹਾਨੋਂ ਵੇ ਕੱਪੀਆਂ ਬੰਦਿਆਂ ਨੂੰ ਲੱਗਣ ਤੋਂ ਮਤਾਂ ਕੱਚੇ ਬੰਦਿਆਂ ਨੂੰ ਲੱਗਣ ਤਾਂ ਮਤਾਂ ਉੱਡ ਗਏ ਪਰ ਜਕਾਨੋਂ ਪਿਆਰਾ ਤੂੰ ਲੱਗਦਾ ਤੇਰਾ ਬੋਲ ਜਵਾਨੋਂ ਪਿਆਰਾ ਤੂੰ ਲੱਗਦਾ ਤੇਰਾ ਬੋਲ ਜਵਾਨੋਂ ਤੇ ਲਓ ਜੀ ਫਿਰ ਬੋਲੀਆਂ ਦੇ ਵਿੱਚ ਅੱਗੇ ਸੁੱਖੇ ਟੂਰ ਨੇ ਵੀ ਸਾਨੂੰ ਬੋਲੀਆਂ ਭੇਜੀਆਂ ਨੇ ਉਹ ਜ਼ਰੂਰ ਲਵਾਂਗੇ ਪਰ ਪਹਿਲਾਂ ਜਗਤਾਰ ਸਿੰਘ ਟੁੱਡਕੇ ਹਾਂਗਕਾਂਗ ਵਾਲੇ ਭਾਜੀਆਂ ਨੇ ਭਾਜੀ ਉਹਨਾਂ ਨੇ ਬਹੁਤ ਸੋਹਣਾ ਵਿਚਾਰ ਭੇਜਿਆ ਵਾ ਬਿਲਡਿੰਗਾਂ ਦੇ ਵਿੱਚ ਜੀ ਸੂਰਜ ਉੱਗ ਰਿਹਾ ਤੇ ਨਾਲ ਹੀ ਜੀ ਕੁਦਰਤ ਆਪਣਾ ਕ੍ਰਿਸ਼ਮਾ ਦਿਖਾ ਰਹੀ ਆ ਹਰਿਆਲੀ ਆ ਜੀ ਚਲਵਾ ਵਾ ਕਹਿੰਦੇ ਕਿ ਹੰਕਾਰ ਤੇ ਪਿਆਰ ਇੱਕੋ ਦਰਖਤ ਦੀਆਂ ਦੋ ਟਾਹਣੀਆਂ ਨੇ ਪਿਆਰ ਮਾਫੀ ਸ਼ਬਦ ਬੋਲਣ ਵਿੱਚ ਪਿਆਰ ਮਾਫੀ ਸ਼ਬਦ ਬੋਲਣ ਚ ਵਿਸ਼ਵਾਸ ਰੱਖਦਾ ਹੈ ਤੇ ਹੰਕਾਰ ਇਸ ਸ਼ਬਦ ਸੁਣਨ ਵਿੱਚ ਵਿਸ਼ਵਾਸ ਕਰਦਾ ਹੈ ਸ਼ੁਭ ਸਵੇਰ ਦੋਸਤੋ ਕਿਆ ਬਾਤ ਆ ਜੀ ਵਾਕਈ ਮਾਫੀ ਤੇ ਹੰਕਾਰ ਦੋਨੋ ਹੀ ਇਨਸਾਨ ਦੀ ਫਿਤਰਤ ਦੇ ਵਿੱਚ ਹੈਗੇ ਨੇ ਤੇ ਹੁਣ ਇਹ ਸਾਡੇ ਤੇ ਆ ਕਿ ਅਸੀਂ ਕਿਹੜੀ ਚੀਜ਼ ਨੂੰ ਕਿਸ ਤਰ੍ਹਾਂ ਕਿੰਨੀ ਵਾਰੀ ਉਸ ਨੂੰ ਯੂਜ਼ ਕਰਦੇ ਆ ਤੇ ਅੱਗੇ ਜਸਵਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਉਹ ਮੈਂ ਪੜ੍ਹ ਚੁੱਕੀ ਆ ਜੀ ਉਹਨਾਂ ਦਾ ਮੈਸੇਜ ਸੋਰੀ ਤੇ ਉਹਨਾਂ ਨੇ ਮਨਮੋਹਨ ਸਿੰਘ ਬਾਰੇ ਆਪਣੇ ਵਿਊਜ਼ ਦਿੱਤੇ ਸੀ ਤੇ ਕੁਲਦੀਪ ਕੌਰ ਅੱਗੇ ਜੀ ਨਵਦੀਪ ਕੌਰ ਭੈਣ ਜੀ ਦੀ ਉਹ ਵੀ ਬੋਲੀਆਂ ਦੇ ਵਿੱਚ ਸ਼ਾਮਲ ਹੋ ਚੁੱਕੀ ਹੈ ਜੀ ਬੋਲੀਆਂ ਮੈਂ ਤੁਹਾਡੀਆਂ ਸੁਣਾਉਣੀ ਆ ਨਾਲ ਦੀ ਨਾਲ ਆਪਾਂ ਸੁਣ ਲੈਂਦੇ ਆ ਨਾ ਇੱਕ ਗਾਣਾ ਵੀ ਸੁਣ ਲੈਂਦੇ ਆ ਜੀ ਕਿਉਂਕਿ ਗਾਣਿਆਂ ਦਾ ਦੌਰ ਵੀ ਆਪਾਂ ਨਾਲ ਨਾਲ ਇਸੇ ਤਰ੍ਹਾਂ ਹੀ ਰੱਖਣਾ ਵਾ ਤੇ ਸਾਉਣ ਦੇ ਮਹੀਨੇ ਬਾਰੇ ਥੋੜੀ ਜਿਹੀ ਗੱਲ ਜਿੰਨਾ ਚਿਰ ਕੇ ਭਾਜੀ ਕੱਢ ਰਹੇ ਆ ਕੋਈ ਗਾਣਾ ਕਿਉਂਕਿ ਇੱਕ ਬ੍ਰੇਕ ਦਾ ਟਾਈਮ ਵੀ ਹੋ ਗਿਆ ਵਾ ਸੋ ਸਾਉਣ ਦਾ ਮਹੀਨਾ ਆਪਾਂ ਗੱਲ ਕਰਾਂਗੇ ਬਾਅਦ ਵਿੱਚ ਪਹਿਲਾਂ ਇੱਕ ਬ੍ਰੇਕ ਲੈ ਲੈਂਦੇ ਆ ਤੇ ਦੱਸਦੀ ਆ ਜੀ ਸਾਉਣ ਦਾ ਮਹੀਨਾ ਵਾ ਜਿਹੜਾ ਕਦੋਂ ਸ਼ੁਰੂ ਹੁੰਦਾ ਵਾ ਤੇ ਫਿਰ ਕੀ ਹੁੰਦਾ ਵਾ ਸਾਉਣ ਦੇ ਮਹੀਨੇ ਵਿੱਚ ਤੇ ਨਾਲ ਨਾਲ ਰੱਖਾਂਗੇ ਕੀਪ ਕੰਟੀਨਿਊ ਤੁਹਾਡੀਆਂ ਬੋਲੀਆਂ
पल भर के लिए कोई हमें प्यार कर ले झूठा ही सही पल भर के लिए कोई हमें प्यार कर ले झूठा ही सही दो दिन के लिए कोई इकरार कर ले दो दिन के लिए कोई इकरार कर ले झूठा ही सही पल भर के लिए कोई हमें प्यार कर ले झूठा ही सही ह हमने बहुत तुझको छुप छुप के देखा, हमने बहुत तुझको छुप छुप के देखा, दिल पे खींची है तेरे काजल की रेखा, काजल की रेखा बनी लक्ष्मण की रेखा, हो काजल की रेखा बनी लक्ष्मण की रेखा, राम में क्यों तूने रावण को देखा, राम में क्यों तूने रावण को देखा, खड़े खिड़की पे जोगी स्वीकार कर ले, झूठा ही सही पल भर के लिए कोई हमें प्यार कर ले, झूठा ही सही सही। हीरे से जड़े तेरे नैन बड़े जिस दिन से लड़े तेरे दर पे पड़े, हीरे से जड़े तेरे नैन बड़े जिस दिन से लड़े तेरे दर पे पड़े, सुन सुन कर तेरी नहीं नहीं जान अपनी निकल जाए ये न कहीं, जरा हाँ कह दे मेरी जान कह दे, मेरी जान कह दे जरा हाँ कह दे, जब रहन पड़े नहीं चैन पड़े, नहीं चैन पड़े जब रहन पड़े, माना तू सारे हसीनों से हंसी है, माना तू सारे हसीनों से हंसी है, अपनी भी सूरत बुरी तो नहीं है, अपनी भी सूरत बुरी तो नहीं है, कभी तू भी हो कभी तू भी हमारा दीदार कर ले, झूठा ही सही पल भर के लिए कोई हमें प्यार कर ले, झूठा ही सही। पल भर के प्यार पे निसार सारा जीवन, पल भर के प्यार पे निसार सारा जीवन, हम वो नहीं जो छोड़ दे तेरा दामन, अपने होठों की हंसी हम तुझको देंगे, अपने होठों की हंसी हम तुझको देंगे, आंसू तेरे अपनी आंखों में लेंगे, आंसू तेरे अपनी आंखों में लेंगे, तू हमारी वफा का एतबार कर ले, तू हमारी वफा का एतबार कर ले, झूठा ही सही पल भर के लिए कोई हमें प्यार कर ले, पल भर के लिए कोई हमें प्यार कर ले,
ना की गल पाजी इन्ना वेट लूज कर लिया, ना पाबी खान नु नहीं दिंदी तुहानू,
ए सब कमाल है हेल्थ ड्रॉप्स दा,
पर तुहानू पता है भुखे साथो रहनी हुंदा ना एक्सरसाइज दा किन्ना को टाइम हुंदा तुहानू पता ही है,
ओ जी यही ता कमाल है हेल्थ ड्रॉप्स दा, ना कोई एक्सरसाइज ना कोई हेल्थ शेक, 100% ऑस्ट्रेलियन मेड ते 100% नेचुरल ते ना कोई साइड इफेक्ट, इना ही नहीं पहले ही दिन तो पार कटना शुरू,
ना फिर नंबर दियो,
लो जी तुसी भी कॉल करो सुनील वर्मा नु 0411-2631 या विजिट करो www.healthdrops.com.au।
हाँ भाई किद्दां तू, इन्ना पतला किवें हो गया,
मेरा कुलार आले डॉक्टर ने दूरबीन राही मिनी गैस्ट्रिक बाईपास कीता भाई,
ते तैनू होर भी कोई फायदा होया ऑपरेशन दा,
बड़ा फायदा होया भाई, पहला मेनू साह बड़ा चढ़दा सी, बहुता तुरिया फिरिया भी नहीं सी जांदा, रात नू नींद नहीं सी आउंदी, घराड़े वजदे रहंदे सी, कई वारी तां दिन च ही सौं जांदा सां, पर हुण इस ऑपरेशन तों बाद सारा कुछ ठीक हो गया भाई, 60 किलो ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001 98780-90001। ਵੈਬਸਾਈਟ ਵਿਜ਼ਿਟ ਕਰੋ kularhospital.com।
ਵਿਸ਼ਵਿੰਦ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਰੋਟੀ ਹਜ਼ਮ ਨਹੀਂ ਹੁੰਦੀ? ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955 64।
CD batches now trading as DMB motor repairs।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04346413274।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕਟਾਊਨ, ਸਿਡਨੀ।
CD batteries।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 04041875, ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਨਾਨਕ ਬੇਕਰੀ, ਡੈਂਡੀ ਨੋਂਗ, ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪ੍ਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 04258888056।
ਇੱਕ ਸਿਮਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ, ਡੇਰਾ ਸਾਹਿਬ ਅਤੇ ਲਾਹੌਰ ਦੇ ਹੋਰ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨਾ ਚਾਹੁੰਦੇ ਹੋ ਤਾਂ ਦੇਰ ਨਾ ਕਰੋ। 24 ਅਕਤੂਬਰ ਤੋਂ 2 ਨਵੰਬਰ ਤੱਕ ਆਰੰਭ ਹੋ ਰਹੀ ਹੈ ਨਨਕਾਣਾ ਸਾਹਿਬ ਦੀ ਯਾਤਰਾ। ਟੂਰ ਦੌਰਾਨ ਰਿਟਰਨ, ਹਵਾਈ ਟਿਕਟ, ਪਾਕਿਸਤਾਨ ਦਾ ਵੀਜ਼ਾ, ਸਿਕਿਉਰਿਟੀ, ਫੋਰ ਸਟਾਰ ਹੋਟਲ, ਖਾਣਾ, ਏਸੀ ਬੱਸਾਂ ਤੇ ਸਮਾਪਤੀ ਸਮੇਂ ਟੂਰ ਦੀ ਪੂਰੀ ਡੀਵੀਡੀ। ਸੀਟਾਂ ਸੀਮਤ ਨੇ, ਬੁਕਿੰਗ ਲਈ ਸੰਪਰਕ ਕਰੋ ਹੈਪੀ ਕਾਲੋ, ਫੋਨ ਨੰਬਰ 0430726549 ਜਾਂ ਫਿਰ ਈਮੇਲ ਕਰੋ happy.kalo273@gmail.com। ਜਲਦੀ ਸੰਪਰਕ ਕਰੋ, ਨਨਕਾਣਾ ਸਾਹਿਬ ਦੇ ਦਰਸ਼ਨ, ਛੇਵੀਂ ਯਾਤਰਾ।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਵਧੇਰੀ ਜਾਣਕਾਰੀ ਲਈ ਜਾਓ ਸਾਡੇ ਫੇਸਬੁੱਕ ਪੇਜ ਤੇ facebook.com ਤੇ ਹਰਮਨ ਰੇਡੀਓ ਆਸਟ੍ਰੇਲੀਆ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਲਓ ਜੀ, ਟਾਈਮ ਹੋ ਚੁੱਕਾ ਵਾ 9:21 ਸਵੇਰ ਦੇ, ਤੇ ਬੋਲੀਆਂ ਬਹੁਤ ਜ਼ਿਆਦਾ ਆਈਆਂ ਹੋਈਆਂ ਨੇ। ਤੇ ਕਹਿੰਦੇ ਹੁੰਦੇ ਆ ਨਾ ਕਿ ਸੌਣ ਦੇ ਮਹੀਨੇ ਦੀ ਜਿਹੜੀ ਉਸਤੇ ਤਾਂ ਉਹ ਬਾਣੀ ਦੇ ਵਿੱਚ ਵੀ ਸਾਡੇ ਆਉਂਦੀ ਆ। ਤੇ ਗੁਰੂ ਨਾਨਕ ਦੇਵ ਜੀ ਨੇ ਬਾਣੀ ਵਿੱਚ ਉਹਨੂੰ ਕਿਸ ਤਰ੍ਹਾਂ ਪ੍ਰਗਟਾਇਆ ਸੀ, ਕਹਿੰਦੇ ਕਿ ਮੋਰੀ ਰੋਣ ਝੁਣ ਲਾਇਆ ਭੈਣੇ ਸਾਵਣ ਆਇਆ। ਸੋ ਸਾਵਣ ਆ ਗਿਆ ਜੀ, ਤੇ ਕੁੜੀਆਂ ਨੂੰ ਸੰਧਾਰੇ ਵੀ ਦਿੰਦੇ ਹੁੰਦੇ ਹਨਾ, ਕੋਈ ਬਿਸਕੁਟ ਲੈ ਕੇ ਜਾਂਦਾ, ਕੋਈ ਲੱਡੂ, ਤੇ ਕੋਈ ਆਪਦੀ ਹੈਸੀਅਤ ਦੇ ਮੁਤਾਬਕ ਜਿੱਦਾਂ ਦੇ ਵੀ ਕੱਪੜੇ ਲੀੜੇ ਜਾਂ ਗਹਿਣੇ ਜੋ ਵੀ ਆ ਉਹ ਲੈ ਕੇ ਜਾਂਦੇ ਨੇ, ਤੇ ਭਰਾ ਭੈਣਾਂ ਨੂੰ ਲੈਣ ਵੀ ਜਾਂਦੇ ਨੇ ਸਾਉਣ ਦੇ ਮਹੀਨੇ। ਤੇ ਜੇ ਕਿਤੇ ਕਦੇ ਭਰਾ ਲੈਣ ਨਾ ਜਾਵੇ ਤਾਂ ਸੱਸ ਵੱਲੋਂ ਤਾਨਾ ਵੀ ਮਿਲ ਜਾਂਦਾ ਕਿ ਬਹੁਤੀਆਂ ਭਰਾਵਾਂ ਵਾਲੀਆਂ ਨੇ, ਤੈਨੂੰ ਤੀਆਂ ਤੇ ਲੈਣ ਨਾ ਆਈ। ਤੇ ਅੱਗੋਂ ਕੁੜੀ ਜਿਹੜਾ ਘੱਟ ਹੁੰਦੀ ਉਹ ਵੀ ਕਹਿ ਦਿੰਦੀ ਆ ਕਿ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਨੀ, ਸੱਸੇ ਤੇਰੀ ਮੈਂ ਮਰਜ਼ੀ, ਹੈ ਨਾ। ਸੋ ਏਦਾਂ ਦੀ ਨਿੱਕੀ ਨਿੱਕੀ ਨੋਕ ਝੋਕ ਆ ਜੀ, ਉਹ ਸਾਡੀਆਂ ਬੋਲੀਆਂ ਦੇ ਵਿੱਚ ਆਮ ਹੀ ਮਿਲ ਜਾਂਦੀ ਆ, ਤੇ ਆਮ ਹੀ ਭੈਣ ਭਰਾ ਦੇ ਪਿਆਰ ਦੀ ਜਿਹੜੀ ਕਹਾਣੀ ਆ, ਪਿਆਰ ਜਾਂ ਵਿਰਾਗ ਕਹਿ ਲਓ ਭੈਣਾਂ ਦਾ, ਆਪਣੇ ਪੇਕੇ ਪਰਿਵਾਰ ਤੋਂ ਦੂਰ ਹੋਣਾ, ਭਰਾਵਾਂ ਤੋਂ ਦੂਰ ਹੋਣਾ, ਕਿਤੇ ਨਾ ਕਿਤੇ ਉਹਨਾਂ ਦੇ ਦਿਲ ਦੇ ਵਿੱਚ ਇੱਕ ਅਨੋਖੀ ਜਿਹੀ ਚੀਜ਼ ਵੀ ਭਰਦਾ ਵਾ। ਸੋ ਇੱਕ ਗੱਲ ਹੋਰ ਤੁਹਾਨੂੰ ਸਾਰਿਆਂ ਨੂੰ ਮੈਂ ਕਹਿ ਦੇਵਾਂ, ਕਿਉਂਕਿ ਤੁਹਾਨੂੰ ਪਤਾ ਬੋਲੀਆਂ ਦੇ ਮੇਰੀ ਵੀ ਬਹੁਤ ਵੱਡੀ ਕਮਜ਼ੋਰੀ ਆ। ਸੋ ਤੁਸੀਂ ਮੈਨੂੰ ਬੋਲੀਆਂ ਭੇਜਦੇ ਹੋ, ਜੇ ਮੇਰੇ ਤੋਂ ਉਸਦਾ ਜਵਾਬ ਦਿੱਤਾ ਜਾਂਦਾ, ਜੇ ਉਹ ਜਵਾਬ ਤੁਹਾਨੂੰ ਨਾ ਵਧੀਆ ਲੱਗੇ ਤਾਂ ਪਲੀਜ਼ ਉਸ ਗੱਲ ਨੂੰ ਦਿਲ ਤੇ ਨਾ ਲਾਇਓ, ਮਾਇੰਡ ਨਾ ਕਰਿਓ, ਕਿਉਂਕਿ ਇਹ ਤਾਂ ਜਿੱਦਾਂ ਕਹਿ ਲਓ ਨਾ ਕਿ ਨਾਨਕੀ ਦਾਦਕੀਆਂ ਵਾਲੀ ਨੋਕ ਝੋਕ ਹੁੰਦੀ, ਓਦਾਂ ਹੀ ਚੱਲਦੀ ਰਹਿੰਦੀ। ਹੁਣ ਤੁਸੀਂ ਬੋਲੀਆਂ ਪਾਈ ਜਮੂ, ਮੈਂ ਕਹਿ ਦਵਾਂ ਵਾਹ ਵਾਹ ਕਿਆ ਬਾਤ ਆ, ਬਹੁਤ ਸੋਹਣੀਆਂ ਬੋਲੀਆਂ ਪਾਈਆਂ, ਤੇ ਕੋਈ ਜਵਾਬ ਨਾ ਦੇਵਾਂ ਤਾਂ ਫਿਰ ਅੰਦਰ ਹਨਾ ਮੈਂ ਵੀ ਹਫ਼ਤਾ ਲੰਘਾਉਣਾ ਵਾ ਨਾ ਸਾਰਾ, ਹਨਾ। ਤੇ ਫਿਰ ਮੈਂ ਕਿੱਦਾਂ ਹੋਊਗੀ ਵੀ ਹਾਏ ਹਾਏ ਆਹ ਬੋਲੀ ਆਈ ਸੀ, ਤੇ ਇਹਦਾ ਜਵਾਬ ਤਾਂ ਮੈਂ ਦੇ ਸਕਦੀ ਸੀ, ਮੈਂ ਕਾਹਤੋਂ ਨੀ ਜਵਾਬ ਦਿੱਤਾ, ਹਨਾ। ਸੋ ਇਹ ਨਿੱਕੀ ਜਿਹੀ ਆਪਣੇ ਵਿੱਚ ਜਿਹੜੀ ਨਾਨਕੀ ਦਾਦਕੀਆਂ ਦੀ ਜਿੱਦਾਂ ਹੁੰਦੀ ਹੈ ਨਾ, ਪਰ ਹੁੰਦੇ ਤਾਂ ਸਾਰੇ ਇੱਕੋ ਹੀ ਆ ਨਾ, ਨਾਨਕੇ ਵੀ ਆਪਣੇ ਤੇ ਦਾਦਕੇ ਵੀ ਆਪਣੇ। ਸੋ ਤੁਸੀਂ ਵੀ ਸਾਰੇ ਸਾਡੇ ਆਪਣੇ ਹੀ ਹੋ। ਸੋ ਕਿਸੇ ਵੀ ਗੱਲ ਨੂੰ ਪਲੀਜ਼ ਦਿਲ ਤੇ ਨਾ ਲਾਇਓ, ਉਹ ਗੱਲ ਮੈਂ ਪਹਿਲਾਂ ਹੀ ਕਹਿ ਦਿੰਦੀ ਹਾਂ। ਸੋ ਬੋਲੀਆਂ ਦੇ ਵਿੱਚ ਜਿਹੜੀ ਇਹ ਨਿੱਕੀ ਜੀ, ਤਿੱਖੀ ਜੀ, ਮਿੱਠੀ ਜੀ, ਪਿਆਰੀ ਜੀ ਨੋਕ ਝੋਕ ਆ, ਉਹ ਆਪਾਂ ਇਸੇ ਤਰ੍ਹਾਂ ਹੀ ਰੱਖਾਂਗੇ, ਕਿਉਂਕਿ ਇਹ ਪਿਆਰੀ ਜੀ ਜਿਹੜੀ ਮਿੱਠੀ ਜੀ ਨੋਕ ਝੋਕ ਹੁੰਦੀ ਹੈ ਨਾ, ਇਹ ਵੀ ਜ਼ਿੰਦਗੀ ਦਾ ਅਸਲੀ ਰੰਗ ਜਾਂ ਸਵਾਦ ਹੁੰਦੀ ਹੈ। ਸੋ ਕਿਤੇ ਦੇਖਿਓ ਨਾਨਕੀਆਂ ਦਾਦਕੀਆਂ ਦੇ ਵਿੱਚ ਜਦੋਂ ਮੁਕਾਬਲਾ ਹੁੰਦਾ ਵਾ, ਤੇ ਬਾਅਦ ਚ ਬੈਠ ਕੇ ਚਾਹ ਵੀ ਇਕੱਠੀਆਂ ਪੀਂਦੀਆਂ ਨੇ, ਹਨਾ। ਤੇ ਸਾਉਣ ਦੇ ਮਹੀਨੇ ਵਿੱਚ ਵੀ ਏਦਾਂ ਹੀ ਹੁੰਦੀ ਹੈ ਨਾ, ਤੇ ਕੁੜੀਆਂ ਡੀਕਦੀਆਂ ਰਹਿੰਦੀਆਂ, ਤੇ ਕਦੋਂ ਪੇਕਿਆਂ ਤੋਂ ਕੋਈ ਆਊਗਾ, ਜਦੋਂ ਕੋਈ ਆਉਂਦਾ ਤਾਂ ਆਉਣ ਸਾਰੀ ਪਹਿਲਾਂ ਦੇਖਦੀਆਂ ਕਿ ਸੰਧਾਰਾ ਆ ਗਿਆ। ਸੋ ਬਿਸਕਟ ਪੱਕਦੇ ਆ ਜੀ, ਉਦੋਂ ਘਰਾਂ ਦੇ ਵਿੱਚ ਬਿਸਕੁਟਾਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਨਾ, ਜਦੋਂ ਘਰ 'ਚ ਬਿਸਕਟ ਹੁੰਦੇ ਆ ਤੇ ਫਿਰ ਕੌਣ ਕੌਣ ਰੋਟੀ ਖਾਂਦਾ ਦੱਸ ਦਿਓ, ਹਨਾ। ਮੈਨੂੰ ਤਾਂ ਨੀ ਲੱਗਦਾ ਕਿ ਕੋਈ ਰੋਟੀ ਖਾਂਦਾ ਹੋਊਗਾ, ਕਿਉਂਕਿ ਉਸ ਟਾਈਮ ਉਹ ਜਿਹੜਾ ਬਿਸਕਟ ਵਾਲਾ ਪੀਪਾ ਹੁੰਦਾ, ਪੁਰਾਣੇ ਟਾਈਮ ਦੇ ਵਿੱਚ ਤਾਂ ਪੀਪੇ ਹੁੰਦੇ ਸੀਗੇ, ਤੇ ਹੁਣ ਤਾਂ ਪਤਾ ਨੀ ਕੀ ਆਉਂਦੇ ਹਨਾ, ਜਾਂ ਲੱਡੂ ਹੀ ਆਉਂਦੇ ਆ ਡੱਬਿਆਂ ਦੇ ਵਿੱਚ, ਹਨਾ। ਸੋ ਉਧਰ ਨੂੰ ਹੀ ਧਿਆਨ ਰਹਿੰਦਾ ਸੀ ਵੀ ਕਦੋਂ ਖਾਲੀ ਹੋਵੇ ਤੇ ਕਦੋਂ ਫਿਰ ਰੋਟੀ ਖਾਣ ਨੂੰ ਜੀ ਕਰੇ। ਰੋਟੀ ਖਾਣ ਨੂੰ ਜੀ ਨਹੀਂ ਸੀ ਕਰਦਾ, ਸਵੇਰ ਦੀ ਚਾਹ ਨਾਲ ਬਿਸਕੁਟ, ਦੁਪਹਿਰ ਦੀ ਚਾਹ, ਪਤਾ ਨੀ ਕਿੰਨੀ ਵਾਰੀ ਚਾਹ ਬਣ ਜਾਂਦੀ ਸੀ ਬਿਸਕੁਟਾਂ ਦੇ ਲਾਲਚ ਦੇ ਵਿੱਚ, ਹਾਲਾਂਕਿ ਖਾਣੇ ਆਪ ਹੀ ਹੁੰਦੇ ਸੀਗੇ, ਪਰ ਚਲੋ ਜੀ ਉਹ ਵੀ ਟਾਈਮ ਹੁੰਦਾ ਸੀ। ਕਈ ਵਾਰੀ ਨਿੱਕੇ ਹੁੰਦੇ ਜਵਾਕ ਲੜ ਵੀ ਪੈਂਦੇ ਸੀ ਨਾ, ਲੈ ਉਹਨੂੰ 2 ਬਿਸਕਿਟ ਦਿੱਤੇ, ਮੈਨੂੰ 1 ਹੀ ਦਿੱਤਾ ਵਾ, ਏਦਾਂ ਵੀ ਕਰਦੇ ਹੁੰਦੇ ਸੀ ਨਾ, ਜਿਨ੍ਹਾਂ ਦੀਆਂ ਜੁਆਇੰਟ ਫੈਮਿਲੀਆਂ ਹੁੰਦੀਆਂ ਸੀ। ਤੇ ਲਓ ਫਿਰ ਆਪਾਂ ਹੁਣ ਬੋਲੀਆਂ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ ਜੀ। ਨਵਦੀਪ ਕੌਰ ਮੇਰੀ ਭੈਣ ਨੇ ਨਾ ਸਾਨੂੰ ਬੋਲੀ ਭੇਜੀ ਆ, ਤੇ ਉਹਨੇ ਮੈਨੂੰ ਦੱਸ ਦਿੱਤਾ ਵਾ ਕਿ ਉਹ ਕੁੜੀ ਹੈ ਨਾ ਜਿਹੜੀ ਦੁਆਬੇ ਦੀ ਆ, ਦੁਆਬੇ ਦਾ ਜੀ, ਉਹਨਾਂ ਨੇ ਆਪਦੇ ਦੁਆਬੇ ਨੂੰ ਵਿੱਚ ਬੋਲੀ ਦੇ ਜ਼ਰੂਰ ਲੈ ਕੇ ਆਂਦਾ। ਕਹਿੰਦੇ ਕਿ ਉੱਚੀਆਂ ਲੰਮੀਆਂ ਸਰਵ ਵਰਗੀਆਂ ਦੁਆਬੇ ਦੀਆਂ ਸ਼ਕੀਨਾਂ, ਬੋਲੀ ਪਾ ਕੇ ਅੱਡੀ ਮਾਰੀ, ਗਿੱਠ ਗਿੱਠ ਨੀਵੀਆਂ ਜ਼ਮੀਨਾਂ, ਜਿੱਦਾਂ ਦੁਆਬਣਾ ਦਾ ਖੜਕੇ ਵੇਖ ਸ਼ਕੀਨਾ। ਕਿਆ ਬਾਤ ਆ ਜੀ, ਉਹ ਵੈਸੇ ਵੀ ਹਨਾ ਗਿੱਧਾ ਤਾਂ ਕੁੜੀਆਂ ਦਾ ਜਿੱਥੇ ਪੈਂਦਾ ਵਾ ਉੱਥੇ ਦਾ, ਫਿਰ ਕਹਿੰਦੇ ਨਾ ਪਿੱਪਲ ਦੇ ਪੱਤਿਆਂ ਵੇ ਕਿਹੀ ਖੜਖੜ ਲਾਈ ਆ, ਪੱਤ ਝੜੇ ਪੁਰਾਣੇ ਵੇ ਰੁੱਤ ਨਵਿਆਂ ਦੀ ਆਈ ਆ। ਸੋ ਪਿੱਪਲ ਦੇ ਪੱਤੇ ਵੀ ਉਸ ਟਾਈਮ ਉਹਨਾਂ ਪੰਜਾਬਣਾਂ ਦੀ ਉਹਨਾਂ ਕੁੜੀਆਂ ਦੀ ਗਵਾਹੀ ਭਰਦੇ ਆ ਕਿਉਂਕਿ ਕੁੜੀਆਂ ਦੀ ਤਾੜੀ ਵੱਜਦੀ ਆ ਤੇ ਪਿੱਪਲਾਂ ਦੇ ਪੱਤਿਆਂ ਦੀ ਖੜਖੜ ਉਸ ਮਾਹੌਲ ਨੂੰ ਹੋਰ ਵੀ ਬਹੁਤ ਹੀ ਸੋਹਣਾ ਬਣਾ ਦਿੰਦੀ ਆ। ਤੇ ਅੱਗੇ ਜੀ ਸਾਡੇ ਨਾਲ ਦਵਿੰਦਰ ਸਿੰਘ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਵੈਨ ਆਈ ਇਜ ਰਿਪਲੇਸਡ ਬਾਈ ਵੀ ਈਵਨ ਇਲਨੈਸ ਬਿਕਮ ਵਿਲਨੈਸ। ਸੋ ਵਾਕਈ ਜੀ ਜਦੋਂ ਅਸੀਂ ਮੈਂ ਤੋਂ ਅਸੀਂ ਹੋ ਜਾਂਦੇ ਆ ਨਾ ਉਦੋਂ ਫਿਰ ਜ਼ਿੰਦਗੀ ਦੇ ਬਹੁਤ ਰਸਤੇ ਆ ਜਿਹੜੇ ਜਾਂ ਬਹੁਤ ਮੁਸ਼ਕਲਾਂ ਨੇ ਜਾਂ ਬਹੁਤ ਰੁਕਾਵਟਾਂ ਨੇ ਨਾ ਉਹ ਆਸਾਨ ਹੋ ਜਾਂਦੀਆਂ ਨੇ। ਤੇ ਕਹਿੰਦੇ ਦੋ ਪਲ ਕੀ ਜ਼ਿੰਦਗੀ ਕੇ ਦੋ ਨਿਯਮ ਨਿਖਰੋ ਫੂਲੋ ਕੀ ਤਰ੍ਹਾਂ ਔਰ ਬਿਖਰੋ ਖੁਸ਼ਬੂ ਕੀ ਤਰ੍ਹਾਂ। ਕਿਸੀ ਕੋ ਪ੍ਰੇਮ ਦੇਣਾ ਸਭੇ ਬੜਾ ਉਪਹਾਰ ਹੈ ਔਰ ਕਿਸੀ ਕਾ ਪ੍ਰੇਮ ਪਾਣਾ ਸਭੇ ਬੜਾ ਸਨਮਾਨ ਹੈ। ਤੇ ਕਹਿੰਦੇ ਗੁੱਡ ਮਾਰਨਿੰਗ ਪੌਲੀ ਜੀ, ਬਹੁਤ ਵਧੀਆ ਜੀ, ਬਹੁਤ ਸੋਹਣਾ ਵਿਚਾਰ ਭੇਜਿਆ। ਤੇ ਅੱਗੇ ਸਾਡੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ, ਬਹੁਤ ਸੋਹਣਾ ਲੱਗਦਾ ਵਾ ਨਾ ਜਦੋਂ ਇਸ ਤਰ੍ਹਾਂ ਸਾਰੇ ਜਣੇ ਪ੍ਰੋਗਰਾਮ ਦੇ ਵਿੱਚ ਵੀ ਆਉਣੇ ਹੋ ਤੇ ਹਨਾ ਜਿੱਦਾਂ ਦਾ ਟੌਪਿਕ ਚੱਲ ਰਿਹਾ ਹੁੰਦਾ ਵਾ ਜਿਸ ਤਰ੍ਹਾਂ ਬੋਲੀਆਂ ਦਾ ਚੱਲਿਆ ਤਾਂ ਸਾਰੇ ਭੇਜ ਰਹੇ ਆ ਬੋਲੀਆਂ। ਤੇ ਮੈਨੂੰ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਕਹਿੰਦੇ ਆ ਲਵੋ ਬੋਬੀ ਜੀ ਬੋਲੀਆਂ, ਹੋਰ ਕਹਿੰਦੇ ਸੇਵਾ ਦੱਸੋ, ਖੀਰ ਪੂੜੇ ਵੀ ਭੇਜ ਦੀਏ। ਹਾਂਜੀ ਹਾਂਜੀ ਚਾਹੀਦੇ ਤਾਂ ਵੈਸੇ ਹੈਗੇ ਆ। ਤੇ ਨਾ ਹੁਣ ਗੱਲ ਚੱਲਦੀ ਸੀਗੀ ਨਾ ਤਾਂ ਮੈਨੂੰ ਸਰਬਜੀਤ ਭਾਜੀ ਕਹਿ ਰਹੇ ਆ, ਕਹਿੰਦੇ ਤੁਹਾਡੇ ਇੱਥੇ ਮੀਂਹ ਪੈ ਰਿਹਾ ਵਾ ਸੌਣ ਵਾਲਾ। ਮੈਂ ਕਿਹਾ ਨਹੀਂ ਮੀਂਹ ਨੀ ਪੈ ਰਿਹਾ ਗਾ ਤੇ ਅੱਜ ਆਪਾਂ ਬੋਲੀਆਂ ਦੀ ਬਰਸਾਤ ਹਰਮਨ ਰੇਡੀਓ ਤੇ ਹੀ ਕਰਾਂਗੇ। ਸੋ ਉਹਨਾਂ ਨੇ ਸਾਨੂੰ ਬੋਲੀਆਂ ਭੇਜੀਆਂ ਵਾ ਜੀ, ਕਹਿੰਦੇ ਸੌਣ ਵੀਰ ਇਕੱਠੀਆਂ ਕਰੇ ਭੱਦ ਚੰਦਰੀ ਵਿਛੋੜੇ ਪਾਵੇ, ਤੇ ਭਾਦੋ ਕੱਟ ਕੇ ਚੜੀ ਕੁੜੀਆਂ ਦੇ ਪੈਣ ਵਿਛੋੜੇ, ਤੀਆਂ ਤੀਸ ਦੀਆਂ ਭਾਦੋ ਦੇ ਮਕਲਾਵੇ, ਤੀਆਂ ਤੀਸ ਦੀਆਂ ਵਰੇ ਪਿੱਛੋਂ ਨੇ ਆਈਆਂ, ਬੱਦਲਾ ਸੌਣ ਦਿਆ ਮੁੜ ਮੁੜ ਹੋ ਜਾ ਢੇਰੀ, ਕੋਇਲੇ ਸੌਣ ਦੀਏ ਤੈਨੂੰ ਹੱਥਾਂ ਤੇ ਚੋਗ ਚਗਾਵਾਂ, ਰੂਪ ਦਾ ਗਮਾਨ ਨਾ ਕਰੀ ਹੀਰੇ ਵਿੱਚ ਨੀ ਤੀਆਂ ਦੀ ਜਾ ਕੇ, ਰੁੱਤ ਗਿੱਧਾ ਪਾਉਣ ਦੀ ਆਈ ਲੱਕ ਲੱਕ ਹੋ ਗਿਆ ਬਾਜਰਾ, ਬੋਲੀਆਂ ਦੀ ਪੰਡ ਬੰਨ ਦਿਆਂ ਮੇਥੋਂ ਜੱਗ ਜਿੱਤਿਆ ਨਾ ਜਾਵੇ। ਕਿਆ ਬਾਤ ਹੈ ਜੀ, ਕਹਿੰਦੇ ਕਿ ਕੰਨਗੋ ਦੀ ਰੰਨ ਕੰਨਗੋ ਦੀ ਰੰਨ ਮਰ ਜਾਏ ਜਿਹਨੇ ਕੱਟੀਆਂ ਨਾ ਤੀਜ ਦਾ ਮੁਰੱਬਾ ਹੈ। ਤੇ ਕਹਿੰਦੇ ਗਿੱਧਿਆ ਪਿੰਡ ਵੜਵੇ ਲਾਭ ਲਾਭ ਨਾ ਜਾਏ। ਸੋ ਵਾਕਈ ਜੀ ਇਹਨਾਂ ਬੋਲੀਆਂ ਦੇ ਵਿੱਚ ਸਾਡੇ ਕੰਮਾਂ ਕਾਰਾਂ ਦੇ ਬਾਰੇ ਵਿੱਚ ਵੀ ਬਹੁਤ ਕੁਛ ਆ ਜਾਂਦਾ ਵਾ, ਜਿਵੇਂ ਕੋਇਲੇ ਸੌਣ ਦੀਏ ਤੈਨੂੰ ਹੱਥਾਂ ਤੇ ਚੋਗ ਚਗਾਵਾਂ, ਤੇ ਰੂਪ ਦਾ ਨਾ ਗੁਮਾਨ ਕਰੀ ਹੀਰੇ ਵਿੱਚ ਨੀ ਤੀਆਂ ਦੇ ਜਾ ਕੇ। ਸੋ ਵਾਕਈ ਜੀ ਤੀਆਂ ਦੇ ਵਿੱਚ ਜਾ ਕੇ ਕੌਣ ਕਿਸੇ ਦੇ ਸੁਹੱਪਣ ਨੂੰ ਦੇਖਦਾ, ਉੱਥੇ ਤਾਂ ਸਭ ਫਿਰ ਜਦੋਂ ਸੋਰੀ ਜਦੋਂ ਕਹਿੰਦੇ ਆ ਨਾ ਕਿ ਵੀ ਗਿੱਧੇ ਦੀ ਤਾੜੀ ਵੱਜਦੀ ਆ ਤਾਂ ਮੱਲੋ ਮੱਲੇ ਬੋਲਣ ਵਾਲੇ, ਤਾਂ ਫਿਰ ਬੋਲੀਆਂ ਦਾ ਬੁਲਾਰਾ ਆਪਣੇ ਆਪ ਹੀ ਸ਼ੁਰੂ ਹੋ ਜਾਂਦਾ, ਤੇ ਕੌਣ ਕਿੱਦਾਂ ਦੀ ਬਣ ਕੇ ਆਈ ਆ ਉੱਧਰ ਨੀ ਵਾਲਾ ਧਿਆਨ ਜਾਂਦਾ, ਕਿਉਂਕਿ ਚਿਰਾਂ ਦੀਆਂ ਇਕੱਠੀਆਂ ਹੋਈਆਂ ਕੁੜੀਆਂ ਆਪੋ ਆਪਣੀ ਗੁੱਬ ਗਵਾਟ ਵੀ ਕੱਢਦੀਆਂ ਨੇ ਗੱਲਾਂ ਦੇ ਰਾਹੀਂ, ਤੇ ਕੁੱਝ ਗਿਲੇ ਸ਼ਿਕਵੇ ਫਿਰ ਦੂਰ ਹੁੰਦੇ ਆ ਜੀ ਬੋਲੀਆਂ ਦੇ ਰਾਹੀਂ। ਸੋ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੇ ਅੱਗੇ ਜੀ ਇੰਦਰਪਾਲ ਸਿੰਘ ਉਹਨਾਂ ਨੇ ਸਤਿ ਸ੍ਰੀ ਅਕਾਲ ਬੋਬੀ ਜੀ ਸਾਰਿਆਂ ਨੂੰ ਬੁਲਾ ਦਿੱਤੀ ਆ ਜੀ, ਉਹਨਾਂ ਨੇ ਜਿਹੜੀ ਸਾਨੂੰ ਬੋਲੀ ਭੇਜੀ ਆ ਤੇ ਕਹਿੰਦੇ ਕਿ ਹੋ ਤਾਵੇ 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 ਵੀ ਸਟੱਡੀ ਵੀਜ਼ਾ ਆਸਟ੍ਰੇਲੀਆ ਦਾ, ਖਿੱਚ ਖਿੱਚ ਕੇ ਪੰਜਾਬੀ ਲਿਆਵੇ ਦਾਖਲਾ ਤੇ ਕੁੱਕਰੀ ਚ, ਪਰ ਮੁੰਡਾ ਵੀਹ ਘੰਟੇ ਕੈਬ ਚਲਾਵੇ, ਬਈ ਕੈਬ ਵਾਲਾ ਕੰਮ ਨੀ ਬੁਰਾ, ਮੁੰਡਾ ਨੋਟਾਂ ਦੀਆਂ ਪੰਡਾਂ ਮੰਨੀ ਜਾਵੇ, ਮੋਢੇ ਉੱਤੇ ਕੋਈ ਹੱਥ ਨਾ ਧਰੇ, ਬਿਨਾਂ ਮਾਂ ਕੌਣ ਗੱਲ ਨਾਲ ਲਾਵੇ, ਤੇ ਘਰਦਿਆਂ ਨੂੰ ਯਾਦ ਕਰਕੇ ਸਾਰੀ ਰਾਤ ਨੀਂਦ ਨਾ ਆਵੇ। ਕਿਆ ਬਾਤ ਹੈ ਜੀ, ਦੇਖਿਆ ਮੈਂ ਕਿਹਾ ਸੀ ਨਾ ਗੀਤਾਂ ਬੋਲੀਆਂ ਦੇ ਵਿੱਚ ਅਸੀਂ ਆਪਣੇ ਦੁੱਖੜੇ ਵੀ ਰੋ ਜਾਂਦੇ ਹਾਂ। ਸੋ ਵਾਕਈ ਜੀ ਇਹਨਾਂ ਬੋਲੀਆਂ ਦਾ ਇਹੀ ਤਾਂ ਕਹਿੰਦੇ ਹੁੰਦੇ ਆ ਨਾ ਵੀ ਚੱਲਦਾ ਵਾ ਕਿ ਬੰਦਾ ਜੋ ਗੱਲ ਸ਼ਹਿਰੇਆਮ ਇੱਕ ਦੂਸਰੇ ਨਾਲ ਆਪਣੇ ਯਾਰਾਂ ਦੋਸਤਾਂ ਦੇ ਨਾਲ ਸਿੱਧਾ ਨਹੀਂ ਕਹਿ ਸਕਦਾ, ਤਾਂ ਇਹ ਵੰਗ ਵਿੰਗ ਬਣੇ ਨੇ ਆ, ਇਹ ਬੋਲੀਆਂ ਨੇ ਜਾਂ ਇਹ ਗੀਤ ਆ ਜਿਨ੍ਹਾਂ ਦੇ ਜ਼ਰੀਏ ਅਸੀਂ ਆਪਣੇ ਮਨ ਦੇ ਭਾਵ ਪ੍ਰਗਟ ਕਰ ਸਕਦੇ ਹਾਂ। ਤੇ ਸਤਨਾਮ ਲਾਜ਼ਮੀ ਜੀ ਪੁਰਤਗਾਲ ਤੋਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਜੀ, ਕਹਿੰਦੇ ਕਿ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਬਹੁਤ ਬਹੁਤ ਥੈਂਕ ਯੂ, ਬਹੁਤ ਸੋਹਣਾ ਲਿਖਦੇ ਨੇ ਇਹਨਾਂ ਦੀ ਪੋਇਟਰੀ ਨੇ, ਕਈ ਵਾਰੀ ਚੋਏ ਲਿਖਦੇ ਨੇ ਪ੍ਰੋਗਰਾਮ ਦੇ ਵਿੱਚ ਮੈਂ ਲੈ ਕੇ ਵੀ ਆਉਂਦੀ ਹਾਂ, ਸੋ ਬਹੁਤ ਸੋਹਣੀ ਕਲਮ ਦੇ ਮਾਲਿਕ ਨੇ, ਤੇ ਇਸੇ ਤਰ੍ਹਾਂ ਹੀ ਲਿਖਦੇ ਲਓ ਲਾਜ਼ਮੀ ਜੀ। ਤੇ ਹਰਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮੈਨੂੰ ਵੀ, ਮਿੰਟੂ ਭਾਜੀ ਨੂੰ ਤੇ ਸਰਬਜੀਤ ਭਾਜੀ ਨੂੰ ਵੀ ਤੇ ਸਾਰੇ ਹਰਮਨ ਪਰਿਵਾਰ ਨੂੰ ਵੀ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ। ਤੇ ਅੱਗੇ ਮੋਹਿੰਦਰ ਸਿੰਘ ਹਾਂਸ ਗੁੱਡ ਮਾਰਨਿੰਗ ਭੇਜੀ ਆ ਜੀ, ਉਹਨਾਂ ਨੇ ਕਬੂਤਰਾਂ ਦੇ ਜ਼ਰੀਏ ਤੇ ਸਾਰਿਆਂ ਦੇ ਲਈ ਬੜੇ ਹੀ ਪਿਆਰੇ ਜਿਹੇ ਫੁੱਲ ਭੇਜੇ ਆ, ਤੇ ਕਹਿੰਦੇ ਕਿ ਯੂ ਐਂਡ ਮਿੰਟੂ ਜੀ ਐਂਡ ਆਲ ਲਿਸਨਰ ਆਮ ਇਨ ਮਟੇਰੀਅਲ ਕਿਊਬਿਕ ਕੈਨੇਡਾ ਵਿਦ ਟਰੱਕ, ਥੈਂਕਸ। ਲਓ ਜੀ ਕੈਨੇਡਾ ਵਾਲੇ ਵੀ ਪਹੁੰਚ ਚੁੱਕੇ ਆ ਹਨਾ, ਤੇ ਬਹੁਤ ਬਹੁਤ ਸ਼ੁਕਰੀਆ ਮੋਹਿੰਦਰ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ। ਤੇ ਅੱਗੇ ਮੈਂ ਕਿਹਾ ਸੀ ਰਵਿੰਦਰ ਰਵੀ ਭਾਜੀ ਨੂੰ ਕਿ ਬੋਲੀ ਤਾਂ ਭੇਜਣੀ ਪੈਣੀ ਆ, ਤੇ ਉਹਨਾਂ ਨੇ ਜੀ ਬੋਲੀ ਭੇਜ ਵੀ ਦਿੱਤੀ ਆ, ਤੇ ਬੋਲੀ ਆਪਾਂ ਉਹਨਾਂ ਦੀ ਫਿਰ ਜ਼ਰੂਰ ਸ਼ਾਮਿਲ ਕਰਦੇ ਆ, ਪਰ ਪਹਿਲਾਂ ਸਾਨੂੰ ਸੁੱਖਾ ਤੂ ਜਿਹਨਾਂ ਦਾ ਅੱਗੇ ਪਿੱਛੇ ਜੀ ਇੱਕ ਗਾਣਾ ਵੀ ਆਇਆ ਸੀ, ਉਹਨਾਂ ਨੇ ਸਾਨੂੰ ਕੁਝ ਬੋਲੀਆਂ ਭੇਜੀਆਂ ਨੇ, ਸੁਣਦੇ ਆ ਜੀ ਉਹਨਾਂ ਦੀਆਂ ਵੀ ਬੋਲੀਆਂ, ਦੇਖਦੇ ਆ ਕਿੱਦਾਂ ਕਿੱਦਾਂ ਦੀਆਂ ਬੋਲੀਆਂ ਉਹਨਾਂ ਨੇ ਸਾਨੂੰ ਭੇਜੀਆਂ ਨੇ, ਤੇ ਫਿਰ ਮਿਲਦੇ ਆ ਜੀ ਮੈਂ ਬਾਕੀ ਤੁਹਾਡੇ ਮੈਸੇਜ ਦੇ ਨਾਲ ਜੀ।
ਜੇ ਭਾਬੀ ਤੂੰ ਖੂਹ ਨੀ ਜਾਣਦੀ ਖੂਹ ਐ ਤੂਤਾਂ ਵਾਲਾ ਜੇ ਭਾਬੀ ਤੂੰ ਨਾ ਨੀ ਜਾਣਦੀ ਜੇ ਭਾਬੀ ਤੂੰ ਨਾ ਨੀ ਜਾਣਦੀ ਨਾ ਮੇਰਾ ਕਰਤਾਰਾ ਬੋਤਲ ਪੀਂਦੇ ਦਾ ਹੁਣ ਭਾਬੀ ਲਲਕਾਰਾ ਨੀ ਬੋਤਲ ਪੀਂਦੇ ਦਾ ਹੁਣ ਭਾਬੀ ਲਲਕਾਰਾ ਬੋਤਲ ਪੀਂਦੇ ਦਾ
ਰਿਸ਼ਤੇ ਨੂੰ ਬਿਆਨ ਕਰਦੀ ਬੋਲੀ ਦੇਖਿਆ ਸਾਡੀਆਂ ਬੋਲੀਆਂ ਦੇ ਵਿੱਚ ਕਿੰਨਾ ਕੁਛ ਆ ਤੇ ਇੱਧਰ ਜਦੋਂ ਤੁਸੀਂ ਸਾਥ ਦਿੰਦੇ ਹੋ ਨਾ ਤਾਂ ਉਦੋਂ ਬਹੁਤ ਹੀ ਵਧੀਆ ਲੱਗਦਾ ਵਾ ਹਨਾ ਉਹ ਵੈਸੇ ਭਾਬੀ ਦਿਓਰ ਦੀ ਬੋਲੀ ਤੋਂ ਮੈਨੂੰ ਵੀ ਯਾਦ ਆ ਗਿਆ ਤੇ ਭਾਬੀ ਦਿਓਰ ਦੇ ਵਿੱਚ ਥੋੜੀ ਬੋਲੀ ਬਹੁਤੀ ਨਾ ਲਾਗਡਾਟ ਵੀ ਹੁੰਦੀ ਹੈ ਨਾ ਥੋੜੀ ਬਹੁਤੀ ਹਨਾ ਲੜਾਈ ਵੀ ਹੁੰਦੀ ਆ ਉਹ ਵੀ ਕੀ ਕਹਿੰਦੀ ਆ ਕਿ ਲਿਆ ਦਿਓ ਰਾਤੇ ਨੂੰ ਅੱਡ ਕਰਦੀ ਮਾਂ ਲਿਆ ਦਿਓ ਰਾਤੇ ਨੂੰ ਅੱਡ ਕਰਦੀ ਮਾਂ ਦੇ ਕੇ ਸਿਰ ਕੇ ਆਟਾ ਵੇ ਨਿਤ ਕੌਣ ਲੜੇ ਕੌਣ ਪਟਾਵੇ ਚਾਟਾ ਵੇ ਨਿਤ ਕੌਣ ਲੜੇ ਕੌਣ ਪਟਾਵੇ ਚਾਟਾ ਲਓ ਜੀ ਫਿਰ ਅੱਗੇ ਰਵਿੰਦਰ ਰਵੀ ਉਹਨਾਂ ਨੂੰ ਮੈਂ ਕਿਹਾ ਸੀ ਕਿ ਕੱਲੀ ਗੁੱਡ ਮਾਰਨਿੰਗ ਨੀ ਸਾਨਾ ਤੇ ਬੋਲੀ ਤਾਂ ਕੋਈ ਪਾਉਣੀ ਪੈਣੀ ਆ ਹਨਾ ਤੇ ਮੈਨੂੰ ਕਹਿੰਦੇ ਹਾਂਜੀ ਬੋਬੀ ਭੈਣ ਜੀ ਇੱਕ ਬੋਲੀ ਮੈਨੂੰ ਯਾਦ ਆਈ ਆ ਕਹਿੰਦੇ ਵੈਸੇ ਬੋਲੀ ਤਾਂ ਕੁੜੀਆਂ ਵਾਲੀ ਆ ਪਰ ਮੈਂ ਇਹੀ ਸੁਣਾ ਦਿੰਦਾ ਵਾ ਕੋਈ ਗੱਲ ਨੀ ਜੀ ਪ੍ਰੋਬਲਮ ਹੀ ਕੋਈ ਨੀ ਤੇ ਕਹਿੰਦੇ ਕਦੇ ਹਾਂ ਕਰਕੇ ਕਦੇ ਹੂੰ ਕਰਕੇ ਕਿਹੜਾ ਦੇ ਦੇ ਨੀ ਮਟਿਆਰੇ ਲੰਮੀ ਮਾਂ ਕਰਕੇ ਮੇਰਾ ਦੇ ਦੇ ਨੀ ਮਟਿਆਰੇ ਲੰਮੀ ਮਾਂ ਕਰਕੇ ਕਿਆ ਬਾਤ ਆ ਜੀ ਬਹੁਤ ਸੋਹਣੀ ਬੋਲੀ ਪਾਈ ਆ ਤੁਸੀਂ ਤੇ ਅੱਗੇ ਜੀ ਸਾਡੇ ਨਾਲ ਧਾਨੀ ਸਾਹਿਬ ਵੀ ਪਹੁੰਚ ਚੁੱਕੇ ਆ ਕਹਿੰਦੇ ਆਡੀਓ ਫਰੋਮ ਧਾਨੀ ਸਾਹਿਬ ਲੈ ਆਏ ਹਾਏ ਕਿਆ ਬਾਤ ਆ ਜੀ ਤੁਸੀਂ ਵੀ ਭੇਜ ਦਿੱਤੀ ਫਿਰ ਆਡੀਓ ਕੋਈ ਗੱਲ ਨੀ ਤੁਹਾਡੀ ਆਡੀਓ ਅਸੀਂ ਸੁਣਦੇ ਹਾਂ ਜੀ ਬਸ ਅਗਲੀ ਤੁਹਾਡੇ ਵਾਲੀ ਆਡੀਓ ਸੁਣਦੇ ਹਾਂ ਤੇ ਅੱਗੇ ਭਿੰਦਰ ਕਿਸ਼ਨਪੁਰੀਆ
ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਬੋ ਵੀ ਠੀਕ ਠਾਕ ਐਂਡ ਸਾਰੇ ਹੀ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਕਿੱਦਾਂ ਤੁਸੀਂ ਠੀਕ ਠਾਕ ਹੋ ਅੱਜ ਟੋਪਿਕ ਬਹੁਤ ਵਧੀਆ ਜੀ ਮੈਂ ਕਿਹਾ ਚਲੋ ਆਪਾਂ ਵੀ ਸਾਉਣ ਦੇ ਮਹੀਨੇ ਤੱਕ ਦੀ ਬੋਲੀ ਪਾ ਹੀ ਦੀਏ ਜੀ ਆਪਣਾ ਯੋਗਦਾਨ ਪਾਈਏ ਥੋੜ੍ਹਾ ਜਿਹਾ ਵਿੱਚ ਲਓ ਸੁਣੋ ਜੀ ਫਿਰ ਉਹ ਚਿੱਟ ਬੇ ਤੇ ਮੀਂਹ ਪਿਆ ਪੈਂਦਾ ਉੱਤੋਂ ਲੱਗੀ ਚੜੀ ਕੁੜੇ ਤੂੰ ਨੇੜੇ ਆ ਜਾ ਦੂਰ ਦੂਰ ਕਿਉਂ ਖੜੀ ਕੁੜੇ ਤੂੰ ਨੇੜੇ ਆ ਜਾ ਦੂਰ ਦੂਰ ਕਿਉਂ ਖੜੀ ਕੁੜੇ
ਹਾਂਜੀ ਲਓ ਜੀ ਫਿਰ ਆਪਾਂ ਬੋਲੀ ਸੁਣ ਲਈ ਆ ਕਿ ਜਿਹੜੀ ਸਾਨੂੰ ਧਾਨੀ ਸਾਹਿਬ ਨੇ ਭੇਜੀ ਸੀਗੀ ਉਹ ਕਹਿੰਦੇ ਹੁੰਦੇ ਆ ਨਾ ਕਿ ਰੂਪ ਦੇ ਕਵਾ ਰੂਪ ਦੇ ਸ਼ਕਾਰੀ ਅੱਖ ਰੱਖ ਦੇ ਕੁਵਾਰੀਆਂ ਤੇ ਰੂਪ ਦੇ ਸ਼ਕਾਰੀ ਅੱਖ ਰੱਖ ਦੇ ਕੁਵਾਰੀਆਂ ਤੇ ਅਸੀਂ ਵੀ ਨੀ ਰਹਿਣਾ ਕਿਸੇ ਕੋਲੋਂ ਡਰ ਕੇ ਉਹ ਕਿਹੜਾ ਲੰਘ ਜੂ ਜੱਟੀ ਦੇ ਵਾਲੇ ਅੱਖ ਕਰਕੇ ਉਹ ਕਿਹੜਾ ਲੰਘ ਜੂ ਜੱਟੀ ਦੇ ਵਾਲੇ ਅੱਖ ਕਰਕੇ ਲਓ ਜੀ ਫਿਰ ਅੱਗੇ ਭਿੰਦਰ ਕਿਸ਼ਨਪੁਰੀਆ ਉਹਨਾਂ ਨੇ ਵੀ ਸਾਨੂੰ ਬੋਲੀ ਭੇਜ ਦਿੱਤੀ ਆ ਕਿ ਉਹਨਾਂ ਦੀਆਂ ਬੋਲੀਆਂ ਵੀ ਮੈਂ ਪੜ੍ਹਦੀ ਹਾਂ ਤੇ ਕਹਿੰਦੇ ਕਿ ਬਹੁਤ ਵਧੀਆ ਬੋਬੀ ਜੀ ਫੀਲਿੰਗ ਲਾਈਕ ਲਿਸਨਰ ਲਿਸਨਰ ਐਟਰੀਓ ਚੈਟਰੀਓ ਅਤਰੋ ਚਤਰੋ ਕਿਆ ਉਹ ਐਂ ਵੀ ਕਹਿੰਦੀ ਹੁੰਦੀ ਸੀ ਬੂਹ ਕੁੜੇ ਇੰਨੇ ਜਾਣੇ ਆ ਗਏ ਉਹ ਬੂਹ ਮੈਨੂੰ ਤਾਂ ਕਹਿੰਦੀ ਨੀ ਆਉਣੀ ਅਤਰੋ ਚਤਰੋ ਵਾਲਾ ਚੱਕਰ ਜੀ ਚਲੋ ਠੀਕ ਆ ਵਧੀਆ ਕਿ ਚੱਲਦਾ ਵਾ ਤੇ ਅੱਗੇ ਨਾਨਕ ਬੇਕਰੀ ਵਾਲੇ ਦੇ ਲੋਕ ਕਿਸੇ ਨੂੰ ਮੇਰਾ ਫਿਕਰ ਨੀ ਸੀਗਾ ਉਹਨਾਂ ਨੇ ਕਹਿੰਦੇ ਹੋਣਗੇ ਤੇ ਸੌਣ ਦਾ ਮਹੀਨਾ ਚੱਲਦਾ ਵਾ ਤੇ ਬਿਸਕਟ ਨਾ ਭੇਜੇ ਜਾਣ ਏਦਾਂ ਕਿੱਦਾਂ ਹੋ ਸਕਦਾ ਵਾ ਤੇ ਕਹਿੰਦੇ ਬੋਬੀ ਜੀ ਸਤਿ ਸ੍ਰੀ ਅਕਾਲ ਬੋਲੀਆਂ ਸੁਣ ਕੇ ਕਹਿੰਦੇ ਮਜ਼ਾ ਆਈ ਜਾਂਦਾ ਵਾ ਹਨਾ ਤੇ ਬਹੁਤ ਵਧੀਆ ਜੀ ਤੇ ਉਹਨਾਂ ਨੇ ਸਾਨੂੰ ਬਿਸਕਟ ਭੇਜੇ ਆ ਤੁਹਾਨੂੰ ਨੀ ਦੇਣੇ ਮੈਂ ਹੁਣ ਤੁਸੀਂ ਨਾ ਸਾਰੇ ਕਹਿਣ ਲੱਗ ਜੀ ਉਹ ਸਾਨੂੰ ਕਹਿੰਦਾ ਨਾ ਵੀ ਵਿੱਚ ਸਾਨੂੰ ਨੀ ਕੱਲੀ ਮੇਰੇ ਲਈ ਭੇਜੇ ਆ ਹਨਾ ਤੇ ਕਹਿੰਦੇ ਆ ਚੱਕੋ ਬਿਸਕੁਟ ਰੈਡੀ ਆ ਮਨਜਿੰਦਰ ਥੈਂਕ ਯੂ ਮਨਜਿੰਦਰ ਜੀ ਤੇ ਨਾਨਕ ਬੇਕਰੀ ਵਾਲੇ ਤੁਹਾਡੀ ਚੀਜ਼ਾਂ ਬਹੁਤ ਸੋਹਣੀਆਂ ਬਣਦੀਆਂ ਨੇ ਤੇ ਸਾਰੀਆਂ ਚੀਜ਼ਾਂ ਮੇਰੀ ਪਸੰਦ ਦੀਆਂ ਤਾਂ ਪੱਕਾ ਵਾ ਕਿਉਂਕਿ ਛੋਲੇ ਭਟੂਰੇ ਹਨਾ ਕੁਲਚੇ ਰਸ ਮਲਾਈ ਤੇ ਅੱਜ ਤੁਸੀਂ ਬਿਸਕੁਟ ਭੇਜਦੇ ਪੇਸਟਰੀਆਂ ਪਰ ਤੁਸੀਂ ਉਹਨਾਂ ਨੂੰ ਭੇਜਦੇ ਹੋ ਮਿੰਟੂ ਭਾਜੀ ਤੇ ਸਿੱਧੂ ਭਾਜੀ ਨੂੰ ਹਨਾ ਕੋਈ ਗੱਲ ਨੀ ਜੀ ਪਰ ਆਹ ਤਾਂ ਮੇਰੀ ਪਸੰਦ ਦੀ ਗੱਲ ਹੁਣ ਮੈਂ ਪਹਿਲੇ ਕਿਹਾ ਸੀ ਕਿ ਜਦੋਂ ਬਿਸਕੁਟ ਹੁੰਦੇ ਆ ਫਿਰ ਘਰ ਚ ਰੋਟੀ ਨੀ ਬਣਦੀ ਫਿਰ ਸਾਡੇ ਤਾਂ ਜੀ ਅੱਜ ਰੋਟੀ ਨੀ ਬਣਨੀ ਹੈਗੀ ਆਪਾਂ ਤਾਂ ਅੱਜ ਬਿਸਕੁਟ ਹੀ ਖਾਣੇ ਆ ਤੇ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਤੇ ਅੱਗੇ ਸਿਮਰਨਜੀਤ ਸੈਮੀ ਕਹਿੰਦੇ ਓਕੇ ਜੀ ਪਲੀਜ਼ ਸੌਂਗ ਓਏ ਜੱਟਾ ਸੈਮੀ ਰੰਧਾਵਾ ਸੋ ਲਓ ਜੀ ਇਹਨਾਂ ਨੇ ਓਏ ਜੱਟਾ ਗਾਣਾ ਸੁਣਨਾ ਚਾਹਿਆ ਵਾ ਤੇ ਤੁਹਾਡੇ ਗਾਣੇ ਆ ਜੀ ਉਹ ਵੀ ਜ਼ਰੂਰ ਸੁਣਦੇ ਆ ਪਰ ਨਾਲ ਦੀ ਨਾਲ ਮੈਂ ਨੀ ਚਾਹੁੰਦੀ ਕਿ ਅੱਜ ਮੈਂ ਕੋਈ ਵੀ ਬੋਲੀ ਆ ਜਿਹੜੀ ਛੱਡ ਕੇ ਜਾਵਾਂ ਚਲੋ ਫਿਰ ਇੱਕ ਗਾਣਾ ਵੀ ਆਪਾਂ ਸੁਣ ਲੈਂਦੇ ਆ ਤੇ ਉਸ ਤੋਂ ਬਾਅਦ ਮੈਂ ਮਿਲਦੀ ਹਾਂ ਕਿਉਂਕਿ ਟੈਲੀਗ੍ਰਾਮ ਤੇ ਵੀ ਕਾਫੀ ਮੈਸੇਜ ਆ ਗਏ ਆ ਤੇ ਬਾਕੀ ਤੁਹਾਨੂੰ ਕੁਛ ਕੁ ਬੋਲੀਆਂ ਮੈਂ ਸੁਣਾਉਂਗੀ ਤੇ ਬਾਕੀ ਤੁਸੀਂ ਵੀ ਭੇਜਦੇ ਰਹੋ ਜੀ ਸੁਣਦੇ ਆ ਇੱਕ ਪਿਆਰਾ ਜਿਹਾ ਗੀਤ ਤੇ ਗੀਤ ਤੋਂ ਬਾਅਦ ਫਿਰ ਮਿਲਦੇ ਆ ਤੁਹਾਡੀਆਂ ਬਾਕੀ ਦੀਆਂ ਬੋਲੀਆਂ ਦੇ ਨਾਲ
ਨਾ 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 ਚੰਨਾ ਤੇਰੀ ਚਾਨਣੀ ਦਾ ਸਾਨੂੰ ਮਿੱਠੜਾ ਲੱਗੇ ਪਰ ਛਾਂ ਵੇਚਨਾ ਤੇਰੀ ਚਾਨਣੀ ਦਾ ਸਾਨੂੰ ਮਿੱਠੜਾ ਲੱਗੇ ਪਰ ਛਾਂ ਜੇ ਕਿਤੇ ਮੇਰਾ ਵਸ ਚੱਲਿਆ ਤੈਨੂੰ ਦਿਲ ਦੇ ਉੱਪਰ ਤੇ ਸਜਾ ਵੇ ਚੰਨਾ ਤੇਰੀ ਚਾਨਣੀ ਦਾ ਸਾਨੂੰ ਮਿੱਠੜਾ ਲੱਗੇ ਪਰ ਪਜ਼ੇਬ ਪੁੱਛਦੀ ਕਦੋਂ ਸਜਣੇ ਨੇ ਸੱਖਣੇ ਬੂਹੇ ਚੁੰਨੀਆਂ ਗੁਲਾਬੀ ਹੋਣੀਆਂ ਅਤੇ ਚੀਰਿਆਂ ਦੇ ਰੰਗ ਹੋਣੇ ਸੂਹੇ ਕੇ ਹਾਲੇ ਤਾਂ ਮੈਂ ਡਰ ਡਰ ਕੇ ਇਹਦੇ ਬੋਰਾਂ ਨੂੰ ਹੌਲੇ ਜਏ ਛਣਕਾਂ ਕਿਤੇ ਮੇਰਾ ਵਸ ਚੱਲਿਆ ਤੈਨੂੰ ਦਿਲ ਦੇ ਅੰਬਰ ਤੇ ਸਜਾਵਾਂ ਵੇਚਨਾ ਤੇਰੀ ਚਾਨਣੀ ਦਾ ਸਾਨੂੰ ਮਿੱਠੜਾ ਲੱਗੇ ਪਰ ਬਣ ਦੀਆਂ ਰੀਝਾਂ ਮੇਰੀ ਇਹ ਅਲੱਗ ਦੁਨੀਆ ਜਿੱਥੇ ਖਿਲਰੀਆਂ ਰਹਿੰਦੀਆਂ ਚੀਜ਼ਾਂ ਕੇ ਰੱਬ ਜੀ ਨੂੰ ਕਹਿ ਕੇ ਵੇ ਮਾਇਆ ਇੱਕ ਬਦਲੀ ਮਹਿਲ ਬਣਵਾ ਜੇ ਕਿਤੇ ਮੇਰਾ ਵਸ ਚੱਲਿਆ ਤੈਨੂੰ ਦਿਲ ਦੇ ਅੰਬਰ ਤੇ ਸਜਾ ਹੱਥਾਂ ਵਿੱਚੋਂ ਜਿੰਦ ਕਿਰ ਗਈ ਰੂਹ ਵੀ ਹੋ ਗਈ ਏ ਉਸ ਦੇ ਹਵਾਲੇ ਸਰ ਤਾਜ ਸੁਣੀਦਾ ਵੈਸੇ ਰਾਂਝੇ ਵਾਲੇ ਲੱਗਦੇ ਨੇ ਚਾਲੇ ਕੋਈ ਦੱਸੋ ਮੇਰੇ ਬਾਬਲੇ ਨੂੰ ਉਹਦੇ ਨਾਲ ਹੀ ਲੈਣੀਆਂ ਨਾਵਾਂ ਕੋਈ ਦੱਸੋ ਮੇਰੇ ਬਾਬਲੇ ਨੂੰ ਉਹਦੇ ਨਾਲ ਹੀ ਲੈਣੀਆਂ ਨਾਵਾਂ ਜੇ ਕਿਤੇ ਮੇਰਾ ਵਸ ਚੱਲਿਆ ਤੈਨੂੰ ਦਿਲ ਦੇ ਅੰਬਰ ਤੇ ਸਜਾਵਾਂ ਵੇਚਨਾ ਤੇਰੀ ਚਾਨਣੀ ਦਾ ਸਾਨੂੰ ਮਿੱਠੜਾ ਲੱਗੇ ਪਰ
ਲਓ ਜੀ, ਬੜਾ ਹੀ ਪਿਆਰਾ ਗੀਤ ਸੀ ਉਹ ਚੰਨਾ ਤੇਰੀ ਚਾਨਣੀ ਦਾ। ਸੋ ਗਾਇਆ ਸੀ ਸਤਿੰਦਰ ਸਰਤਾਜ ਹੁਣਾਂ ਨੇ ਬੜੀ ਹੀ ਪਿਆਰੀ ਆਵਾਜ਼ ਦੇ ਵਿਚ। ਤੇ ਲਓ ਫਿਰ ਅੱਗੇ ਆਪਾਂ ਗੱਲਬਾਤ ਚੱਲ ਰਹੀ ਹੈ ਜੀ ਬੋਲੀਆਂ ਬਾਰੇ। ਸੋ ਬੋਲੀ ਜੀ ਪਿੰਦਰ ਕਿਸ਼ਨਪੁਰੀਆ ਉਹਨਾਂ ਨੇ ਭੇਜੀ ਹੈ, ਕਹਿੰਦੇ ਕਿ ਸਾਡੇ ਪਿੰਡ ਦੇ ਮੁੰਡੇ ਦੇਖ ਲੋ ਜਿਉਂ ਹਾਰਾਂ ਦੀਆਂ ਲੜੀਆਂ, ਇਕੱਠੇ ਹੋ ਜੇ ਮੇਲੇ ਜਾਂਦੇ ਮੇਲੇ, ਡਾਂਗਾਂ ਰੱਖਦੇ ਖੜੀਆਂ, ਮਲ ਮਲ ਦੇ ਇਹ ਪਾਉਂਦੇ ਕੁੜਤੇ, ਜੇਬਾਂ ਰੱਖਦੇ ਭਰੀਆਂ, ਕਾਲੀ ਕੁੜੀ ਨਾ ਵਿਆਹ ਨਾ ਕਰਾਉਂਦੇ, ਵਿਆਹ ਲੈ ਜਾਂਦੇ ਪਰੀਆਂ, ਵੈਲਾਂ ਧਰਮ ਦੀਆਂ ਵਿੱਚ ਦਰਗਾਹ ਦੇ ਹਰੀਆਂ। ਕਿਆ ਬਾਤ ਆ ਜੀ, ਬਹੁਤ ਸੋਹਣੀਆਂ ਬੋਲੀਆਂ ਵਾ, ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹੋ। ਤੇ ਅੱਗੇ ਜੀ ਗੌਰਵ ਸ਼ਰਮਾ ਉਹ ਵੀ ਪਹੁੰਚ ਚੁੱਕੇ ਆ ਜੀ, ਦੇਖ ਲਓ ਅੱਗੇ ਇਹ ਮੈਸੇਜ ਹਿੰਦੀ ਚ ਭੇਜਦੇ ਆ ਤੇ ਅੱਜ ਬੋਲੀ ਇਹਨਾਂ ਨੇ ਪੰਜਾਬੀ ਚ ਭੇਜੀ ਆ। ਤੇ ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਤੇ ਸਰਬਜੀਤ ਭਾਜੀ ਨੂੰ ਵੀ, ਹੈਨਾ। ਕਹਿੰਦੇ ਕਿ ਬਾਹਮਣ ਫਿਰਦਾ ਹੱਥ ਵੇਖਦਾ, ਗਲੀ ਗਲੀ ਵਿੱਚ ਬੋਲੇ, ਰਾਹੂ ਕੇਤੂ ਦਾ ਜੱਬ ਮਗਾ ਦੂ, ਜਿਹੜਾ ਸ਼ਨੀ ਸ਼ਨਿਚਰ ਬੋਲੇ, ਕਿਸੇ ਬੁੜੀ ਤੋਂ ਕਣਕ ਲੈ ਗਿਆ, ਕਿਸੇ ਬੁੜੀ ਤੋਂ ਛੋਲੇ, ਫੇਰ ਬੁੜੀਆਂ ਨੇ ਬਾਹਮਣ ਢਾ ਲਿਆ, ਹੱਡ ਕਰਦੇ ਨੇ ਪੋਲੇ, ਬੋਦੀ ਬਾਹਮਣ ਦੀ ਡਗਮਗ ਡਗਮਗ ਬੋਲੇ। ਕਿਆ ਕਿਆ ਬਾਤ ਆ ਜੀ, ਬਾਹਲੀ ਸੋਹਣੀ ਬੋਲੀ ਭੇਜੀ ਆ। ਵੈਸੇ ਇੱਕ ਬੋਲੀ ਨਾ ਮੈਨੂੰ ਅੱਗੋਂ ਨੀ ਸੀ ਵੀ ਸਟਾਰਟਿੰਗ ਕਿੱਦਾਂ ਹੁੰਦੀ ਆ, ਉਹ ਨੀ ਸੀ ਮੈਨੂੰ ਯਾਦ ਆਉਂਦੀ। ਉਹ ਕਹਿੰਦੇ ਹੁੰਦੇ ਆ ਨਾ ਕਿ ਬਾਣੀਏ ਨੇ ਜੱਟ ਢਾ ਲਿਆ, ਉੱਤੇ ਪਏ ਦਾ ਕਾਲਜਾ ਧੜ ਕੇ, ਜੱਟ ਕਹਿੰਦਾ ਉੱਠ ਲੈਣ ਦੇ ਤੈਨੂੰ ਵੱਢੂਗਾ ਗੰਡਾਸੀ ਧੜ ਕੇ, ਹੈਨਾ। ਸੋ ਇਹ ਬੋਲੀ ਹੈਗੀ ਆ ਜੀ, ਕੋਈ ਮੈਨੂੰ ਨੀ ਪਤਾ। ਚਲੋ ਇੱਕ ਬੋਲੀ ਤੁਹਾਨੂੰ ਮੈਂ ਪਾ ਦਿੰਦੀ ਹਾਂ, ਦੇਖਦੇ ਹਾਂ ਵੀ ਇਸ ਬੋਲੀ ਦਾ ਜਵਾਬ ਮੈਨੂੰ ਕੌਣ ਦਿੰਦਾ ਵਾ। ਲਓ ਜੀ ਫਿਰ ਬੋਲੀ ਸੁਣੋ, ਕਹਿੰਦੇ ਕਿ ਅੱਧੀ ਰਾਤ ਨੂੰ ਘਰ ਆ ਵੜਦਾ ਲੈ ਮੁੰਡਿਆਂ ਦੀ ਟੋਲੀ, ਅੱਧੀ ਰਾਤ ਨੂੰ ਘਰ ਆ ਵੜਦਾ ਲੈ ਮੁੰਡਿਆਂ ਦੀ ਟੋਲੀ, ਵੇ ਮੈਂ ਨਾ ਤੇਰੇ ਭਾਂਡੇ ਮਾਂਜਣੇ ਨਾ ਮੈਂ ਤੇਰੀ ਗੋਲੀ, ਤਾਹੀਓ ਸਿਰ ਚੜਿਆ ਜੇ ਮੈਂ ਨਾ ਬਰਾਬਰ ਬੋਲੀ, ਤਾਹੀਓ ਸਿਰ ਚੜਿਆ ਜੇ ਮੈਂ ਨਾ ਬਰਾਬਰ ਬੋਲੀ। ਲਓ ਜੀ ਇਸ ਬੋਲੀ ਦਾ ਨਾ ਇੱਕ ਜਵਾਬ ਆ, ਜੇ ਤੁਹਾਨੂੰ ਇਸ ਬੋਲੀ ਦਾ ਜਵਾਬ ਪਤਾ ਵਾ ਤਾਂ ਫਿਰ ਚਲੇ ਆਓ ਜੀ, ਭੇਜ ਦੋ ਫਟਾਫਟ ਮੈਸੇਜ ਇੱਧਰ। ਤੇ ਇੱਧਰ ਸਾਨੂੰ ਜੀ ਸੁੱਖਾ ਦੂਰ ਉਹਨਾਂ ਨੇ ਹੋਰ ਬੋਲੀਆਂ ਭੇਜ ਦਿੱਤੀਆਂ ਨੇ, ਸੋ ਉਹਨਾਂ ਦੀਆਂ ਬੋਲੀਆਂ ਵੀ ਆਪਾਂ ਸੁਣਦੇ ਹਾਂ ਜੀ ਥੋੜਾ ਜਿਹਾ। ਇੱਧਰ ਮੇਰੀ ਭੈਣ ਕੁਲਦੀਪ ਕੌਰ ਕਹਿੰਦੀ ਹੋਰ ਭੇਜਦੇ ਮਾਂ ਬੋਲੀਆਂ ਕਿ ਬਹੁਤ ਨੇ, ਬੋਲੀਆਂ ਦੀ ਤਾਂ ਕੋਈ ਚੱਕਰ ਹੀ ਨਹੀਂ ਜੀ, ਤੇ ਇਹਨਾਂ ਨੇ ਬੋਲੀਆਂ ਸਾਨੂੰ ਬਹੁਤ ਹੀ ਜ਼ਿਆਦਾ ਭੇਜ ਦਿੱਤੀਆਂ। ਕਹਿੰਦੇ ਕਿ ਹਿੰਮਤਪੁਰੇ ਦੇ ਮੁੰਡੇ ਬੱਬਲੇ, ਸੱਤਾ ਪੱਤਣਾ ਦੇ ਤਾਰੂ, ਸੂਈਆਂ ਕਸੀਆਂ ਤੇ ਕਣਕ ਬੀਜਦੇ, ਛੋਲੇ ਬੀਜਦੇ ਮਾਰੂ, ਇੱਕ ਮੁੰਡੇ ਦਾ ਨਾਂ ਕਰਨ ਸਿਆਂ ਦੂਜੇ ਦਾ ਸਰਦਾਰੂ, ਕਾਮਾ ਬਰਕਤ ਸੋਹਣ ਚੰਨਣ ਸਿਓ ਸਭ ਤੇ ਉੱਪਰ ਦੀ ਬਾਰੂ, ਸਾਰੇ ਮਿਲ ਕੇ ਮੇਲੇ ਜਾਂਦੇ ਨਾਲੇ ਜਾਂਦਾ ਨਾਰੂ, ਬਸੰਤੀ ਰੀਝਾਂ ਨੂੰ ਗਿੱਧੇ ਦਾ ਚਾਅ ਉਭਾਰੂ। ਕਿਆ ਬਾਤ ਆ ਜੀ, ਨਾਲੇ ਕਹਿੰਦੇ ਆ ਕਿ ਨਾ ਮੈਂ ਮੇਲਣੇ ਪੜੀ ਗੁਰਮੁਖੀ, ਨਾ ਮੈਂ ਬੈਠੀ ਡੇਰੇ, ਨਿਤ ਨਵੀਆਂ ਮੈਂ ਜੋੜਾਂ ਬੋਲੀਆਂ, ਬਹਿ ਕੇ ਮੋਟੇ ਨੇਰੇ, ਬੋਲ ਅਗਾਮੀ ਨਿਕਲਣ ਅੰਦਰੋਂ ਕੁੱਝ ਵਸ ਨਹੀਂ ਮੇਰੇ, ਮੇਲਣੇ ਨੱਚ ਲੈਣੀ ਦੇ ਦੇ ਸ਼ੌਂਕ ਦੇ ਗੇੜੇ। ਤੇ ਉਹ ਕਹਿੰਦੀ ਹੁੰਦੀ ਆ ਨਾ ਫਿਰ ਅੱਗੋਂ ਕਿ ਨੱਚਣ ਜਾਣਦੀ ਗਾਉਣ ਜਾਣਦੀ, ਨੱਚਣ ਜਾਣਦੀ ਗਾਉਣ ਜਾਣਦੀ, ਮੈਂ ਨਾ ਕਿਸੇ ਤੋਂ ਹਾਰੀ, ਨੀ ਉਧਰੋਂ ਰੁਮਾਲ ਹਿੱਲਿਆ, ਮੇਰੀ ਇੱਧਰੋਂ ਹਿੱਲੇ ਫੁਲਕਾਰੀ, ਨੀ ਉਧਰੋਂ ਰੁਮਾਲ ਹਿੱਲੇ। ਤੇ ਅੱਗੇ ਬੋਲੀ, ਇਹ ਤਾਂ ਵੈਸੇ ਮੈਂ ਜਵਾਬ ਦਿੱਤਾ ਸੀ, ਮੈਂ ਪਹਿਲਾਂ ਹੀ ਦੱਸਿਆ ਵਾ ਨਾ ਕਿ ਮੈਂ ਵਿੱਚੋਂ ਵਿੱਚੋਂ ਬੋਲੀਆਂ ਦੇ ਜਵਾਬ ਆ ਜਿਹੜੇ ਉਹ ਜ਼ਰੂਰ ਦਊਗੀ, ਜ਼ਿਆਦਾ ਨੀ ਥੋੜੇ ਥੋੜੇ। ਤੇ ਅੱਗੇ ਜੀ ਮੈਨੂੰ ਇਹਨਾਂ ਨੇ ਬੋਲੀ ਭੇਜੀ ਆ, ਕਹਿੰਦੇ ਕਿ ਤਾਰਾਂ 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 ਬੋਲੀਆਂ ਦਾ ਖੂਹ ਭਰਦਿਆਂ, ਜਿਵੇਂ ਪਾਣੀ ਭਰਨ ਮੁਟਿਆਰਾਂ, ਬੋਲੀਆਂ ਦੀ ਸੜਕ ਬਣਾ ਜਿੱਥੇ ਚੱਲਦੀਆਂ ਮੋਟਰ ਕਾਰਾਂ, ਬੋਲੀਆਂ ਦੀ ਰੇਲ ਭਲਾ ਜਿੱਥੇ ਦੁਨੀਆਂ ਚੜੇ ਹਜ਼ਾਰਾਂ, ਬੋਲੀਆਂ ਦੀ ਕਿੱਕਰ ਭਰਾਂ ਜਿੱਥੇ ਕੱਟ ਲਵੇ ਬਹਾਰਾਂ, ਬੋਲੀਆਂ ਦੀ ਨਹਿਰ ਭਰਾਂ ਜਿੱਥੋਂ ਲੱਗਦੇ ਮੂਹੇ ਨਾਲਾਂ, ਜਿਉਂ ਦੀ ਮੈਂ ਮਰ ਗਈ ਕੱਢੀਆਂ ਜੇਠ ਨੇ ਗਾਲਾਂ। ਲੈ ਗਾਲਾਂ ਕਾਹਨੂੰ ਸੁਣਨੀਆਂ ਸੀਗੀਆਂ, ਹਨਾ। ਉਹ ਕਹਿੰਦੇ ਹੁੰਦੇ ਨੀ ਗੇ ਬੋਲੀਆਂ ਚ ਜਵਾਬ ਫਿਰ ਉਸੇ ਹਿਸਾਬ ਨੇ ਦੇ ਦੇਣਾ ਸੀਗਾ। ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ ਮੈਨੂੰ ਕਹਿੰਦਾ ਫੋਟ, ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ ਮੈਨੂੰ ਕਹਿੰਦਾ ਫੋਟ, ਜੇਠ ਨੂੰ ਅੱਗ ਲੱਗ ਜੇ ਸਣੇ ਪਜਾਮਾ ਕੋਟ, ਜੇਠ ਨੂੰ ਅੱਗ ਲੱਗ ਜੇ ਸਣੇ ਪਜਾਮਾ ਕੋਟ। ਕਿਉਂ ਠੀਕ ਆ ਨਾ, ਬਸ ਉਹਨੇ ਜਿੱਦਾਂ ਕਿਹਾ ਉਸੇ ਸਰਮ ਬੋਲੀਆਂ ਤਾਂ ਆਪਾਂ ਜਵਾਬ ਦੇ ਦਿੰਨੇ ਆ। ਤੇ ਅੱਗੇ ਕਹਿੰਦੇ ਅਸੀਂ ਮਹਿੰਦੀ ਮਹਿੰਦੀ, ਹਰ ਕੋਈ ਕਹਿੰਦਾ ਮਹਿੰਦੀ, ਮੈਂ ਵੀ ਆਖਾਂ ਮਹਿੰਦੀ, ਬਾਗਾਂ ਦੇ ਵਿੱਚ ਸਸਤੀ ਮਿਲਦੀ, ਹੱਟੀਆਂ ਤੇ ਮਿਲਦੀ ਮਹਿੰਗੀ, ਹੇਠਾਂ ਕੁੰਡੀ ਉੱਤੇ ਸੋਟਾ, ਚੋਟ ਦੋਹਾਂ ਦੀ ਸਹਿੰਦੀ, ਘੋਟ ਘੋਟ ਮੈਂ ਹੱਥਾਂ ਨੂੰ ਲਾਵਾਂ, ਬੱਤੀਆਂ ਬਣ ਬਣ ਰਹਿੰਦੀ, ਮਹਿੰਦੀ ਸ਼ਗਨਾਂ ਦੀ ਬਿਨ ਧੋਤਿਆਂ ਨੀ ਲੈਂਦੀ। ਕਿਆ ਬਾਤ ਆ ਜੀ, ਵਾਕਈ ਮਹਿੰਦੀ ਸ਼ਗਨਾਂ ਦੀ ਬਿਨ ਧੋਤਿਆਂ ਨੀ ਲੈਂਦੀ। ਤੇ ਅੱਗੇ ਜੀ ਰਾਜ ਸ਼ਿਫਟਨ ਵਾਲੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮੈਨੂੰ ਤੇ ਸਰਬਜੀਤ ਭਾਜੀ ਨੂੰ, ਕਹਿੰਦੇ ਸੁਣੋ ਸੋਨੀ ਕੁੜੀਏ ਰੇਡੀਓ ਵਾਲੀਏ ਆਏ ਹਾਏ 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 ਇਹਨਾਂ ਨੇ ਬੋਲੀ ਪਾਈ ਆ। ਚਲੋ ਪਹਿਲਾਂ ਆਪਾਂ ਨਾ ਜਿਹੜੀਆਂ ਸਾਨੂੰ ਸੁੱਖੇ ਤੂਰ ਨੇ ਬੋਲੀਆਂ ਭੇਜੀਆਂ ਉਹ ਸੁਣ ਲਈਏ, ਕਿਉਂਕਿ ਮੈਂ ਇਹਨਾਂ ਦੀ ਬੋਲੀ ਚ ਕੋਈ ਗੜਬੜ ਨੀ ਕਰਨਾ ਚਾਹੁੰਦੀ ਹੈਗੀ। ਬਾਅਦ ਚ ਸੁਣਾਉਣੀ ਆ ਜੀ ਇਹਨਾਂ ਨੇ ਬੋਲੀ ਕੀ ਭੇਜੀ ਆ, ਤੇ ਫਿਰ ਨਾਲ ਨਾਲ ਜਵਾਬ ਦੀ ਵੀ ਉਡੀਕ ਤੁਸੀਂ ਰੱਖਿਓ ਸ਼ਿਫਟਣ ਵਾਲਿਓ। ਲਓ ਜੀ ਸੁਣਦੇ ਆ ਸਾਨੂੰ ਸੁੱਖਾ ਤੂਰ 321 ਨੰਬਰ ਤੋਂ ਉਹਨਾਂ ਨੇ ਬੋਲੀਆਂ ਭੇਜੀਆਂ, ਕਿੱਦਾਂ ਦੀਆਂ ਬੋਲੀਆਂ ਨੇ ਤੇ ਸੁਣਦੇ ਉਹਨਾਂ ਦੀ।
ਜੱਗਾ ਜੰਮਿਆ ਤਾਂ ਮਿਲਨੇ ਵਧਾਈਆਂ, ਜੱਗਾ ਜੰਮਿਆ ਜੰਮਿਆ ਤਾਂ ਮਿਲਣ ਵਧਾਈਆਂ, ਉਹ ਜੱਗੇ ਤੇ ਜਵਾਨੀ ਚਾੜਤੀ ਪੰਜਾਂ ਪਾਣੀਆਂ, ਗੇਤੇ ਜਵਾਨੀ ਚਾੜਤੀ ਪੰਜਾਂ ਪਾਣੀਆਂ, ਜੱਗੇ ਤੇ ਜਵਾਨੀ ਚਾੜਤੀ ਪੰਜਾਂ ਪਾਣੀਆਂ, ਉਹ ਜੱਗੇ ਮਾਰਿਆ ਲੈਲ ਪੁਰ ਡਾਕਾ, ਜੱਗੇ ਮਾਰਿਆ ਮਾਰਿਆ ਲੈਲ ਪੁਰ ਡਾਕਾ, ਉਹ ਤਾਰਾਂ ਖੜਕ ਪਈਆਂ ਆਪੇ ਤਰੀਕਾਂ ਭੁਗਤਣ ਗਏ ਨੀ ਤੇਰੇ ਮਾਪੇ, ਤਰੀਕਾਂ ਭੁਗਤਣ ਗਏ ਨੀ ਤੇਰੇ ਮਾਪੇ, ਜੇ ਮੈਂ ਜਾਣਦੀ ਜੱਗੇ ਨੇ ਮਰ ਜਾਣਾ, ਜੇ ਮੈਂ ਜਾਣਦੀ ਹੋ ਜਾਣਦੀ ਜੱਗੇ ਨੇ ਮਰ ਜਾਣਾ, ਹੋ ਇੱਕ ਦੇ ਦੋ ਜੰਮਦੀ ਜੱਗਿਆ, ਹੋ ਮਾਂ ਤੇਰੀ ਰੋਂਦੀ ਨੂੰ ਬੂਹਾ ਵੱਜਿਆ, ਹੋ ਮਾਂ ਤੇਰੀ ਰੋਂਦੀ ਨੂੰ ਬੂਹਾ ਵੱਜਿਆ। ਨੌ ਲਿਖਿਆ ਹਾਣ ਦੀ ਤੇਰਾ, ਨੌ ਲਿਖਿਆ ਲਿਖਿਆ ਹਾਣ ਦੀ ਤੇਰਾ, ਕੋਕੇ ਵਾਲੀ ਡਾਂਗ ਦੇ ਉੱਤੇ ਬਲੀਏ, ਉਹ ਸਾਰਾ ਪਿੰਡ ਬੈਰ ਪੈ ਗਿਆ ਨੀ ਭੱਜ ਚੱਲੀਏ, ਸਾਰਾ ਪਿੰਡ ਬੈਰ ਪੈ ਗਿਆ ਨੀ ਭੱਜ ਚੱਲੀਏ, ਨੀ ਭੱਜ ਚੱਲੀਏ। ਸੁੱਖ ਨਾਲ ਨੀ ਜਾਉਣ ਗਏ ਮਾਪੇ, ਸੁੱਖ ਨਾਲ ਨੀ ਜਾਉਣ ਗਏ ਮਾਪੇ, ਨੀ ਚੰਦ ਕੁਰ ਨਾ ਰੱਖ ਕੇ ਨੈਣਾ, ਹੁਸੀਨੇ ਸਾਡੇ ਅੱਗ ਲਾ ਕੇ ਕੀ ਲੈਣਾ, ਹੁਸੀਨੇ ਸਾਡੇ ਅੱਗ ਲਾ ਕੇ ਕੀ ਲੈਣਾ। ਜੱਗਾ ਜੰਮਿਆ ਤਾਂ ਮਿਲਨੇ ਵਧਾਈਆਂ, ਜੱਗਾ ਜੰਮਿਆ ਤਾਂ ਮਿਲਨੇ ਵਧਾਈਆਂ, ਨੋ ਨੱਕ ਧਰੇ ਤੇ ਲੌਂਗ ਤੇ ਮਛਲੀ ਮੱਤੇ ਚੰਨ ਤੇ ਟਿੱਕਾ, ਨੀ ਤੈਨੂੰ ਵੇਖ ਚਾ ਨੰਬਰਾਂ ਦਾ, ਤੈਨੂੰ ਵੇਖ ਚਾ ਨੰਬਰਾਂ ਦਾ ਪੈ ਜਾਂਦਾ ਏ ਫਿੱਕਾ, ਨੀ ਹੱਤੀ ਤੇਰੇ ਛਾਪਾ ਛੱਲੇ, ਹੱਤੀ ਤੇਰੇ ਛਾਪਾ ਛੱਲੇ, ਬਾਹੀ ਚੂੜਾ ਚਣ ਕੇ ਨੀ ਫੇਰ ਕਦੋਂ ਨੱਚੇਗੀ, ਨਚਲ ਪਟੋਲਾ ਬਣ ਕੇ ਨੀ ਫੇਰ ਕਦੋਂ ਨੱਚੇਗੀ, ਨਚਲ ਪਟੋਲਾ ਬਣ ਕੇ ਨੀ ਫੇਰ ਕਦੋਂ ਨੱਚੇਗੀ। ਇਸ਼ਕ ਇਸ਼ਕ ਨਾ ਕਰਿਆ ਕਰਨੀ ਦੇਖ ਇਸ਼ਕ ਦੇ ਕਾਰੇ, ਨੀ ਪਹਿਲਾਂ ਇਹਨੇ ਦਿੱਲੀ ਲੁੱਟੀ, ਪਹਿਲਾਂ ਇਹਨੇ ਦਿੱਲੀ ਲੁੱਟੀ, ਫਿਰ ਗਿਆ ਬਲਖ ਬਕਾਰੇ ਨੀ ਤੇਰੀ ਫੋਟੋ ਤੇ, ਸ਼ਰਤਾਂ ਲਾਉਣ ਕੁਵਾਰੇ ਨੀ ਤੇਰੀ ਫੋਟੋ ਤੇ, ਸ਼ਰਤਾਂ ਲਾਉਣ ਕੁਵਾਰੇ ਨੀ ਤੇਰੀ ਫੋਟੋ ਤੇ, ਮੈਂ ਤਾਂ ਤੈਨੂੰ ਲੈਣ ਆ ਗਿਆ ਤੂੰ ਬੜ ਬੈਠੀ ਖੂੰਜੇ, ਨੀ ਕੱਲੇ ਪੌਰ ਦਾ ਚਿੱਤ ਨੀ ਲੱਗਦਾ, ਕੱਲੇ ਪੌਰ ਦਾ ਚਿੱਤ ਨੀ ਲੱਗਦਾ, ਸੁਨੀ ਹਵੇਲੀ ਗੂੰਜੇ, ਨੀ ਕੌਣ ਮੇਰੇ ਕੱਪੜੇ ਧੋਊ, ਕੌਣ ਮੇਰੇ ਕੱਪੜੇ ਧੋਊ, ਕੌਣ ਬੁੜੇ ਨੂੰ ਹੁੰਜੇ ਲੈ ਕੇ ਜਾਊਂਗਾ, ਮੋਤੀ ਬਾਗ ਦੀ ਕੂੰਜੇ ਨੀ ਲੈ ਕੇ ਜਾਊਂਗਾ, ਮੋਤੀ ਬਾਗ ਦੀ ਕੂੰਜੇ ਨੀ ਲੈ ਕੇ ਜਾਊਂਗਾ।
ਲਓ ਜੀ ਸੁੱਖੇ ਤੂਰ ਦੀਆਂ ਬੋਲੀਆਂ, ਕਿਆ ਬਾਤ ਆ ਜੀ, ਮੁੰਡੇ ਨੇ ਕਮਾਲ ਕਰ ਦਿੱਤੀ। ਤੇ ਵੈਸੇ ਦੱਸ ਦੇਵਾਂ ਇਹ ਵੀ ਵੈਸੇ ਮੇਰੇ ਗਵਾਂਢੀ ਆ ਹਨਾ ਸੁੱਖਾ ਤੂਰ, ਤੇ ਮਾਲਵੇ ਦੇ ਲੋਕ ਤੇ ਬੋਲੀਆਂ ਨਾ ਆਉਣ, ਮਾਲਵੇ ਦੇ ਲੋਕਾਂ ਮਾਲਵਾ ਮਾਝਾ ਦੁਆਬਾ ਵੈਸੇ ਨੱਚਦੇ ਤਾਂ ਸਾਰੇ ਹੀ ਆ, ਪਰ ਮਾਲਵੇ ਵਾਲਿਆਂ ਦਾ ਅੰਦਾਜ਼ ਹੀ ਵੱਖਰਾ ਵਾ। ਤੇ ਲਓ ਜੀ ਫਿਰ ਇੱਧਰ ਰਾਜ ਸ਼ਿਫਟਣ ਵਾਲਿਆਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਸੀ ਤੇ ਕਹਿੰਦੇ ਸੁਣਨੀ ਕੁੜੀਏ ਰੇਡੀਓ ਵਾਲੀਏ, ਬੋਲੀ ਪਾਉਣੀ ਨੀ ਤੇਰੇ ਨਾਂ ਤੇ। ਸਿੱਧੂ ਨੂੰ ਬੋਲੀ ਨਹੀਂ ਬੋਲ ਨੀ ਲੱਭਣੇ ਜੇ ਲੱਗ ਗਏ ਪੌਣ ਬੋਲੀਆਂ, ਸਰਦਾਰ ਮਾਲਵੇ ਵਾਲੀ। ਲੈ ਤੁਸੀਂ ਤਾਂ ਹਜੇ ਦੱਸਦੇ ਹੀ ਹੋ, ਉਹ ਕਹਿੰਦੇ ਹੁੰਦੇ ਆ ਨਾ ਇੱਕ ਬੋਲੀ ਪਾਉਂਦੇ ਹੁੰਦੇ ਆ ਕਿ ਬੋਲੀ ਪਾਈਏ ਤਾਂ ਕਰੀਏ ਨਾ ਗਿੱਟ ਮਿੱਟਣੀ, ਬੋਲੀ ਪਾਈਏ ਤਾਂ ਕਰੀਏ ਨਾ ਗਿੱਟ ਮਿੱਟਣੀ, ਬੋਲੀ ਮਾਰੀਏ ਛੜੇ ਦੀ ਇੱਕ ਵਿੱਚਣੀ, ਬੋਲੀ ਮਾਰੀਏ ਛੜੇ ਦੀ ਇੱਕ ਵਿੱਚਣੀ। ਤੇ ਲਓ ਜੀ ਫਿਰ ਜੇ ਮਨ ਦੇ ਵਿੱਚ ਬੋਲੀਆਂ ਪਾਉਣ ਦਾ ਚਾਹੋ, ਫਿਰ ਗਿੱਟ ਮਿੱਟ ਕੀ ਕਰਨੀ ਆ, ਫਿਰ ਤਾਂ ਸਿੱਧੀ ਬੋਲੀ ਤੇ ਬੋਲੀ ਆਉਣੀ ਚਾਹੀਦੀ। ਉਹ ਕਹਿੰਦੇ ਹੁੰਦੇ ਆ ਨਾ ਕਿ ਬੋਲੀ ਉੱਤੇ ਬੋਲੀ ਮੁੰਡਾ ਪਾਵੇ ਕੁੜੀਏ ਨੀ ਘੇਰਾ, ਗਿੱਧੇ ਵਿੱਚ ਨੱਚ ਕੇ ਦਿਖਾ ਦੇ। ਸੋ ਬੋਲੀਆਂ ਦੇ ਵਿੱਚ ਕੰਪਰੋਮਾਈਜ਼ ਵੈਸੇ ਨਹੀਂ ਚੱਲਦਾ। ਤੇ ਇੱਧਰ ਭਿੰਦਰ ਕਿਸ਼ਨਪੁਰੀਆ ਉਹਨਾਂ ਨੇ ਵੀ ਕਹਿੰਦੇ ਕਿ ਰੜਕੇ ਮੇਲੇ ਵਿੱਚ ਹੋਇਆ ਟੱਕਰਾ, ਉੱਥੇ ਜੱਟ ਤੇ ਬਾਣੀਆਂ ਲੜ ਪਈ। ਵੈਸੇ ਆਹ ਗੱਲ ਮੈਨੂੰ ਬੜੀ ਵਧੀਆ ਲੱਗਦੀ ਆ। ਦੇਖੋ ਮੈਂ ਉਹ ਬੋਲੀ ਦਾ ਜ਼ਿਕਰ ਹੀ ਕੀਤਾ ਸੀਗਾ ਕਿ ਉੱਥੇ ਇੱਦਾਂ ਦੀ ਬੋਲੀ ਹੈਗੀ ਸੀਗੀ, ਤੇ ਇੱਧਰ ਭਿੰਦਰ ਜੀ ਨੇ ਸਾਨੂੰ ਉਹ ਬੋਲੀ ਆ ਜਿਹੜੀ ਆਲਰੇਡੀ ਭੇਜ ਦਿੱਤੀ ਆ। ਕਹਿੰਦੇ ਕਿ ਰੜ ਕੇ ਮੇਲੇ ਵਿੱਚ ਹੋਇਆ ਟਕਰਾ, ਉੱਥੇ ਜੱਟ ਤੇ ਬਾਣੀਆ ਲੜ ਪਏ, ਬਾਣੀਏ ਨੇ ਜੱਟ ਢਾਲਿਆ ਉੱਤੇ ਪਏ ਦਾ ਕਲੇਜਾ ਧੜ ਕੇ, ਤੇ ਜੱਟ ਕਹਿੰਦਾ ਉੱਠ ਲੈਣ ਤੇ ਤੈਨੂੰ ਵੱਢੂਗਾ ਗੜਾ ਸੀ ਧੜ ਕੇ, ਹਨਾ। ਸੋ ਬਹੁਤ ਬਹੁਤ ਸ਼ੁਕਰੀਆ ਭਿੰਦਰ ਜੀ, ਤੁਸੀਂ ਸਾਨੂੰ ਇਹ ਜਿਹੜੀ ਬੋਲੀ ਆ ਇਹ ਯਾਦ ਕਰਵਾ ਦਿੱਤੀ ਆ। ਤੇ ਅੱਗੇ ਲਓ ਜੀ, ਫਿਰ ਧਾਨੀ ਸਾਹਿਬ ਨੇ ਫਿਰ ਬੋਲੀ ਭੇਜ ਦਿੱਤੀ ਆ, ਤੇ ਇਧਰੋਂ ਮੇਰੀ ਭੈਣ ਕੁਲਦੀਪ ਕੌਰ, ਇਹ ਵੀ ਕਹਿੰਦੇ ਹਾਰਨਾ ਅਸੀਂ ਵੀ ਨੀ ਹੈਗਾ। ਤੇ ਇਧਰ ਈਮੇਲ ਦੇ ਜ਼ਰੀਏ ਵੀ ਇਹਨਾਂ ਦੀਆਂ ਬੋਲੀਆਂ ਆਪਾਂ ਸੁਣਦੇ ਆ ਕਿ ਇਹਨਾਂ ਨੇ ਕੀ ਭੇਜਿਆ। ਤੇ ਅੱਗੇ ਜੀ ਸਾਡੇ ਨਾਲ ਸਤਨਾਮ ਗਿੱਲ ਕਹਿੰਦੇ ਇਹਦੇ ਤੇ ਛੱਤ ਨਹੀਂ ਅਸਮਾਨ ਰਹਿਣ ਦੇ, ਇਹਦੇ ਤੇ ਛੱਤ ਨਹੀਂ ਅਸਮਾਨ ਰਹਿਣ ਦੇ, ਇਹਨੂੰ ਘਰ ਨਹੀਂ ਬਸ ਮਕਾਨ ਰਹਿਣ ਦੇ, ਮੇਰੀ ਬੰਦਗੀ ਚੱਲ ਲੱਗੇ ਤਾਂ ਮੈਂ ਕੀ ਕਰਾਂ, ਤੇਰਾ ਜੋ ਹੈ ਤੂੰ ਉਹੀ ਭਗਵਾਨ ਰਹਿਣ ਦੇ, ਦਿਲ ਦੇ ਬਾਗੀ ਕਦੇ ਫੁੱਲ ਨਾ ਖਿੜਿਆ, ਦਿਲ ਦੇ ਬਾਗੀ ਕਦੇ ਫੁੱਲ ਨਾ ਖਿੜਿਆ, ਤੂੰ ਬਹਾਰਾ ਮਾਣ ਇਹਨੂੰ ਹੈਰਾਨ ਰਹਿਣ ਦੇ। ਕਿਆ ਬਾਤ ਹੈ ਜੀ, ਖੁਦਾ ਹਨੇਰ ਚੱਖੜ ਰੱਖ ਦੇ ਮੇਰੇ ਰਾਹੀਂ, ਖੁਦਾ ਹਨੇਰ ਚੱਕੜ ਰੱਖ ਦੇ ਮੇਰੇ ਰਾਹੀਂ, ਪੈਰ ਪੈਰਾਂ ਹੇਠ ਲਾਜ਼ਮੀ ਤੂਫਾਨ ਰਹਿਣ ਦੀ। ਤੇ ਵਾਕਈ ਜੀ ਭੇਜਿਆ ਸਾਨੂੰ ਸਤਨਾਮ ਗਿੱਲ ਨੇ, ਪਰ ਇਹ ਲਾਈਨਾਂ ਲਿਖੀਆਂ ਨੇ ਸਤਨਾਮ ਲਾਜ਼ਮੀ ਦੀਆਂ, ਤੇ ਲਾਜ਼ਮੀ ਜੀ ਮੈਂ ਪਹਿਲਾਂ ਹੀ ਦੱਸਿਆ ਪੁਰਤਗਾਲ ਤੋਂ ਨੇ ਜੀ, ਬਹੁਤ ਹੀ ਸੋਹਣਾ ਲਿਖਦੇ ਨੇ ਤੇ ਬਹੁਤ ਹੀ ਸੋਹਣੀ ਲਿਖਣੀ ਦੇ ਮਾਲਕੇ, ਤੇ ਬੜੇ ਸੋਹਣੇ ਖੂਬਸੂਰਤ ਵਿਚਾਰ ਹੁੰਦੇ ਆ ਜੀ ਇਹਨਾਂ ਦੀਆਂ ਲਿਖਤਾਂ ਦੇ ਵਿੱਚ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ। ਅੱਗੇ ਜੀ ਸਾਨੂੰ USA ਕੈਲੀਫੋਰਨੀਆ ਵਾਲਿਆਂ ਨੇ ਵੀ ਇੰਦਰਜੀਤ ਸਿੰਘ ਨੇ ਭੇਜ ਦਿੱਤੀ ਆ ਜੀ ਬੋਲੀ, ਤੇ ਮੈਂ ਦੇਖਦੀ ਆ ਜੀ। ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ, ਮਿੰਟੂ ਵੀਰ ਨੂੰ ਵੀ ਤੇ ਸਾਰੇ ਸਰੋਤਿਆਂ ਨੂੰ, ਕਹਿੰਦੇ ਪ੍ਰੋਗਰਾਮ ਬਹੁਤ ਹੀ ਸੋਹਣਾ ਚੱਲ ਰਿਹਾ, ਅੱਜ ਦੇ ਜ਼ਿਆਦਾਤਰ ਅੰਮ੍ਰਿਤਸਰੀਏ ਇਟਲੀ ਮਾਫੀ ਚਾਹੁੰਗੀ ਜਿਹੜੀ ਕਿ ਮਿੰਟੂ ਬਰਾੜ ਭਾਜੀ ਨੇ ਗੱਲ ਕੀਤੀ ਸੀ ਦਸਤਾਰ ਵਾਲੀ, ਉਹਨਾਂ ਨੇ ਉਹਦੇ ਵਿੱਚ ਗੱਲ ਕੀਤੀ ਆ, ਪਰ ਕੀ ਕਰ ਸਕਦੇ ਹਾਂ ਜੀ ਹੁਣ, ਹਨਾ, ਜੋ ਇਸ ਬਾਰੇ ਅਸੀਂ ਗੱਲ ਕਰ ਚੁੱਕੇ ਹਾਂ ਤੇ ਉਹਨਾਂ ਨੇ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਜਵਾਬ ਤੁਹਾਡਾ ਮਿਲ ਵੀ ਗਿਆ ਹੋਏਗਾ, ਪਰ ਇਹ ਖਬਰ ਬਾਰੇ ਮੈਂ ਕੁਛ ਏਦਾਂ ਦਾ ਕਹਿ ਨਹੀਂ ਸਕਦੀ ਕਿਉਂਕਿ ਇਹ ਜਿਹੜੀ ਕਿਰਪਾਨ ਦਾ ਮਸਲਾ ਵਾ, ਮੈਂ ਵੀ ਬਹੁਤ ਅਣਜਾਣ ਆ ਇਸ ਮਾਮਲੇ ਦੇ ਵਿੱਚ, ਮੈਂ ਕੁਛ ਵੀ ਏਦਾਂ ਦਾ ਬੋਲ ਕੇ ਜਾਂ ਕੁਛ ਵੀ ਇੱਥੇ ਆਪਣਾ ਵਿਊ ਨਹੀਂ ਦੇ ਸਕਦੀ, ਪਰ ਤੁਹਾਡੀ ਜਿਹੜੀ ਇਹ ਮੇਲ ਅਸੀਂ ਮਿੰਟੂ ਭਾਜੀ ਨੂੰ ਜ਼ਰੂਰ ਪਹੁੰਚਾ ਦੇਵਾਂਗੇ, ਤੇ ਤੁਹਾਨੂੰ ਤੁਹਾਡਾ ਜਿਹੜਾ ਜਵਾਬ ਆ ਅਗਲੇ ਪ੍ਰੋਗਰਾਮ ਦੇ ਵਿੱਚ ਉਹ ਜ਼ਰੂਰ ਤੁਹਾਡੇ ਨਾਲ ਡਿਸਕਸ ਕਰਨਗੇ। ਸੋਹਿਪ੍ਰੀਤ ਸਿੰਘ ਪ੍ਰੋਗਰਾਮ ਦੇ ਵਿੱਚ ਆਏ ਆ ਤੇ ਕਹਿੰਦੇ ਸਤਿ ਸ੍ਰੀ ਅਕਾਲ, ਕਹਿੰਦੇ ਅੱਜ ਕੱਲ ਦੀਆਂ ਕੁੜੀਆਂ ਜੋ ਸੈਲਫੀਆਂ ਲੈ ਬਹੁਤ ਕਰੇਜ਼ੀ ਨੇ ਉਹਨਾਂ ਲਈ। ਅੱਛਾ ਬੋਲੀ ਪਾ ਦਿੱਤੀ, ਕਹਿੰਦੇ ਕਦੇ ਹਾਂ ਕਰਕੇ ਕਦੇ ਹੂੰ ਕਰਕੇ ਸੈਲਫੀ ਖਿੱਚ ਸੋਹਣੀ ਇੰਨੀ ਲੰਮੀ ਬਾਂਹ ਕਰਕੇ। ਕਿਆ ਬਾਤ ਆ, ਦੇਖਿਆ ਸਾਡੀਆਂ ਬੋਲੀਆਂ ਦੇ ਵਿੱਚ ਸਮੇਂ ਦਾ ਬਰਤਾਂਤ ਵੀ ਮਿਲਦਾ ਵਾ। ਸੋ ਪਹਿਲਾਂ ਬੋਲੀਆਂ ਹੋਰ ਸੀ ਕਿ ਗੇੜਾ ਦੇ ਨੀ ਮਟਿਆਰੇ ਲੰਮੀ ਬਾਂਹ ਕਰਕੇ, ਤੇ ਹੁਣ ਫਿਰ ਸੈਲਫੀ ਦਾ ਜਮਾਨਾ ਵਾ ਜੀ, ਉਹਨਾਂ ਨੇ ਕਹਿ ਦਿੱਤਾ ਕਿ ਕਦੇ ਹਾਂ ਕਰਕੇ ਕਦੇ ਹੂੰ ਕਰਕੇ ਤੇ ਸੈਲਫੀ ਖਿੱਚ ਸੋਹਣੀ ਇੰਨੀ ਲੰਮੀ ਬਾਂਹ ਕਰਕੇ। ਕਿਆ ਬਾਤ ਆ ਜੀ। ਤੇ ਇੱਧਰ ਕੁਲਵਿੰਦਰ ਢਿੱਲੋਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਆ ਜੀ, ਕਹਿੰਦੇ ਕਿ ਬੋਲੀਆਂ ਤਾਂ ਨੀ ਆਉਂਦੀਆਂ ਜੀ, ਵੈਸੇ ਇੰਜੋਏ ਕਰ ਰਹੇ ਹਾਂ, ਜੇ ਟਾਈਮ ਹੋਇਆ ਤਾਂ ਕੁਲਵਿੰਦਰ ਢਿੱਲੋਂ ਦੀਆਂ ਬੋਲੀਆਂ ਜ਼ਰੂਰ ਸਲਾਹ ਦਿਓ। ਹਾਂਜੀ ਜ਼ਰੂਰ ਜੀ, ਅਸੀਂ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਦੇ ਵਿੱਚ ਰਹਿੰਦੇ ਰਹਿੰਦੇ ਸੁਣਾ ਦੀਏ ਉਹ ਬੋਲੀਆਂ, ਪਰ ਬੋਲੀਆਂ ਬਹੁਤ ਆਈਆਂ ਹੋਈਆਂ ਨੇ। ਤੇ ਅੱਗੇ ਜੀ ਦਵਿੰਦਰ ਸਿੰਘ ਕਹਿੰਦੇ ਕਿ ਲਿਖੀ ਸੋਹਣੀ ਬੋਲੀ ਹਰ ਕੋਈ ਪਾਵੇ, ਨੀ ਮੈਂ ਮਨੋ ਜੋੜ ਕੇ ਪਾਵਾਂ, ਨੇ ਪਿੰਡ ਦਾ ਨਾਂ ਮੇਰੇ ਸਾਫੂ ਵਾਲਾ, ਜੜ ਮੋਗੇ ਦੀ ਲਾਵਾਂ, ਜ਼ਿਲ੍ਹਾ ਮੋਗਾ ਹੀ ਲੱਗਦਾ ਸਾਨੂੰ, ਘੱਲ ਦਾ ਲੱਗਦਾ ਠਾਣਾ, ਦਵਿੰਦਰ ਸਿੰਘ ਗਿੱਲ ਨਾਮ ਹੈ ਮੇਰਾ, ਨੋਟ ਕਰੀ ਸਰਨਾਵਾਂ, ਨੀ ਸੁਣ ਲੈ ਕੰਨ ਖੜ ਕੇ, ਬੋਲੀ ਸ਼ੌਕ ਨਾਲ ਪਾਵਾਂ। ਕਿਆ ਬਾਤ ਆ ਜੀ, ਆ ਹੋਈ ਨਾ ਗੱਲ, ਹਨਾ, ਆਪਦੇ ਕੋਲ ਬੋਲੀ ਲਿਖੀ ਤੇ ਆਪ ਹੀ ਟਾਈਪ ਕੀਤੀ ਤੇ ਭੇਜੀ, ਵਾਕਈ ਜੀ ਬਹੁਤ ਹੀ ਵਧੀਆ ਗੱਲ ਆ ਜੀ, ਬਹੁਤ ਸੋਹਣੀ ਆ, ਤੇ ਸੁਣ ਲੈ ਕੰਨ ਕਰਕੇ, ਬੋਲੀ ਸ਼ੌਕ ਨਾਲ ਪਾਵਾਂ। ਕਿਆ ਬਾਤ ਆ ਜੀ। ਉਹ ਇੱਕ ਹੋਰ ਬੋਲੀ ਪਾਉਂਦੇ ਹੁੰਦੇ ਆ ਨਾ ਕਿ ਲੰਮਿਆਂ ਵੇ ਤੈਨੂੰ ਕਰ ਲਾ ਮੇਚਦਾ, ਲੰਮਿਆਂ ਵੇ ਤੈਨੂੰ ਕਰ ਲਾ ਮੇਚਦਾ, ਗੋਡਿਆਂ ਕੋਲੋਂ ਵਢਾ ਕੇ ਨਾਲ ਤੇਰੇ ਦੇ ਕਰ ਗਏ ਐਵੇਂ, ਤੂੰ ਨਾ ਪੜਿਆ ਮਨ ਲਾ ਕੇ ਵੀ ਪਰੀਆਂ ਡੋਲਦੀਆਂ, ਤੁਰਦਾ ਹਲਾਰੇ ਖਾ ਕੇ, ਹੈ ਏਦਾਂ ਦੀਆਂ ਵੀ ਹੁੰਦੀਆਂ ਵਾ ਹਨਾ ਬੋਲੀਆਂ, ਕਿਸੇ ਦੀ ਖੂਬਸੂਰਤੀ ਨੂੰ ਬਿਆਨ ਕਰਦੀਆਂ ਜਾਂ ਕਿਸੇ ਦੇ ਲੰਬੇ ਕੱਦ ਤੇ ਟਕੋਰ ਵੀ ਕਰਦੀਆਂ, ਹਨਾ, ਬਹੁਤ ਸੋਹਣਾ ਲੱਗਦਾ ਨਾ ਇਹਨਾਂ ਦੀਆਂ ਬੋਲੀਆਂ। ਅੱਗੇ ਤਰਸੇਮ ਰਠੌਲ ਕਹਿੰਦੇ ਸਤਿ ਸ੍ਰੀ ਅਕਾਲ, ਪ੍ਰੋਗਰਾਮ ਕਹਿੰਦੇ ਬਹੁਤ ਹੀ ਵਧੀਆ ਚੱਲ ਰਿਹਾ ਵਾ। ਸੋ ਬਹੁਤ ਬਹੁਤ ਸ਼ੁਕਰੀਆ ਤਰਸੇਮ ਜੀ, ਇਹ ਸਨ ਬੋਲੀਆਂ ਮੈਸੇਜ ਜਿਹੜੇ ਕਿ ਸਾਨੂੰ ਈਮੇਲ ਦੇ ਜ਼ਰੀਏ ਆਏ ਸੀ। ਤੇ ਇੱਧਰ ਧਾਨੀ ਸਾਹਿਬ ਨੇ ਕੀ ਭੇਜਿਆ, ਚਲੋ ਜੀ ਆਪਾਂ ਸੁਣ ਲੈਂਦੇ ਹਾਂ, ਕਿਉਂਕਿ ਗਾਣੇ ਅੱਜ ਥੋੜੇ ਜਿਹੇ ਘੱਟ ਲੱਗਣਗੇ, ਪਰ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤੁਹਾਡੀਆਂ ਫਰਮਾਇਸ਼ਾਂ ਦੇ ਜਿਹੜੇ ਗਾਣੇ ਆ ਉਹ ਮੈਂ ਸਾਰੇ ਜ਼ਰੂਰ ਛੱਡ ਕੇ ਜਾਊਂਗੀ। ਸੁਣਦੇ ਹਾਂ ਜੀ ਧਾਨੀ ਸਾਹਿਬ ਕੀ ਕਹਿੰਦੇ ਆ।
ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀਆਂ ਥਾਈਆਂ, ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀਆਂ ਥਾਈਆਂ, ਨੀ ਲੰਘ ਗਈ ਤੂੰ ਪੈਰ ਦੱਬ ਕੇ, ਕਿਹੜੇ ਕੰਮ ਨੂੰ ਝਾਂਜਰਾਂ ਪਾਈਆਂ, ਨੀ ਲੰਘ ਗਈ ਤੂੰ ਪੈਰ ਦੱਬ ਕੇ, ਕਿਹੜੇ ਕੰਮ ਨੂੰ ਝਾਂਜਰਾਂ ਪਾਈਆਂ, ਨੀ ਲੰਘ ਗਈ ਤੂੰ ਪੈਰ ਦੱਬ ਕੇ ਹਾਏ।
ਵਾਹ ਜੀ ਵਾਹ, ਕਿਆ ਬਾਤ ਆ, ਬਹੁਤ ਸੋਹਣੀ ਬੋਲੀ ਆ ਜੀ। ਉਹ ਕਹਿੰਦੇ ਹੁੰਦੇ ਆ ਨਾ ਕਿ ਥੜਿਆਂ ਬਾਜ ਨਾ ਪਿੱਪਲ ਸੁਣਦੇ, ਥੜਿਆਂ ਬਾਜ ਨਾ ਪਿੱਪਲ ਸੁਣਦੇ, ਫੁੱਲਾਂ ਵਾਂਗ ਗਰਾਈਆਂ ਨੀ ਸੱਗੀ ਫੁੱਲ ਸਿਰਾਂ ਤੇ ਸੁਣਦੇ, ਸੱਗੀ ਫੁੱਲ ਸਿਰਾਂ ਤੇ ਸੁਣਦੇ, ਪੈਰੀ ਝਾਂਜਰਾਂ ਪਾਈਆਂ ਸੂਬੇਦਾਰਨੀਆਂ ਬਣ ਕੇ ਮੇਲਣਾ ਆਈਆਂ, ਸੂਬੇਦਾਰਨੀਆਂ ਬਣ ਕੇ ਮੇਲਣਾ ਆਈਆਂ ਸੂਬੇਦਾਰਨੀਆਂ। ਵੈਸੇ ਇੱਕ ਹੋਰ ਵੀ ਕਹਿੰਦੇ ਹੁੰਦੇ ਆ ਨਾ ਕਿ ਆਉਂਦੀ ਕੁੜੀਏ ਜਾਂਦੀ ਕੁੜੀਏ, ਚੱਕ ਲਿਆ ਬਾਜ਼ਾਰ ਵਿੱਚੋਂ ਧਾਬਾ ਵੀ ਸਾਰਾ ਮਿਲ, ਤੂੰ ਨਹੀਂ ਆਉਂਦੀ ਕੁੜੀਏ ਜਾਂਦੀ ਕੁੜੀਏ, ਚੱਕ ਲਿਆ ਬਾਜ਼ਾਰ ਵਿੱਚੋਂ ਛੈਣੀ ਨੀ, ਇੱਥੋਂ ਦੇ ਸ਼ਕੀਨ ਗੱਭਰੂ ਚਿੱਟੇ ਚਾਦਰੇ ਜ਼ਮੀਨਾਂ ਗਹਿਣੇ, ਏਦਾਂ ਵੀ ਕਹਿੰਦੇ ਹੁੰਦੇ ਆ ਨਾ ਬਈ। ਹਾਂਜੀ ਬਿਲਕੁਲ ਕਹਿੰਦੇ ਹੁੰਦੇ ਆ ਹਨਾ ਇਹ ਵੀ। ਤੇ ਅੱਗੇ ਜੀ ਕੁਲਦੀਪ ਕੌਰ ਭੈਣ ਨੇ ਮੇਰੀ ਨੇ ਇੱਕ ਵੋਇਸ ਮੈਸੇਜ ਭੇਜਿਆ, ਲਓ ਜੀ ਫਿਰ ਉਹਨਾਂ ਦੀ ਬੋਲੀ ਵੀ ਆਪਾਂ ਸੁਣ ਲੈਂਦੇ ਆ। ਮੈਨੂੰ ਲੱਗਦਾ ਹਟਣਾ ਅੱਜ ਤੁਸੀਂ ਵੀ ਨੀ ਤੇ ਹਾਰਦੀ ਅੱਜ ਮੈਂ ਵੀ ਨੀ। ਤੇ ਬੋਲੀਆਂ ਦਾ ਪੇੜਾ ਜੀ ਗਿੱਧੇ ਦਾ ਪੇੜ ਜੰਮਿਆ, ਇਸੇ ਤਰ੍ਹਾਂ ਚੱਲਦੇ ਰਹਿਣਾ ਬਸ, ਸੁਣਦੇ ਆ ਮੇਰੀ ਭੈਣ ਕੁਲਦੀਪ ਕੌਰ। ਵੈਸੇ ਕੁੜੀਓ ਮੇਰੇ ਵੱਲ ਦੀਆਂ ਹੀ ਰਹੋ ਹਨਾ ਤੁਸੀਂ ਤਾਂ, ਸੁਣਦੇ ਆ ਜੀ ਉਹਨਾਂ ਦੀ ਬੋਲੀ।
ਗਿੱਧਾ ਪਾਉਂਦੀ ਬੋਲੀ ਪਾਉਂਦੀ ਖੜੀ ਖੜੀ ਨੂੰ ਆੜੀ, ਗਿੱਧਾ ਪਾਉਂਦੀ ਬੋਲੀ ਪਾਉਂਦੀ ਖੜੀ ਖੜੀ ਨੂੰ ਆਉੜੀ ਨੀ, ਰਾਤੀ ਜੱਟ ਹੱਦ ਕਰ ਗਿਆ ਨੀ ਕੀ ਕਰ ਗਿਆ, ਪੀ ਗਿਆ ਦਾਲ ਦੀ ਤੌੜੀ ਨੀ ਰਾਤੀ ਜੱਟ ਹੱਦ ਕਰ ਗਿਆ, ਪੀ ਗਿਆ ਦਾਲ ਦੀ ਤੌੜੀ ਨੀ ਰਾਤੀ ਜੱਟ ਹੱਦ ਕਰ ਗਿਆ।
ਲਓ ਜੀ ਫਿਰ ਉਹਨਾਂ ਨੇ ਦੱਸ ਦਿੱਤਾ ਵਾ ਕਿ ਰਾਤੀ ਜੱਟ ਹੱਦ ਕਰ ਗਿਆ, ਪੀ ਗਿਆ ਦਾਲ ਦੀ ਤੌੜੀ। ਤੇ ਲਓ ਜੀ ਫਿਰ ਦਾਲ ਦੀ ਤੌੜੀ ਵੀ ਹਨਾ ਵੀ ਖਾਧੀ ਪੀਤੀ ਦੇ ਵਿੱਚ ਹੋ ਹੀ ਜਾਂਦੀ ਹੈ ਨਾ। ਬੋਲੀਆਂ ਤਾਂ ਹੋਰ ਵੀ ਬਹੁਤ ਜ਼ਿਆਦਾ ਨੇ, ਪਰ ਕੀ ਕਹਿੰਦੇ ਹੁੰਦੇ ਆ ਨਾ ਕਿ ਜਦੋਂ ਕਿੱਦਾਂ ਜਵਾਬ ਆਉਂਦੇ ਆ ਸਾਰੀਆਂ ਬੋਲੀਆਂ ਦੇ ਤਾਂ ਮੈਂ ਨਹੀਂ ਦੇ ਸਕਦੀ, ਕਿਉਂਕਿ ਕਦੇ ਕਦੇ ਫਿਰ ਕਦੇ ਨਾ ਕਦੇ ਹੀ ਐਕਸਾਈਟਮੈਂਟ ਜ਼ਿਆਦਾ ਹੋ ਜਾਂਦੀ ਹੈ ਤਾਂ ਬੰਦਾ ਕੁਛ ਏਦਾਂ ਦਾ ਬੋਲ ਜਾਂਦਾ ਜਿਹੜੀ ਕਿ ਨਹੀਂ ਬੋਲਣੀ ਚਾਹੀਦੀ। ਸੋ ਤੁਹਾਡੀ ਕਿਸੇ ਦੀ ਵੀ ਨਾਰਾਜ਼ਗੀ ਨਹੀਂ ਲੈ ਕੇ ਜਾਣਾ ਚਾਹੁੰਦੀ। ਤੇ ਪਾਲਾ ਬੈਸ ਕੋਬਰਮ ਵਾਲੀ ਕਹਿੰਦੇ ਕਿ ਸਤਿ ਸ੍ਰੀ ਅਕਾਲ ਸਿੱਧੂ ਭੈਣ ਜੀ, ਪ੍ਰੋਗਰਾਮ ਬਹੁਤ ਹੀ ਵਧੀਆ ਚੱਲ ਰਿਹਾ, ਜੇ ਟਾਈਮ ਹੋਇਆ ਤਾਂ ਸਤਿੰਦਰ ਬਿੱਟੀ ਦੀਆਂ ਬੋਲੀਆਂ ਸੁਣਾ ਦਿਓ। ਕਿਆ ਬਾਤ ਹੈ ਜੀ, ਸਤਿੰਦਰ ਬਿੱਟੀ ਦੀਆਂ ਬੋਲੀਆਂ ਜ਼ਰੂਰ ਤੁਹਾਨੂੰ ਅਸੀਂ ਸੁਣਾਵਾਂਗੇ। ਤੇ ਇੱਧਰ ਇੱਕ ਉਹਨਾਂ ਨੇ ਸਤਿੰਦਰ ਬਿੱਟੀ ਦੀਆਂ ਬੋਲੀਆਂ ਦਾ ਕਿਹਾ ਸੀ ਤੇ ਇੱਕ ਗਾਣਾ ਸੁਣਦੇ ਆ, ਤੇ ਗਾਣੇ ਤੋਂ ਬਾਅਦ ਫਿਰ ਮੈਂ ਮਿਲਦੀ ਹਾਂ ਤੁਹਾਨੂੰ ਬਾਕੀ ਮੈਸੇਜ ਦੇ ਨਾਲ, ਤੇ ਮੈਂ ਇੱਕ ਬੋਲੀ ਵੀ ਜ਼ਰੂਰ ਸੁਣਾ ਕੇ ਜਾਊਂਗੀ। ਤੇ ਬੋਲੀਆਂ ਦਾ ਪੇੜਾ ਅੱਜ ਵੱਜਿਆ ਵਾ, ਸਾਉਣ ਦੇ ਖੀਰ ਪੂੜੇ ਹਨਾ ਕਿਸੇ ਨੇ ਵੀ ਖਾਣੇ ਆ, ਤੇ ਹੁਣ ਜੀ ਤਾਂ ਕਰ ਹੀ ਆਇਆ ਹੋਣਾ ਕਿਉਂਕਿ ਸਾਉਣ ਦੇ ਮਹੀਨੇ ਵਿੱਚ ਜਿੱਦਾਂ ਦੇ ਬਰਸਾਤ ਹੁੰਦੇ ਆ, ਜੋ ਜੋ ਕੁਛ ਹੁੰਦਾ ਵਾ ਸਾਰਿਆਂ ਨੂੰ ਯਾਦ ਹੀ ਹੋਊਗਾ। ਤੇ ਕੁੜੀਆਂ ਪੇਕੇ ਆਉਂਦੀਆਂ ਨੇ, ਆਪਣੀਆਂ ਸਹੇਲੀਆਂ ਨੂੰ ਮਿਲਦੀਆਂ ਨੇ, ਆਪਣੀਆਂ ਸੱਸਾਂ ਸਹੁਰਿਆਂ ਸਹੁਰਿਆਂ ਦੇ ਬਾਰੇ ਵਿੱਚ, ਆਪਣੇ ਰਿਸ਼ਤੇਦਾਰਾਂ ਤੇ ਆਪਣੇ ਪੁਰਾਣੇ ਦਿਨਾਂ ਦੀ ਯਾਦ ਨੂੰ ਤਾਜ਼ਾ ਕਰਦੀਆਂ ਨੇ। ਸੋ ਇਹੀ ਦਿਨ ਹੁੰਦਾ ਹੀ ਆ ਜੀ ਕੁੜੀਆਂ ਦੇ ਲਈ, ਜਦੋਂ ਕੋਈ ਉਹਨਾਂ ਨੂੰ ਰੋਕ ਟੋਕ ਨਹੀਂ ਹੁੰਦੀ, ਕਿਉਂਕਿ ਸਹੁਰਿਆਂ ਤੋਂ ਪੇਕਿਆਂ ਨੂੰ ਆਉਣਾ ਵੀ ਉਹਨਾਂ ਲਈ ਸੌਖਾ ਹੁੰਦਾ। ਤੇ ਜਦੋਂ ਕਿਸੇ ਦਾ ਵਿਆਹ ਹੋਇਆ ਹੋਇਆ ਹੁੰਦਾ ਵਾ ਤਾਂ ਉਹਨਾਂ ਦੇ ਲਈ ਤਾਂ ਉਹ ਪਹਿਲਾਂ ਸੌਣ ਹੁੰਦਾ, ਤਾਂ ਫਿਰ ਉਹਨਾਂ ਨੂੰ ਬਹੁਤ ਸਾਰੇ ਗਿਫਟ ਮਿਲਦੇ ਆ ਸਹੁਰਿਆਂ ਵੱਲੋਂ। ਕੁੜੀਆਂ ਪੇਕੇ ਆਈਆਂ ਹੁੰਦੀਆਂ ਵਾ ਤਾਂ ਉਹ ਸਹੁਰੇ ਆ ਜਿਹੜੇ ਉਹ ਉਸ ਕੁੜੀ ਦੇ ਲਈ ਸੂਟ ਵਗੈਰਾ ਗਹਿਣੇ ਗੱਟੇ ਇੱਦਾਂ ਦੇਣ ਆਉਂਦੇ ਹੁੰਦੇ ਆ ਜੀ। ਉਸ ਰਸਮ ਨੂੰ ਕੀ ਕਹਿੰਦੇ ਆ, ਉਸਦਾ ਕੀ ਨਾਮ ਆ, ਜੇ ਕਿਸੇ ਨੂੰ ਪਤਾ ਹੋਇਆ ਦੱਸਿਓ, ਨਹੀਂ ਤੁਹਾਨੂੰ ਮੈਂ ਜ਼ਰੂਰ ਦੱਸੂਗੀ। ਤੇ ਸਾਉਣ ਦੇ ਮਹੀਨੇ ਦੇ ਵਿੱਚ ਫਿਰ ਜਦੋਂ ਅਖੀਰ ਦੇ ਵਿੱਚ ਜਦੋਂ ਕਹਿੰਦੇ ਹੁੰਦੇ ਆ ਨਾ ਕਿ ਖਤਮ ਹੋਣਾ ਸਾਉਣ ਨੇ, ਤਾਂ ਫਿਰ ਕੁੜੀਆਂ ਨੇ ਵਿਦਾਈ ਦਾ ਟਾਈਮ ਵੀ ਹੋ ਜਾਂਦਾ ਵਾ, ਉਦੋਂ ਆਪੋ ਆਪਣੇ ਸਹੁਰੀ ਘਰੀ ਵਾਪਸ ਪਰਤਣ ਦਾ, ਤੇ ਭਰੇ ਮਨ ਦੇ ਨਾਲ ਆਪੋ ਆਪਣੇ ਘਰਾਂ ਨੂੰ ਆਉਂਦੀਆਂ ਨੇ ਤੇ ਆਪਣੀਆਂ ਸਹੇਲੀਆਂ ਤੋਂ ਵੀ ਵਿਦਾ ਲੈਂਦੀਆਂ ਨੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਫਿਰ ਉਸੇ ਤਰ੍ਹਾਂ ਰਚ ਮਿਚ ਜਾਂਦੀਆਂ ਨੇ ਇਸ ਵਾਅਦੇ ਦੇ ਨਾਲ ਕਿ ਅਗਲੇ ਸਾਲ ਵੀ ਸਾਉਣ ਦਾ ਮਹੀਨਾ ਆਊਗਾ ਤੇ ਇਸੇ ਤਰ੍ਹਾਂ ਇਕੱਠੀਆਂ ਹੋਵਾਂਗੇ ਤੇ ਹੋਰ ਵੀ ਬਹੁਤ ਸਾਰੇ ਦਿਲਾਂ ਦੀਆਂ ਸਾਂਝੀਆਂ ਗੱਲਾਂ ਕਰਾਂਗੇ। ਤੇ ਉਹੀ ਪਿੱਪਲ ਜਿਸ ਦੇ ਥੱਲੇ ਉਹਨਾਂ ਦੀਆਂ ਤੀਆਂ ਲੱਗਦੀਆਂ ਹੁੰਦੀਆਂ ਸਨ, ਗਵਾਹੀ ਦਿੰਦਾ ਵਾ ਜੀ ਉਹਨਾਂ ਦੀ ਉਸ ਸਾਂਝ ਦੀ, ਉਸ ਪਿਆਰ ਦੀ, ਤੇ ਉਹ ਜਿਹੜੇ ਦੁੱਖ ਸੁੱਖ ਫਰੋਲਦੀਆਂ ਨੇ ਉਹਨਾਂ ਦੀ। ਤੇ ਗਾਣੇ ਤਾਂ ਆਪਾਂ ਸੁਣ ਲੈਂਦੇ ਹਾਂ ਤੇ ਮੈਸੇਜ ਇੱਧਰ ਹਜੇ ਵੀ ਨਹੀਂ ਹਟ ਰਹੇ ਕਿਉਂਕਿ ਪ੍ਰੋਗਰਾਮ ਦਾ ਟਾਈਮ ਜਿਹੜਾ ਹੋ ਚੁੱਕਾ ਵਾ, ਪਰ ਕੋਈ ਗੱਲ ਨਹੀਂ, ਮੈਂ ਵੀ ਇੱਥੇ ਹਾਂ ਤੇ ਤੁਸੀਂ ਵੀ ਇੱਥੇ ਹਾਂ, ਭੇਜੀ ਚੱਲੋ ਬੋਲੀਆਂ, ਕੋਈ ਗੱਲ ਬਾਤ ਹੀ ਨਹੀਂ ਹੈਗੀ। ਵੈਸੇ ਬਹੁਤ ਜ਼ਿਆਦਾ ਬੋਲੀਆਂ ਵਾ ਜਿਹੜੀਆਂ ਹਜੇ ਰਹਿ ਵੀ ਗਈਆਂ ਨੇ, ਬੋਲੀਆਂ ਆਪਾਂ ਸੁਣਾਉਂਦੇ ਰਹਾਂਗੇ। ਵੈਸੇ ਮੈਂ ਇੱਕ ਬੋਲੀ ਪਾਈ ਸੀਗੀ, ਉਸਦਾ ਜਵਾਬ ਆਇਆ ਨੀ ਹਨਾ ਕਿਸੇ ਨੂੰ, ਜਿਹੜੇ ਕਹਿੰਦੇ ਸੀ ਕਿ ਬੋਲੀ ਖੜੇ ਖੜੇ ਬੋਲੀ ਜੋੜ ਲੈਂਦੇ ਹਾਂ ਤੇ ਭੇਜ ਦੋ ਨਾ, ਫਿਰ ਜਵਾਬ ਉਹਦਾ ਬਾਹਲਾ ਹੀ ਸੌਖਾ ਜਿਹਾ ਜਵਾਬ ਆ। ਤੇ ਆਪਾਂ ਪਹਿਲਾਂ ਇੱਕ ਗਾਣਾ ਸੁਣ ਲੈਂਦੇ ਹਾਂ, ਅਸੀਂ ਦੇਖਦੇ ਹਾਂ ਕਿਸਦੀ ਫਰਮਾਇਸ਼ ਦਾ ਕਿਹੜਾ ਗਾਣਾ ਹੁੰਦਾ, ਜਾਂ ਫਿਰ ਸਤਿੰਦਰ ਬਿੱਟੀ ਦੀਆਂ ਬੋਲੀਆਂ ਕਿ ਕੁਲਵਿੰਦਰ ਢਿੱਲੋਂ ਦੀਆਂ ਬੋਲੀਆਂ, ਤੇ ਜਾਂ ਫਿਰ ਕਿਹੜਾ ਗਾਣਾ ਸੁਣਦੇ ਹਾਂ, ਤੇ ਫਿਰ ਮੈਂ ਮਿਲਦੀ ਹਾਂ ਜੀ ਇਸ ਗੀਤ ਤੋਂ ਬਾਅਦ।
ਨਾਮ ਸ਼ੌਕ ਦੇ ਲਈ ਬੰਦਾ ਨਾਮ ਖਾਵਿਆ ਨੀ, ਸੀ ਪੁਰਜਾਨੀ ਕਹਿੰਦਾ ਉਹ ਚੁੰਨੀ ਖਤਰੇ ਚ ਹੋਵੇ ਹਥਿਆਰ ਚੱਕ ਲੈਂਦਾ ਕਿਸੇ ਵੀ ਕੁੜੀ ਨੂੰ ਜੀਜੀ ਪੁਰਜਾਨੀ ਕਹਿੰਦਾ ਚੁੰਨੀ ਖਤਰੇ ਚ ਹੋਵੇ ਹਥਿਆਰ ਚੱਕ ਲੈਂਦਾ ਉਹ ਲੱਖ ਹੋਊ ਕੋਈ ਅਮੀਰ ਏ ਬਕਾਊ ਨੀ ਜ਼ਮੀਰ ਮੈਂ ਗੁਰੂ ਦਾ ਪਹਿਰੇਦਾਰਿਆ ਉਹਨਾਂ ਮੈਂ ਸ਼ੌਕ ਦੇ ਲਈ ਬੰਨਾ ਨਾ ਵਿਖਾਵਿਆ ਨੀ ਪੱਗ ਨੀ ਮੈਂ ਹੈਗਾ ਈ ਸਰਦਾਰ ਹਾਂ ਉਹਨਾਂ ਮੈਂ ਸ਼ੌਕ ਦੇ ਲਈ ਬੰਨਾ ਨਾ ਵਿਖਾਵਿਆ ਨੀ ਪੱਗ ਨੀ ਮੈਂ ਹੈਗਾ ਈ ਸਰਦਾਰ ਹਾਂ
ਲਓ ਜੀ ਜਗਤਾਰ ਦੀ ਫਰਮਾਇਸ਼ ਤੇ ਗਾਣਾ ਸੁਣਨਾ ਚਾਹਿਆ ਸੀਗਾ ਉਹਨਾਂ ਨੇ ਰਣਜੀਤ ਬਾਬਾ ਦਾ ਗਾਇਆ ਹੋਇਆ ਸਰਦਾਰ ਸੋ ਲਓ ਫਿਰ ਪ੍ਰੋਗਰਾਮ ਦੇ ਵਿੱਚ ਹੁਣ ਇਜਾਜ਼ਤ ਲੈਣ ਦਾ ਟਾਈਮ ਹੋ ਗਿਆ ਵਾ ਪਰ ਇੱਧਰ ਕੀਰਤ ਮਨਜੀਤ ਕਹਿ ਰਹੇ ਆ ਕਿ ਸੁਪਰ ਪ੍ਰੋਗਰਾਮ ਬੋਬੀ ਜੀ ਸੋ ਬਹੁਤ ਬਹੁਤ ਥੈਂਕ ਯੂ ਜੀ ਫੀਡਬੈਕ ਦੇ ਲਈ ਸੋ ਮੇਰੇ ਖਿਆਲ ਦੇ ਵਿੱਚ ਬੋਲੀਆਂ ਮੈਂ ਸਾਰਿਆਂ ਦੀਆਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਦਿੱਤੀਆਂ ਪਰ ਜੇ ਕਿਸੇ ਦਾ ਗੀਤ ਰਹਿ ਗਿਆ ਹੋਵੇ ਤਾਂ ਉਹਦੇ ਲਈ ਐਕਸਟ੍ਰੀਮਲੀ ਸੋਰੀ ਤੇ ਜੇ ਕਿਸੇ ਨੂੰ ਕੋਈ ਗੱਲ ਬੁਰੀ ਲੱਗੀ ਹੋਵੇ ਉਹਦੇ ਲਈ ਵੀ ਹਨਾ ਤੇ ਤੁਸੀਂ ਕਿਸੇ ਵੀ ਗੱਲ ਨੂੰ ਮਾਇੰਡ ਨਾ ਕਰਿਓ ਕਿਉਂਕਿ ਆਪਾਂ ਬੋਲੀਆਂ ਦਾ ਪ੍ਰੋਗਰਾਮ ਰੱਖਿਆ ਹੋਇਆ ਸੀਗਾ ਤੇ ਇਸੇ ਲਈ ਗਿੱਧੇ ਦੀਆਂ ਨੋਕ ਚੁੱਕ ਚੱਲਦੀ ਰਹਿੰਦੀ ਆ ਸੋ ਇਹ ਚੱਲਦੀ ਰਹਿੰਦੀ ਆ ਪਰ ਤੁਸੀਂ ਕਿਸੇ ਨੇ ਨਾ ਥੋੜੀਆਂ ਜਿਹੀਆਂ ਬੋਲੀਆਂ ਇੱਕ ਦੋ ਮੈਂ ਹੋਰ ਸੁਣਾ ਕੇ ਜਾਊਂਗੀ ਉਹ ਥੋੜੀਆਂ ਫਨੀ ਵੀ ਹੋਣਗੀਆਂ ਪਰ ਜਿਸ ਤਰ੍ਹਾਂ ਮੈਂ ਦੱਸਿਆ ਸੀਗਾ ਕਿ ਜਦੋਂ ਕੁੜੀਆਂ ਹਾਂ ਪੇਕੇ ਤੇ ਸਹੁਰੇ ਦੋਨੋਂ ਸਾਈਡਾਂ ਦਾ ਦੱਸ ਦਿੰਦੀਆਂ ਚਲੋ ਜਦੋਂ ਕੁੜੀਆਂ ਨੂੰ ਸੰਧਾਰਾ ਉਹਨੂੰ ਕਹਿੰਦੇ ਆ ਸੰਧਾਰਾ ਜਿਹੜਾ ਪੇਕਿਆਂ ਵੱਲੋਂ ਸਹੁਰਿਆਂ ਦੇ ਘਰ ਜਾਂਦਾ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਜਿਹਦੇ ਵਿੱਚ ਕਿ ਬਿਸਕੁਟ ਹੁੰਦੇ ਆ ਲੱਡੂ ਬਰਫੀ ਜੋ ਵੀ ਅੱਜ ਕੱਲ੍ਹ ਹੈਸੀਅਤ ਦੇ ਮੁਤਾਬਕ ਹੁੰਦਾ ਵਾ ਮਾਪੇ ਭੇਜਦੇ ਆ ਤੇ ਜਦੋਂ ਕਿਸੇ ਕੁੜੀ ਦਾ ਵਿਆਹ ਹੁੰਦਾ ਵਾ ਪਹਿਲੀ ਵਾਰ ਉਹ ਆਪਣੀਆਂ ਤੀਆਂ ਤੇ ਆਪਣੇ ਪੇਕੇ ਘਰ ਆਉਂਦੀ ਆ ਤਾਂ ਸਹੁਰਿਆਂ ਵੱਲੋਂ ਵੀ ਇਸੇ ਤਰ੍ਹਾਂ ਦੇ ਚੀਜ਼ਾਂ ਭੇਜੀਆਂ ਜਾਂਦੀਆਂ ਜਿਸ ਦੇ ਵਿੱਚ ਗਹਿਣਾ ਗੱਟਾ ਵੀ ਹੁੰਦਾ ਵਾ ਤੇ ਖਾਣ ਪੀਣ ਦੀਆਂ ਚੀਜ਼ਾਂ ਜਾਂ ਕਿਸੇ ਆਪਣੀ ਹੈਸੀਅਤ ਦੇ ਮੁਤਾਬਕ ਜੋ ਵੀ ਉਹ ਕਰ ਸਕਦੇ ਆ ਤਾਂ ਉਹ ਜਿਹੜਾ ਉਪਹਾਰ ਆ ਜਿਹੜਾ ਸੰਧਾਰਾ ਨਹੀਂ ਕਹਿ ਸਕਦੇ ਉਹਨੂੰ ਕਹਿੰਦੇ ਆ ਜੀ ਸਾਵੇ ਲਿਜਾਣਾ ਉਹ ਸਾਵੇ ਲਿਜਾਣਾ ਜਾਂ ਤਾਂ ਜੇਠ ਦੇ ਹੱਥ ਆਊਗਾ ਤੇ ਜਾਂ ਉਸ ਕੁੜੀ ਦਾ ਸਹੁਰਾ ਲੈ ਕੇ ਆਉਂਦਾ ਵਾ ਪੇਕਿਆਂ ਦੇ ਘਰ ਤੇ ਉਸਦੀ ਖੂਬ ਉਸ ਦਿਨ ਸੇਵਾ ਕੀਤੀ ਜਾਂਦੀ ਆ ਪੂਰੀ ਮਾਣ ਮਰਿਆਦਾ ਦੇ ਨਾਲ ਇਸ ਤਿਉਹਾਰ ਨੂੰ ਵੀ ਮਨਾਇਆ ਜਾਂਦਾ ਵਾ ਇੱਕ ਰਸਮ ਦੀ ਤਰ੍ਹਾਂ ਸੋ ਇਹ ਆ ਜੀ ਸਾਡਾ ਅਮੀਰ ਵਿਰਸਾ ਤੇ ਸਾਡੀਆਂ ਅਮੀਰ ਬੋਲੀਆਂ ਜਿਹਨਾਂ ਨੂੰ ਅਸੀਂ ਸਾਰਿਆਂ ਨੇ ਸਾਂਭੀ ਰੱਖਿਆ ਤੇ ਅੱਗੇ ਸਾਡਾ ਵੀ ਫਰਜ਼ ਬਣਦਾ ਅਸੀਂ ਆਪਣੇ ਕੋਲ ਰੱਖੀਆਂ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਈਏ ਤੇ ਕੁਝ ਕੁ ਬੋਲੀਆਂ ਹੁਣ ਮੈਂ ਤੁਹਾਨੂੰ ਸੁਣਾ ਕੇ ਜਾਂਦੀ ਹਾਂ ਤੇ ਬਸ ਪ੍ਰੋਗਰਾਮ ਦੇ ਵਿੱਚੋਂ ਵੀ ਇਜਾਜ਼ਤ ਲੈਣ ਦਾ ਟਾਈਮ ਹੋ ਗਿਆ ਵਾ ਤੇ ਫੀਡਬੈਕ ਤੁਸੀਂ ਦੱਸ ਸਕਦੇ ਹੋ ਜੀ ਸਾਨੂੰ ਰਿਕੁਐਸਟ ਐਟ harmanradio.com ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਦੀ ਹਾਂ ਕਿ ਜੇ ਕਿਸੇ ਦਾ ਨਾ ਮੇਰੇ ਤੋਂ ਮੈਸੇਜ ਗਲਤ ਜਾਂ ਨਾ ਗਲਤ ਪੜਿਆ ਗਿਆ ਹੋ ਤਾਂ ਗੁੱਸਾ ਨਾ ਕਰਿਆ ਕਰੋ ਕਿਉਂਕਿ ਨਾ ਕੱਲ ਦੀ ਗੱਲ ਦੱਸਦੀ ਹਾਂ ਮੈਂ ਗਈ ਸੀਗੀ ਕਿਸੇ ਸਾਈਡ ਤੇ ਨਾ ਉੱਥੇ ਗੱਡੀ ਚ ਖੜੇ ਟ੍ਰੈਫਿਕ ਲਾਈਟਾਂ ਦੇ ਕੋਲ ਤੇ ਉਹ ਸਾਹਮਣੇ ਨਾ ਬੱਸ ਸਟੋਪ ਸੀਗਾ ਜਿਹੜਾ ਉੱਥੇ ਨਾ ਕੋਈ ਬੰਦਾ ਕਲੀਨਿੰਗ ਕਰ ਰਿਹਾ ਸੀਗਾ ਬੱਸ ਸਟੋਪ ਦੀ ਉਹ ਛੱਤਾਂ ਛੁੱਤਾਂ ਜਿਹੀਆਂ ਸਾਈਡਾਂ ਸਾਫ਼ ਕਰ ਰਿਹਾ ਸੀ ਤੇ ਮੇਰੇ ਨਾ ਐਨਕ ਨਹੀਂ ਸੀ ਲੱਗੀ ਹੋਈ ਤੇ ਮੈਨੂੰ ਜਿਹੜਾ ਉਹਦਾ ਕਲੀਨਿੰਗ ਵਾਲਾ ਉਹ ਸੀਗਾ ਨਾ ਜਿਹਦੇ ਨਾਲ ਉਹ ਕਰ ਰਿਹਾ ਸੀਗਾ ਕਲੀਨਿੰਗ ਮੈਨੂੰ ਏਦਾਂ ਲੱਗੇ ਕਿ ਉਹਦੇ ਹੱਥ ਦੇ ਵਿੱਚ ਨਾ ਵੱਡਾ ਸਾਰਾ ਹਥੌੜਾ ਫੜਿਆ ਹੋਇਆ ਵਾ ਤੇ ਉਹ ਨਾ ਜਿਹੜਾ ਕੀ ਕਹਿੰਦੇ ਹੁੰਦੇ ਆਪਣਾ ਬੱਸ ਸਟੋਪ ਆ ਉਹ ਤੋੜਨ ਲੱਗਾ ਵਾ ਜਦਕਿ ਉਹ ਤਾਂ ਸਫਾਈ ਕਰ ਰਿਹਾ ਸੀ ਮੈਂ ਆਪਦੀ ਫਰੈਂਡ ਨੂੰ ਕਿਹਾ ਮੈਂ ਕਿਹਾ ਹਾਂ ਇਹ ਕਿ ਬੱਸ ਸਟੋਪ ਤੋੜਨ ਲੱਗਾ ਥੋੜੇ ਨਾ ਉਹ ਮੈਨੂੰ ਕਹਿੰਦੀ ਪਹਿਲਾਂ ਅੰਨੀ ਆਉਂਦੀਆਂ ਐਨਕਾਂ ਲਾ ਦੇਖੋ ਕੀ ਕਰਦਾ ਵਾ ਤੇ ਚਲੋ ਮੇਰੇ ਐਨਕਾਂ ਲਾ ਕੇ ਦੇਖਿਆ ਤਾਂ ਬੰਦਾ ਸਫਾਈ ਕਰ ਰਿਹਾ ਸੀ ਸੋ ਦੇਖ ਲਓ ਇੰਨਾ ਡਿਫਰੈਂਸ ਹੋ ਜਾਂਦਾ ਵਾ ਥੋੜੀ ਜੀ ਹਨਾ ਜੇ ਕਦੇ ਇੱਧਰ ਉੱਧਰ ਗਲਤੀ ਹੋ ਜਾਂਦੀ ਹੁੰਦੀ ਆ ਤਾਂ ਤੁਸੀਂ ਮਾਇੰਡ ਨਾ ਕਰਿਆ ਕਰੋ ਨਾਮਾਂ ਦੀ ਗਲਤੀ ਕੋਈ ਗੱਲ ਨਹੀਂ ਪਰ ਸਾਡਾ ਤੁਹਾਡੇ ਨਾਲ ਜਿਹੜਾ ਪਿਆਰ ਆ ਉਸਦੇ ਵਿੱਚ ਕਦੇ ਕੋਈ ਕਮੀ ਨਹੀਂ ਹੋਵੇਗੀ ਇੱਕ ਪਰਿਵਾਰ ਦੀ ਤਰ੍ਹਾਂ ਮੈਂ ਤੇ ਪਰਿਵਾਰ ਦੀ ਤਰ੍ਹਾਂ ਹੀ ਰਵਾਂਗੇ ਤੇ ਲਓ ਜੀ ਫਿਰ ਇੱਕ ਦੋ ਬੋਲੀਆਂ ਹੁਣ ਮੈਂ ਤੁਹਾਨੂੰ ਸੁਣਾ ਕੇ ਜਾ ਰਹੀ ਹਾਂ ਪਰ ਜਿਹੜੀ ਬੋਲੀ ਮੈਂ ਪਾਈ ਸੀ ਉਸਦਾ ਜਵਾਬ ਵੀ ਮੈਂ ਆਪ ਹੀ ਭੇਜ ਦਿੰਦੀ ਹਾਂ ਤੁਹਾਨੂੰ ਤਾਂ ਕਿਸੇ ਨੂੰ ਨਹੀਂ ਆਉਂਦਾ ਹਨਾ ਬੋਲੀ ਨੇ ਪਾਈ ਸੀ ਕਿ ਅੱਧੀ ਰਾਤ ਨੂੰ ਘਰ ਲੈ ਆਉਂਦਾ, ਅੱਧੀ ਰਾਤ ਨੂੰ ਘਰ ਆ ਵੜਦਾ ਲੈ ਮੁੰਡਿਆਂ ਦੀ ਟੋਲੀ, ਮੈਂ ਨਾ ਤੇਰੇ ਭਾਂਡੇ ਮਾਂਜਣੇ ਨਾ ਮੈਂ ਤੇਰੀ ਗੋਲੀ, ਤਾਹੀਓ ਸਿਰ ਚੜਿਆ ਜੇ ਮੈਂ ਨਾ ਬਰਾਬਰ ਬੋਲੀ। ਤੇ ਲਓ ਫਿਰ ਇਹਦਾ ਜਵਾਬ ਪਤਾ ਕੀ ਆ, ਏਦਾਂ ਹੀ ਆ ਜੀ, ਸੁਣੋ ਫਿਰ। ਅੱਧੀ ਰਾਤ ਨੂੰ ਘਰ ਮੈਂ ਆਉਣਾ ਲੈ ਮੁੰਡਿਆਂ ਦੀ ਟੋਲੀ, ਨੀ ਤਾਹੀਓ ਮੇਰੇ ਭਾਂਡੇ ਮਾਂਜਣੇ ਤੁਹੀਓ ਮੇਰੀ ਗੋਲੀ, ਕਰ ਦੂੰ ਗਜ ਵਰਗੀ ਚ ਫੇਰ ਬਰਾਬਰ ਬੋਲੀ, ਕਰ ਦੂੰ ਗਜ ਵਰਗੀ ਚ ਫੇਰ ਬਰਾਬਰ ਬੋਲੀ। ਦੇਖ ਲੋ ਕਿੰਨਾ ਵਧੀਆ ਦਬਕਾ ਸੀ ਤੁਹਾਡੇ ਤੋਂ, ਨਾ ਅੱਜ ਦਬਕਾ ਵੀ ਨੀ ਮਾਰ ਹੋਇਆ, ਸੱਚੀ ਤਾਰਸੀ ਆ ਗਿਆ ਤੁਹਾਡੇ ਤੇ, ਹੈਨਾ। ਤੇ ਲਓ ਜੀ ਫਿਰ ਹੁਣ ਹੋਰ ਬੋਲੀਆਂ ਮੇਰੇ ਵੱਲੋਂ ਤਾਂ ਇਹੀ ਆ ਕਿ ਸੋਹਰਿਆਂ ਮੇਰਿਆਂ ਨੇ ਅੱਡ ਕਰ ਦਿੱਤਾ, ਸੋਹਰਿਆਂ ਮੇਰਿਆਂ ਨੇ ਅੱਡ ਕਰ ਦਿੱਤਾ, ਦੇ ਕੇ ਛੱਪੜ ਤੇ ਕਰ ਵੇ ਉੱਥੇ ਡੱਡੂ ਬੋਲਦੇ ਮੈਨੂੰ ਲੱਗਦਾ ਡਰ ਵੇ, ਉੱਥੇ ਡੱਡੂ ਬੋਲਦੇ ਮੈਨੂੰ ਲੱਗਦਾ ਡਰ ਵੇ, ਉੱਥੇ ਡੱਡੂ ਬੋਲਦੇ। ਅਮਲੀ ਦੇ ਨਾਲ ਵਿਆਤਾ ਨੀ ਮਾਂ ਰੋਜ ਕੀ ਮਹਿ ਖਾਂਦਾ, ਅਮਲੀ ਦੇ ਨਾਲ ਵਿਆਤਾ ਨੀ ਮਾਂ ਰੋਜ ਕੀ ਮਹਿ ਖਾਂਦਾ, ਤਲੀ ਤੇ ਮਲ ਕੇ ਜਰਦਾ ਇਹ ਬੁੱਲਾਂ ਹੇਠ ਲਕੋਂਦਾ, ਪੁਲਿਸ ਤਾਂ ਇਹਨੂੰ ਫੜਨੇ ਆ ਗਈ ਹੇਠ ਸੰਦੂਕੇ ਵੜਦਾ, ਮੈਂ ਕਿਹਾ ਮੁੰਸ਼ੀ ਜੀ ਇਹ ਤਾਂ ਚੂਹੇ ਫੜਦਾ, ਮੈਂ ਕਿਹਾ ਮੁੰਸ਼ੀ ਜੀ ਇਹ ਤਾਂ ਚੂਹੇ ਫੜਦਾ, ਮੈਂ ਕਿਹਾ ਮੁੰਸ਼ੀ ਜੀ। ਦਿਲ ਦਰਿਆ ਸਮੁੰਦਰੋਂ ਡੂੰਘੇ, ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ, ਵਿੱਚੇ ਚੱਪੂ ਵਿੱਚੇ ਬੇੜੀ ਵਿੱਚੇ ਬਾਲ ਨਿਆਣੇ, ਨੀ ਅੱਜ ਮੇਰੇ ਅਮਲੀ ਦੇ ਬੋਤਲ ਪਈ ਸਰਹਾਣੇ, ਨੀ ਅੱਜ ਮੇਰੇ ਅਮਲੀ ਦੇ ਬੋਤਲ ਪਈ ਸਰਹਾਣੇ, ਨੀ ਅੱਜ ਮੇਰੇ ਅਮਲੀ ਦੇ। ਬੋਲੀਆਂ ਤਾਂ ਹਾਲੇ ਵੀ ਬਹੁਤ ਆ, ਬਿਕੋਜ਼ ਮੈਂ ਜੇ ਬੋਲੀਆਂ ਪਾਉਣੀਆਂ ਸ਼ੁਰੂ ਹੋ ਗਈਆਂ ਤਾਂ ਫਿਰ ਮੈਨੂੰ ਲੱਗਦਾ ਅੱਧਾ ਪੌਣਾ ਘੰਟਾ ਆਰਾਮ ਨਾਲ ਹੋਰ ਲੱਗ ਹੀ ਜਾਣਾ ਵਾ। ਸੋ ਪ੍ਰੋਗਰਾਮਾਂ ਜੀ ਜਾ ਚੁੱਕਾ ਵਾ, ਆਪਣੇ ਹੱਥ ਤੋਂ ਬਾਹਰ ਕਹਿ ਸਕਦੇ ਹਾਂ ਨਾ, ਇਹੀ ਕਹਿ ਸਕਦੇ ਕਿ ਪ੍ਰੋਗਰਾਮ ਦਾ ਟਾਈਮ ਆ ਕਾਫੀ ਉੱਪਰ ਹੋ ਚੁੱਕਾ ਵਾ। ਸੋ ਹੁਣ ਮੈਨੂੰ ਜਾਣਾ ਪੈਣਾ ਜੀ, ਇਜਾਜ਼ਤ ਦੇ ਦਿਓ। ਤੇ ਇੱਧਰ ਧਾਨੀ ਸਾਹਿਬ ਕਹਿੰਦੇ ਕਿ 000 ਤੇ ਫੋਨ ਕਰ ਲਓ ਜੀ, ਇਹਨਾਂ ਦਾ ਵੀ ਨਾ ਆਪਾਂ ਪੜ੍ਹ ਹੀ ਦਿੰਦੇ ਹਾਂ। ਕਹਿੰਦੇ ਕਿ 000 ਤੇ ਫੋਨ ਕਰ ਦਿੰਦੇ ਹਾਂ ਜੇ ਦਬਕਾ ਮਾਰਦੇ। ਕਿਆ ਬਾਤ ਹੈ ਜੀ! ਨਹੀਂ ਨਹੀਂ, ਇਹ ਵਾਲੇ ਦਬਕੇ ਦਾ ਕਈਆਂ ਨੂੰ ਸਮਝ ਨਹੀਂ ਲੱਗਣਾ, ਕਿਉਂਕਿ ਜਿਹੜੇ ਦਬਕੇ ਨਾ ਇਹ ਗੂੜੀ ਸੋਚ ਜੀ ਜਿਹਨੂੰ ਕਹਿੰਦੇ ਨਾ ਡੂੰਘੀ ਸੋਚ ਵਾਲੇ, ਉਹ ਦਬਕੇ ਹੁੰਦੇ ਆ। ਤੇ 000 ਤੇ ਕੋਈ ਨੀ ਫੋਨ ਕਰਦਾ, ਤੇ 000 ਤੇ ਆਪਾਂ ਫੋਨ ਕਰਨ ਵੀ ਨੀ ਦਿੰਦੇ। ਇੰਨਾ ਕੁ ਤਾਂ ਕੁੜੀਆਂ ਨੂੰ ਵੀ ਪਤਾ ਵਾ ਨਾ ਕਿ ਹਾਸਾ ਮਜ਼ਾਕ ਤੇ ਕਿੱਦਾਂ ਦਾ ਹੁੰਦਾ ਵਾ, ਤੇ ਬਾਕੀ ਤੁਹਾਨੂੰ ਵੀ ਥੋੜਾ ਸਮਝਣਾ ਚਾਹੀਦਾ। ਹੁਣ ਇਹ ਥੋੜੋ ਕਿ ਮੁੰਡਿਆਂ ਦੀ ਟੋਲੀ ਲੈ ਕੇ ਸੱਚੀ ਅੱਧੀ ਰਾਤ ਨੂੰ ਘਰ ਆ ਜਾਓਗੇ ਤੁਸੀਂ, ਹੈਨਾ। ਸੋ ਸਮਝਦਾਰੀ ਦੋਨਾਂ ਸਾਈਡਾਂ ਤੋਂ ਆ, ਤੇ ਰਿਸ਼ਤਿਆਂ ਦੀ ਨੋਕ ਝੋਕ ਆਪਣਾ ਹੀ ਵੱਖਰਾ ਪਿਆਰ ਹੁੰਦਾ ਤੇ ਆਪਣਾ ਹੀ ਵੱਖਰਾ ਇਸਦਾ ਸਵਾਦ ਹੁੰਦਾ ਵਾ। ਸੋ ਨੋਕ ਝੋਕ ਵੀ ਰਿਸ਼ਤਿਆਂ ਦੇ ਵਿੱਚ ਜ਼ਰੂਰੀ ਆ, ਕਿਉਂਕਿ ਕਹਿੰਦੇ ਹੁੰਦੇ ਨਾ ਅਸੀਂ ਜ਼ਿਆਦਾ ਮਿੱਠਾ ਖਾਣ ਨਾਲ ਤਾਂ ਬੰਦੇ ਨੂੰ ਸ਼ੂਗਰ ਹੋ ਜਾਂਦਾ, ਤੇ ਫਿਰ ਜਿਹੜੀ ਮਿਰਚ ਆ ਤੇ ਜਿਹੜਾ ਨਮਕ ਆ ਉਹਦਾ ਵੀ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਰੋਲ ਹੈ। ਸੋ ਸਾਰੇ ਕਾਸੇ ਦਾ ਜਿਹੜਾ ਬੈਲੈਂਸ ਆ ਨਾ ਉਹ ਲਾਈਫ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ। ਤੇ ਲਓ ਫਿਰ ਸਾਉਣ ਦੀਆਂ ਤੀਆਂ ਆਪਾਂ ਲਾ ਦਿੱਤੀਆਂ, ਪਰ ਇੱਕ ਹੋਰ ਗੱਲ ਹੁੰਦੀ, ਜਦੋਂ ਕੁੜੀਆਂ ਨਾ ਅਖੀਰਲਾ ਦਿਨ ਹੁੰਦਾ ਵਾ ਗਿੱਧਿਆਂ ਦਾ ਖਤਮ ਹੁੰਦਾ ਵਾ, ਤਾਂ ਉਸ ਟਾਈਮ ਨਾ ਇੱਕ ਨਾਮ ਲੈਂਦੇ ਆ ਸਾਡੇ ਮਾਲਵੀ ਦੇ ਵਿੱਚ, ਤਾਂ ਉਹਨੂੰ ਕਹਿੰਦੇ ਆ ਕਿ ਬੱਲੋ ਪਾਉਣਾ, ਵੀ ਕੁੜੀਆਂ ਨੇ ਅੱਜ ਬੱਲੋ ਪਾ ਦਿੱਤੀਆਂ, ਮੀਨਸ ਕਿ ਗਿੱਧੇ ਦਾ ਐਂਡ ਹੋ ਗਿਆ, ਸਾਉਣ ਦੇ ਮਹੀਨੇ ਦਾ ਖਾਤਮਾ ਹੋ ਗਿਆ, ਤੇ ਕੁੜੀਆਂ ਹੁਣ ਆਪੋ ਆਪਣੇ ਘਰੇ ਜਾਣਗੀਆਂ, ਆਪੋ ਆਪਣੇ ਸਹੁਰੇ ਜਾਣਗੀਆਂ, ਤੇ ਅਗਲੇ ਸਾਲ ਦੀ ਵੇਟ ਕਰਨਗੀਆਂ ਜਦੋਂ ਕਿ ਇਹ ਜਿਹੜੀਆਂ ਤਿਉਹਾਰਾ ਦੁਬਾਰਾ ਫੇਰ ਆਊਗਾ। ਸੋ ਤੁਹਾਡੇ ਏਰੀਆ ਦੇ ਵਿੱਚ ਕੀ ਕਹਿੰਦਾ ਵਾ, ਕੀ ਕਹਿੰਦੇ ਆ ਜੀ ਦੁਆਬੇ ਵਿੱਚ ਜਾਂ ਫਿਰ ਤੁਹਾਡੇ ਏਰੀਏ ਦੇ ਵਿੱਚ ਵੱਖਰੇ ਵੱਖਰੇ ਨਾਂ ਹੋਣਗੇ, ਸੋ ਤੁਹਾਨੂੰ ਜ਼ਿਆਦਾ ਪਤਾ ਹੋਏਗਾ। ਤੇ ਲਓ ਫਿਰ ਗਲਤੀ ਮਲਤੀ ਮਾਫ ਜੇ ਕਿਸੇ ਨੂੰ ਕੁਛ ਏਦਾਂ ਦੀ ਗੱਲ ਲੱਗੀ ਹੋਵੇ, ਵੈਸੇ ਮੇਰੇ ਖਿਆਲ ਹੈ ਤਾਂ ਹੈ ਨਹੀਂ ਸੀ, ਹਨਾ, ਕੋਈ ਏਦਾਂ ਦੀ ਗੱਲ। ਬੋਲੀਆਂ ਪਾਈਆਂ, ਬਹੁਤ ਵਧੀਆ ਲੱਗਾ ਤੁਹਾਡੇ ਸਾਰਿਆਂ ਦੇ ਨਾਲ, ਸਾਉਣ ਦੀਆਂ ਘਟਾਵਾਂ ਯਾਦ ਆ ਗਈਆਂ। ਇੱਥੇ ਤਾਂ ਬੇਸ਼ੱਕ ਧੁੱਪ ਚੜੀ ਹੋਈ ਆ, ਪਰ ਹਾਲੇ ਵੀ ਬਾਹਰ ਦੇਖੇ ਤੋਂ ਏਦਾਂ ਲੱਗਦਾ ਜਿਵੇਂ ਬੱਦਲ ਕਾਲੀਆਂ ਘਟਾਵਾਂ ਚੜੀਆਂ ਨੇ, ਤੇ ਇੱਕ ਉਹ ਹੁੰਦੀ ਨਾ ਬਹੁਤੀ ਕਾਲੀ ਘਟਾ ਬੱਦਲਾਂ ਦੇ ਵਿਚਕਾਰ ਦੀ, ਚੰਦ ਦੀ ਸਤਰੰਗੀ ਪੀਂਘ ਵਰਗੀ, ਤੇ ਲੱਗਦਾ ਹੁਣੇ ਹੀ ਬਿਜਲੀ ਕੜਕੀ ਤੇ ਕੜਕੀ ਤੇ ਬੱਦਲ ਵਰਸਿਆ। ਉਹ ਫਿਰ ਹੁਣ ਬੱਦਲਾਂ ਦਾ ਮਾਹੌਲ ਹੋਇਆ ਤਾਂ ਇੱਕ ਬਲਕਾਰ ਸਿੱਧੂ ਦਾ ਵੀ ਗਾਣਾ ਆਇਆ ਸੀ ਨਾ, ਕਿ ਚਰਖੇ ਗਾਣਾ ਆਇਆ ਸੀ ਮੇਰੇ ਖਿਆਲ, ਆਪਾਂ ਉਹੀ ਨਾ ਕਿਉਂ ਸੁਣ ਲਈਏ, ਕਿ ਭਿੱਜ ਗਈਆਂ ਨਣਾਨੇ ਪੂਣੀਆਂ ਨੇ ਨਾਲੇ ਬਾਹਰੇ ਭਿੱਜ ਕੇ ਚਰਖੇ। ਸੋ ਚਰਖੇ ਦੀਆਂ ਪੂਣੀਆਂ ਵੀ ਬਾਹਰ ਹੀ ਭਿੱਜ ਜਾਂਦੀਆਂ ਜਦੋਂ ਅਸਮਾਨ ਦੇ ਵਿੱਚ ਇਹ ਬੱਦਲ ਗਰਜਦਾ ਵਾ, ਤੇ ਸਪੈਸ਼ਲੀ ਜਦੋਂ ਸਾਉਣ ਮਹੀਨੇ ਦਾ ਕਿਸ਼ਤੀਆਂ ਵੀ ਚਲਾਉਣੇ ਹੁੰਦੇ ਆ ਨਾ ਸਾਉਣ ਮਹੀਨੇ ਦੇ ਵਿੱਚ, ਜਿਹੜਾ ਬਾਰਿਸ਼ ਦਾ ਪਾਣੀ ਹੁੰਦਾ ਵਾ, ਤੇ ਜੇ ਕਿਤੇ ਫਿਰ ਝੜੀ ਲੱਗ ਜਾਵੇ, ਫਿਰ ਉਹ ਵੀ ਕਹਿੰਦੇ ਹੁੰਦੇ ਆ ਨਾ ਇੱਕ ਮੁਸਾਫਰ ਭੇਜਦੇ ਹੁੰਦੇ ਆ, ਮੁਸਾਫਰ ਕਹਿੰਦੇ ਆ ਸਾਡੇ ਵੱਲ, ਉਹ ਡੱਕੇ ਦਾ ਬੰਦਾ ਜਿਹਾ ਬਣਾ ਕੇ ਨਾ, ਬੰਦਾ ਬਣਾ ਕੇ ਉਹਦੇ ਤੇ ਕੱਪੜੇ ਜੇ ਲਪੇਟ ਕੇ ਉਹਨੂੰ ਫਿਰ ਇੱਕ ਪੋਟਲੀ ਜੀ ਦੇ ਕੇ ਵੀ ਇਹ ਸੰਧਾਰਾ ਦੇਣ ਚੱਲਿਆ ਵਾ, ਕੁੜੀ ਨੂੰ ਭੈਣ ਨੂੰ ਸੰਧਾਰਾ ਦੇਣ ਚੱਲਿਆ, ਤੇ ਰੱਬ ਨੂੰ ਕਿਤੇ ਨਾ ਕਿਤੇ ਫਿਰ ਇਸ ਗੱਲ ਦਾ ਅਹਿਸਾਸ ਹੋਊਗਾ ਕਿ ਦੇਖ ਭਰਾ ਭੈਣ ਦਾ ਕਿੰਨਾ ਪਿਆਰਾ ਭਰਾ, ਇੰਨੇ ਕੁ ਜ਼ਿਆਦਾ ਮੀਂਹ ਪੈਂਦੇ ਵਿੱਚ ਵੀ ਆਪਣੀ ਭੈਣ ਨੂੰ ਸੰਧਾਰਾ ਦੇਣ ਚੱਲਿਆ ਵਾ, ਤੇ ਜੇ ਇਹਦਾ ਇੰਨਾ ਪਿਆਰਾ ਤਾਂ ਮੇਰਾ ਵੀ ਕੁਝ ਫਰਜ਼ ਬਣਦਾ ਹੀ ਆ। ਤੇ ਉਹ ਕਿਤੇ ਨਾ ਕਿਤੇ ਇਹ ਮਤਲਬ ਕਿ ਵਹਿਮ ਭਰਮ ਕਹਿ ਸਕਦੇ ਆ ਜਾਂ ਸੋਚ ਕਹਿ ਸਕਦੇ ਆ ਕਿ ਉਹ ਸੋਚਦੇ ਆ ਕਿ ਇਸ ਤਰ੍ਹਾਂ ਕਰਨ ਨਾਲ ਜਿਹੜੀ ਸੌਣ ਦੀ ਝੜੀ ਆ ਉਹ ਹਟ ਜੂਗੀ। ਸੋ ਸਾਡੇ ਵਹਿਮ ਭਰਮ ਦੀ ਆ, ਤੇ ਜਾਂ ਕਈ ਵਾਰੀ ਜਦੋਂ ਗੜੇ ਪੈਂਦੇ ਆ ਨਾ ਘਰ ਦੀਆਂ ਸਵਾਈਆਂ, ਜਿਹੜੀ ਤਵੀ ਹੁੰਦੀ ਆ ਉਹਨੂੰ ਤਵੀ ਨੂੰ ਬਾਹਰ ਸੁੱਟ ਦਿੰਦੀਆਂ ਨੇ, ਮਤਲਬ ਪੁੱਠੀ ਕਰਕੇ ਜਿਹੜਾ ਉਹਦਾ ਕਾਲ ਸਾਲਾ ਪਾਸਾ ਹੁੰਦਾ ਉਹ ਉੱਪਰ ਕਰਕੇ ਸੁੱਟ ਦਿੰਦੀਆਂ ਨੇ, ਹਨਾ, ਕਿ ਇਹਦੇ ਦੇ ਨਾਲ ਫਿਰ ਉਹ ਹਟ ਜੂਗਾ। ਹੋਰ ਵੀ ਬਹੁਤ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਿ ਮੈਂ ਇੱਥੇ ਤਾਂ ਨਹੀਂ ਦੱਸ ਸਕਦੀ। ਚਲੋ ਕੋਈ ਗੱਲ ਨੀ, ਅਗਲੀ ਵਾਰੀ ਕਿਸੇ ਦਿਨ ਇਹਨਾਂ ਤੇ ਵੀ ਗੱਲਬਾਤ ਜ਼ਰੂਰ ਕਰਾਂਗੇ। ਤੁਸੀਂ ਵੀ ਸਾਰੇ ਹਨਾ ਆਪਣੇ ਮਾਇੰਡ ਦੇ ਵਿੱਚ ਰੱਖਿਓ ਤੇ ਬੋਲੀਆਂ ਦੇ ਵਿੱਚ ਅੱਜ ਮੇਰਾ ਸਾਥ ਦੇਣ ਲਈ ਬਹੁਤ ਬਹੁਤ ਥੈਂਕ ਯੂ। ਬਹੁਤ ਵਧੀਆ ਲੱਗਾ ਮੈਨੂੰ ਤਾਂ ਇੱਦਾਂ ਹੀ ਲੱਗਦਾ ਕਿ ਹਾਲੇ ਵੀ ਸੌਣ ਦੇ ਜਿਹੜੇ ਸ਼ਰਾਟੇ ਆ ਨਾ ਉਹੀ, ਚਲੋ ਜੀ, ਸੌਣ ਦੇ ਸ਼ਰਾਟੇ ਫੀਲ ਹੋ ਰਹੇ, ਅਨੁਭਵ ਹੋ ਰਹੇ ਆ, ਮੈਂ ਤਾਂ ਮਹਿਸੂਸ ਕਰ ਰਹੀ ਹਾਂ, ਤੁਹਾਡਾ ਸਾਰਿਆਂ ਦਾ ਕਿੱਦਾਂ ਉਹ ਪਤਾ ਨੀ। ਤੇ ਇੱਧਰ ਜਾਂਦੇ ਜਾਂਦੇ ਇੱਕ ਹੋਰ ਮੈਸੇਜ ਆ ਗਿਆ, ਤੁਸੀਂ ਵੀ ਜਾਣ ਨੀ ਦਿੰਦੇ ਹਨਾ। ਰਾਜਨਦੀਪ ਸਿੰਘ ਕੈਨਬਰਾ ਵਾਲੇ ਕਹਿੰਦੇ ਝੰਡਾ ਅਮਲੀ ਜਦੋਂ ਵੀ ਕੱਪੜੇ ਤੇ ਹੁੰਦਾ ਉਦੋਂ ਹੀ ਬਹੁਤ ਜ਼ੋਰ ਦੀ ਬਾਰਿਸ਼ ਹੋ ਜਾਂਦੀ। ਕਹਿੰਦੇ ਇੱਕ ਦਿਨ ਧੁੱਪ ਨਿਕਲੀ ਤੇ ਝੰਡੇ ਅਮਲੀ ਨੇ ਸ਼ੁਗਰ ਕੀਤਾ ਕਿ ਚਲੋ ਦੁਕਾਨ ਤੋਂ ਸਰਫ ਲੈਣ ਚਲਾ ਗਿਆ। ਤੇ ਜਦੋਂ ਦੁਕਾਨ ਤੇ ਜਾਂਦਾ ਹੀ ਆ ਤਾਂ ਬੱਦਲ ਜ਼ੋਰ ਦੀ ਗਰਜਦਾ ਤਾਂ ਝੰਡਾ ਫਟਾਫਟ ਅਸਮਾਨ ਵੱਲ ਵੇਖ ਕੇ ਬੋਲਦਾ, ਉਹ ਬਾਈ ਸਿਆ ਕਿੱਧਰ ਨੂੰ, ਮੈਂ ਤਾਂ ਕਹਿੰਦਾ ਬੈਸਕਟ ਲੈਣ ਚੱਲਿਆ ਸੀ। ਕਿਆ ਬਾਤ ਆ ਜੀ, ਹਨਾ, ਰੱਬ ਨੂੰ ਭੁਲੇਖਾ ਦਿੰਦੇ, ਰੱਬ ਨੂੰ ਭੁਲੇਖਾ ਕਾਹਦਾ ਹੋਣਾ ਸੀ। ਤੇ ਇੱਧਰ ਇੰਦਰਪਾਲ ਸਿੰਘ ਕਹਿੰਦੇ ਕਿ ਬਿਹਾਈਂਡ, ਉਹਨਾਂ ਨੇ ਸਾਨੂੰ ਕਾਫੀ ਜ਼ਿਆਦਾ ਮੈਸੇਜ ਭੇਜ ਦਿੱਤੇ ਜੀ। ਹੁਣ ਮੈਂ ਦੇਖਦੀ ਹਾਂ ਕਿ ਮੈਂ ਤੁਹਾਡੇ ਨਾਲ ਕਿਹੜਾ ਮੈਸੇਜ ਕਰ ਸਕਦੀ ਹਾਂ ਜੀ ਉਹਨਾਂ ਦਾ ਸ਼ੇਅਰ। ਕਹਿੰਦੇ ਕਿ ਕੋਈ ਕਿਊਟ ਸੀ ਲੜਕੀ ਹੈ ਜੋ ਲੌਂਗ ਡਰਾਈਵ ਤੇ ਮੇਰੇ ਸਾਥ ਜਾਣੇ ਜਾਣਾ ਚਾਹੇਗੀ। ਕਿ ਛੋਟਾ ਜਿਹਾ ਬੱਚਾ ਵਾ ਗੱਡੀ ਲਈ ਖੜਾ, ਤੇ ਉੱਪਰ ਬੜੀ ਸੋਹਣੀ ਵਰਡਿੰਗ ਲਿਖੀ ਹੈ ਕਿ ਕੋਈ ਕਿਊਟ ਸੀ ਲੜਕੀ ਹੈ ਜੋ ਲੌਂਗ ਡਰਾਈਵ ਤੇ ਮੇਰੇ ਸਾਥ ਜਾਣਾ ਚਾਹੇਗੀ। ਕਿਆ ਬਾਤ ਆ ਜੀ, ਉਹ ਖਬਰ ਸੁਣੀ ਸੀ ਨਾ, ਇੱਕ ਬੱਚਾ ਛੋਟੀ ਜਿਹੀ ਗੱਡੀ ਲਈ ਜਾ ਰਿਹਾ, ਮੇਰੇ ਖਿਆਲ ਚ ਮੈਨੂੰ ਹੁਣ ਇਹ ਨੀ ਹੈਗੀ, ਕੱਲ ਪਰਸੋਂ ਦੇ ਪੇਪਰ ਤੇ ਸੀ, ਇੱਥੋਂ ਆਸਟ੍ਰੇਲੀਆ ਦੀ ਨਿਊਜ਼ ਸੀ ਕਿ ਬੱਚਾ ਐਡੀ ਛੋਟੀ ਜਿਹੀ ਕਾਰ ਜਿਹੜੀ ਬੱਚੇ ਵਾਲੀ ਹੁੰਦੀ ਉਹ ਡਰਾਈਵ ਕਰ ਰਿਹਾ ਤੇ ਪਿੱਛੇ ਪੁਲਿਸ ਵਾਲਾ ਆ ਜਾਂਦਾ, ਤੇ ਲੱਕੀ ਕਿ ਉਸ ਦਿਨ ਉਸ ਬੱਚੇ ਦਾ ਬਰਥਡੇ ਹੁੰਦਾ ਤੇ ਪੁਲਿਸ ਵਾਲੇ ਨੂੰ ਜਦੋਂ ਪਤਾ ਲੱਗਦਾ ਉਹਨੂੰ ਕੈਂਡੀਸ ਦਿੰਦਾ ਵਾ ਤੇ ਬੜਾ ਸੋਹਣਾ ਵਿਸ਼ ਕਰਦਾ ਵਾ ਤੇ ਬੱਚੇ ਦਾ ਦਿਨ ਬਣ ਜਾਂਦਾ। ਤੇ ਥੱਲੇ ਲੋਕਾਂ ਨੇ ਕਮੈਂਟਸ ਲਿਖੇ ਸੀ ਕਿ ਹੁਣ ਇਹਨੂੰ ਬਿਨਾਂ ਲਾਇਸੈਂਸ ਤੋਂ ਤੇ ਅਨਰਜਿਸਟਰਡ ਜਿਹੜੀ ਉਹਦੀ ਗੱਡੀ ਸੀ ਇਹ ਸਾਰਾ ਕੁਛ, ਬੜੇ ਸੋਹਣੇ ਸੋਹਣੇ ਕਮੈਂਟ ਲਿਖੇ ਸੀ ਇਹਦਾ ਕਾਰਨ ਤੇ ਹੁਣ ਇਹਨੂੰ ਕੋਰਟ ਦੇ ਵਿੱਚ ਹੇਅਰਿੰਗ ਸੁਣਨੀ ਪਵੇਗੀ। ਇਹ ਰਿਐਲਿਟੀ ਨਹੀਂ ਸੀ, ਇਹ ਜਸਟ ਇੱਕ ਜੋਕ ਸੀ, ਹੈ ਨਾ, ਤੇ ਜੋ ਉਹਨਾਂ ਨੇ ਉਸ ਬੱਚੇ ਦੇ ਫੋਟੋ ਦੇ ਥੱਲੇ ਲਿਖਿਆ ਹੋਇਆ ਸੀਗਾ। ਸੋ ਬਹੁਤ ਵਧੀਆ ਲੱਗਦਾ ਸੀ ਇਹਨਾਂ ਦੇ ਹਲਕੇ ਫੁਲਕੇ ਜਿਹੜੇ ਮਜ਼ਾਕ ਹੁੰਦੇ ਆ ਜਾਂ ਹਲਕੇ ਫੁਲਕੇ ਕਮੈਂਟਸ ਹੁੰਦੇ ਆ ਤੇ ਹਲਕੀ ਫੁਲਕੀ ਨੋਕ ਝਾਕ ਹੁੰਦੀ ਆ। ਸੋ ਇਸੇ ਤਰ੍ਹਾਂ ਹੀ ਇਹ ਮੇਲੇ ਲੱਗਦੇ ਰਹਿਣ, ਇਸੇ ਤਰ੍ਹਾਂ ਹੀ ਅਸੀਂ ਇਕੱਠੇ ਹੁੰਦੇ ਰਹੀਏ ਤੇ ਇਸੇ ਤਰ੍ਹਾਂ ਹੀ ਗਿੱਧਿਆਂ ਦਾ ਮਾਹੌਲ ਆ ਜਿਹੜਾ, ਭੰਗੜਿਆਂ ਦਾ ਮਾਹੌਲ ਆ ਜਿਹੜਾ, ਇਸੇ ਤਰ੍ਹਾਂ ਹੀ ਬਣਦਾ ਰਹੇ। ਤੇ ਲਓ ਜੀ ਫਿਰ ਮੈਨੂੰ ਦਿਓ ਇਜਾਜ਼ਤ, ਤੁਸੀਂ ਮਾਣੋ ਜੀ ਆਪੋ ਆਪਣੇ ਦਿਨ ਦਾ, ਆਪਾਂ ਆਪਣੇ ਦਿਨ ਨੂੰ, ਤੇ ਮਿਲਾਂਗੇ ਅਗਲੇ ਹਫਤੇ ਸ਼ੁੱਕਰਵਾਰ ਵਾਲੇ ਦਿਨ 8 to 10 ਸਿਡਨੀ ਸਮੇਂ ਮੁਤਾਬਕ, ਤੇ ਹੋਰ ਬਹੁਤ ਸਾਰੀਆਂ ਗੱਲਾਂ ਦੇ ਨਾਲ, ਗੀਤਾਂ ਦੇ ਲਈ ਅੱਜ ਮਾਫੀ ਚਾਹੁੰਦੀ ਹਾਂ ਤੇ ਪਰ ਹੁਣ ਛੱਡ ਕੇ ਜਾ ਰਹੀ ਹਾਂ। ਤੇ ਬਾਕੀ ਫਿਰ ਹੁਣ ਸੁਣੀਏ ਬਲਕਾਰ ਸਿੱਧੂ ਦਾ ਚਰਖੇ, ਕੀ ਕਹਿੰਦੇ ਨੇ ਚਰਖੇ। ਲਓ ਜੀ ਫਿਰ ਰੱਬ ਰਾਖਾ, ਜਿਉਂਦੇ ਵਸਦੇ ਰਹੋ। ਕਹਿੰਦੇ ਕਿ ਤੁਸੀਂ ਸਾਰੇ ਕੰਮ ਤੇ ਹੋ ਤੇ ਤਾਂ ਕਰਕੇ ਮੀਂਹ ਤਾਂ ਹਲੇ ਨਹੀਂ ਪਵਾਉਣਾ ਤੇ ਚਰਖੇ ਇੱਥੇ ਕੱਟਦਾ ਕੌਣ ਆ, ਹਨਾ। ਚਲੋ ਆਪਾਂ ਉਹ ਗਾਣਾ ਤਾਂ ਨਹੀਂ ਲੱਭਿਆ ਪਰ ਤੁਸੀਂ ਸਾਰਿਆਂ ਨੇ ਫਰਮਾਇਸ਼ ਸਾਨੂੰ ਆਈ ਸੀ ਸਤਵਿੰਦਰ ਬਿੱਟੀ ਦੀਆਂ ਬੋਲੀਆਂ ਦੀ ਤੇ ਕੁਲਵਿੰਦਰ ਢਿੱਲੋਂ ਦੀਆਂ ਬੋਲੀਆਂ ਦੀ। ਸੋ ਬੋਲੀਆਂ ਆਪਾਂ ਜ਼ਰੂਰ ਸੁਣਦੇ ਹਾਂ। ਲਓ ਜੀ ਫਿਰ ਰੱਬ ਰਾਖਾ।
ਅੱਛਾ